ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦਾ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਸ੍ਰੀ ਅਰਜਨ ਬਿਗਨਾਨਕ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਈ। ਸ੍ਰੀ ਹਰਿ ਕ੍ਰਿਸ਼ਨ ਮਨਾਉਂ ਗੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਦੇਨ ਜਿਤੇ ਪੰਚ ਵਕਾਰ, ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਸਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ, ਸਭ ਤਾਰ ਜੇ ਅਕੰਤ ਹੈ ਸੁੰਦਰ ਛੰਦ ਬਣਾਏ। ਰਸ ਸਿੰਗਾਰ ਰਸਬੀਰ ਕੋ ਰੌਦਰ ਵਰਣ ਅਧਿਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਉਪਰੰਤ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਜੋ ਘਰ ਵਿਚ ਚੱਲ ਰਹੀ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੋਬਿੰਦ ਸਾਹਿਬ ਜੀ ਮਹਾਰਾਜ, ਜੋ ਜੀ ਪ੍ਰੀਤਮ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ, ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਤੇ ਇਸ ਵਿੱਚ ਭੀਮ ਚੰਦ ਨੇ ਆਣ ਕੇ ਮਹਾਰਾਜ ਜੀ ਤੋਂ ਮਾਫ਼ੀ ਮੰਗ ਲਈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਮਾਫ਼ ਕਰ ਦਿੱਤਾ ਹੈ, ਕਿਉਂਕਿ ਗੁਰੂ ਘਰ ਦਾ ਸਾਧ ਸੰਗਤ ਜੀ ਸਿੱਧ ਹੈ, ਸਿੱਖਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਗੁਰ ਸਿੰਧ। ਉਹ ਇਸ ਗੱਲ ਨੂੰ ਸਾਧ ਸੰਗਤ ਜੀ ਮਹਾਰਾਜ ਜੀ ਦੀ ਇਸ ਕਿਰਪਾ ਨੂੰ ਮਨ ਚ ਵਸਾਵੇ ਜਾਂ ਨਾ ਵਸਾਵੇ, ਜਿਹੜਾ ਦੀਨ ਬਣ ਕੇ ਇੱਕ ਵਾਰੀ ਆ ਗਿਆ ਮਹਾਰਾਜ ਜੀ ਕਿਰਪਾ ਕਰਦੇ। ਕਿਉਂ ਸਮਾਂ ਅਨੰਦਪੁਰ ਸਾਹਿਬ ਵਿੱਚ ਸਾਧ ਸੰਗਤ ਜੀ ਬੜਾ ਸੁਹਾਵਣਾ ਬਤੀਤ ਹੋ ਰਿਹਾ ਹੈ। ਕਵੀ ਲੋਕ ਜਿਹੜੇ ਗੁਣੀ ਜਨ ਹਨ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਸ ਪਾਸੇ ਤੋਂ ਬਖਸ਼ਿਸ਼ ਕੀਤੀ, ਉਹ ਗੁਰੂ ਸਾਹਿਬ ਜੀ ਦੀ ਵਡਿਆਈ ਦੀਆਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਲਿਖ ਕੇ ਲਿਆਉਂਦੇ ਨੇ। ਕੋਈ ਸ਼ਿੰਗਾਰ ਰਸ ਦੀ ਕਵਿਤਾ, ਕੋਈ ਵੀਰ ਰਸ ਦੀ ਕਵਿਤਾ, ਕੋਈ ਰੌਦਰ ਰਸ ਦੀ ਕਵਿਤਾ, ਕੋਈ ਹਾਸ ਰਸ ਦੀ ਕਵਿਤਾ। ਕਿਉਂ ਸਾਧ ਸੰਗਤ ਜੀ ਆਪਣੇ ਉਹ ਫਨ ਦਾ ਮੁਜ਼ਾਹਰਾ ਕਰਦੇ ਆ, ਵਧੀਆ ਵਧੀਆ ਅੱਖਰ ਜੋੜ ਕੇ ਕਵਿਤਾ ਦੇ ਸਤਿਗੁਰੂ ਜੀ ਦੀ ਵਡਿਆਈ ਦੇ ਸਾਧ ਸੰਗਤ ਜੀ ਤੇ ਗੁਰੂ ਤੇ ਸਿੱਖਾਂ ਦੀ ਵਡਿਆਈ ਦੇ ਲਿਆ ਲਿਆ ਕੇ ਸੁਣਾਉਂਦੇ ਨੇ, ਮਹਾਰਾਜ ਜੀ ਤੋਂ ਇਨਾਮ ਪ੍ਰਾਪਤ ਕਰਦੇ। ਇੱਥੋਂ ਤੱਕ ਆਪ ਜੀ ਪਹਿਲਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਸ਼ਰਧਾ ਭਾਵਨਾ ਨਾਲ ਸਤਿਗੁਰੂ ਜੀ ਦੀ ਜੀਵਨੀ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ। ਕਿਉਂਕਿ ਮਹਾਰਾਜ ਜੀ ਦੇ ਸਾਧ ਸੰਗਤ ਜੀ ਪਾਵਨ ਪੁੱਤਰ ਇਤਿਹਾਸ ਨੂੰ ਜਿਵੇਂ ਚੱਪੇ ਮਿਣ ਮਿਣ ਕੇ ਤੇ ਗਿੱਠਾਂ ਮਿਣ ਮਿਣ ਕੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸਾਰੇ ਵਿਦਵਾਨਾਂ ਨੇ ਸਤਸੰਗ ਜੀ ਬਹੁਤ ਜੀਵਨ ਲਿਖੇ ਮਹਾਰਾਜ ਜੀ ਦੇ, ਤੇ ਸਾਰੇ ਹੀ ਸਤਿਕਾਰਯੋਗ ਨੇ, ਸਾਰਿਆਂ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਆਪਣੀ ਵਡਿਆਈ ਲਿਖਵਾਈ। ਪਰ ਜਿਵੇਂ ਇਹਨਾਂ ਨੇ ਸਤਸੰਗ ਜੀ ਕਿਰਪਾ ਕੀਤੀ ਹੈ ਸਾਡੇ ਉੱਤੇ, ਭਾਈ ਸੰਤੋਖ ਸਿੰਘ ਜੀ ਨੇ ਮਹਾਰਾਜ ਜੀ ਤੋਂ ਕਿਰਪਾ ਪ੍ਰਾਪਤ ਕਰਕੇ ਸਤਿਗੁਰੂ ਜੀ ਦਾ ਸਾਰਾ ਜੀਵਨ ਸਤਸੰਗ ਜੀ ਦਸਾਂ ਪਾਤਸ਼ਾਹੀਆਂ ਦਾ ਲਿਖਿਆ। ਸ਼ਾਇਦ ਇਹ ਘਟਨਾਵਾਂ ਆਪਾਂ ਕਦੀ ਕਿਤਿਓਂ ਪੜਾਂਗੇ ਜਾਂ ਸਤਸੰਗ ਜੀ ਸੁਣਾਂਗੇ, ਜਿਹੜੀਆਂ ਇਸ ਕਥਾ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦੀਆਂ, ਵੀ ਕਦੋਂ ਕੌਣ ਮਹਾਰਾਜ ਜੀ ਦੀ ਹਜ਼ੂਰੀ ਚ ਆਇਆ, ਕਿਹੜਾ ਸਿੱਖ ਉਦੋਂ ਉੱਥੇ ਖੜਾ ਸੀ, ਇਹ ਕਿਰਪਾ ਵਾਲੇ ਸਤਸੰਗ ਜੀ ਦੱਸ ਸਕਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਓ ਗੁਰੂ ਸਾਹਿਬ ਜੀ ਦਾ ਪਵਿੱਤਰ ਜੀਵਨ ਹੈ ਸਰਦਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਕਵਿਤਾ ਰਚੀ ਅਕੰਤ ਹੈ ਸੁੰਦਰ ਛੰਦ ਬਣਾਏ, ਕਵੀ ਲੋਕ ਇਕਾਂਤ ਵਿੱਚ ਬੈਠ ਕੇ ਕਵਿਤਾ ਸਾਧ ਸੰਗਤ ਜੀ ਲਿਖਦੇ ਆ, ਬੜੇ ਸੁੰਦਰ ਸੁੰਦਰ ਛੰਦ ਬਣਾ ਕੇ ਲਿਆਉਂਦੇ ਹਨ ਮਹਾਰਾਜ ਜੀ ਦੀ ਵਡਿਆਈ ਦੇ।
ਰਸ ਸਿੰਗਾਰ ਰਸ ਬੀਰ ਕੋ ਰੌਦਰ ਬਰਨ ਅਧਿਕਾਏ,
ਕੋਈ ਤਾਂ ਕਵੀ ਸਿੰਗਾਰ ਰਸ ਦੀ ਕਵਿਤਾ ਲੈ ਕੇ ਆਉਂਦਾ, ਕੋਈ ਬੀਰ ਰਸ ਵਿੱਚ ਲਿਖੀ ਲੈ ਕੇ ਆਉਂਦਾ, ਕੋਈ ਰੌਦਰ ਰਸ ਵਿੱਚ ਲਿਖੀ ਲੈ ਕੇ ਆਉਂਦਾ ਹੈ।
ਸੁਣ ਸੁਣ ਗੁਣੀ ਅਨੇਕ ਅਨਕ ਗੁਣ ਜਿਨ ਮੈਂ ਕਦਰ ਸਨਾਸੀ ਕੋ ਮਨ ਜਾਣ,
ਕਹਿੰਦੇ ਸੁਣ ਸੁਣ ਕੇ ਨਾ ਸਾਧ ਸੰਗਤ ਜੀ ਗੁਣੀ ਜਾਣ ਇੱਕ ਦੂਜੇ ਕੋਲੋਂ, ਵੀ ਜਿਹੜਾ ਵਧੀਆ ਕਵਿਤਾ ਲੈ ਕੇ ਜਾਂਦਾ ਮਹਾਰਾਜ ਜੀ ਸੁਣ ਕੇ ਪ੍ਰਸੰਨ ਹੁੰਦੇ ਤੇ ਇਨਾਮ ਦਿੰਦੇ ਹਨ। ਇਸ ਤਰ੍ਹਾਂ ਜਾਣ ਜਾਣ ਕੇ ਸਾਧ ਸੰਗਤ ਜੀ ਆਪਣੇ ਗੁਣ ਦੀ ਕਦਰ, ਤੇ ਅਨੰਦਪੁਰ ਸਾਹਿਬ ਨੂੰ ਇਹ ਵਿਦਵਾਨ ਲੋਕ ਵਹੀਰਾਂ ਕੱਤੀ ਆਉਂਦੇ ਹਨ।
ਕਹੇ ਕਵਿਤ ਸੁਜਸ ਕੇ ਸੁੰਦਰ ਕਲਗੀ ਧਰ ਸੋ ਮਿਲੇ ਸੁਹਾਨ,
ਏਦਾਂ ਕਵਿਤ ਬਣਾ ਕੇ ਕੋਈ ਅੜਿੱਲ, ਕੋਈ ਕਵਿਤ, ਕੋਈ ਦੋਹਰਾ, ਕੋਈ ਸੋਠਾ, ਵੱਖਰੇ ਵੱਖਰੇ ਛੰਦਾਂ ਵਿੱਚ ਸਾਧ ਸੰਗਤ ਜੀ ਉਹਨਾਂ ਦੀਆਂ ਮਾਤਰਾ ਪੂਰੀਆਂ ਕਰਕੇ ਪਿੰਗਲ ਅਨੁਸਾਰ ਭਾਰ ਪੂਰਾ ਕਰਕੇ ਇਹ ਜਿਹੜੇ ਵਿਦਵਾਨ ਲੋਕ ਨੇ ਕਵਿਤਾ ਲਿਖ ਲਿਖ ਕੇ ਲਿਆਉਂਦੇ ਹਨ ਮਹਾਰਾਜ ਜੀ ਨੂੰ ਆਣ ਕੇ ਮਿਲਦੇ ਹਨ।
ਧਰੇ ਅਨਕ ਚਾਤੁਰਤਾ ਰਚ ਰਚ ਹੋਏ ਪ੍ਰਸੰਨ ਲੱਖ ਗੁਣੀ ਮਹਾਨ,
ਬਹੁਤ ਚਾਤੁਰਤਾ ਸਿਆਣਪ ਨਾਲ ਸਾਧ ਸੰਗਤ ਜੀ ਰਚਨਾ ਰਚ ਕੇ ਲਿਆਉਂਦੇ ਆ, ਵੀ ਗੁਰੂ ਸਾਹਿਬ ਜੀ ਵੱਡੇ ਗੁਣਾਂ ਦੇ ਖਜ਼ਾਨੇ ਪ੍ਰਸੰਨ ਹੋ ਜਾਣ ਸਾਡੀ ਕਵਿਤਾ ਸੁਣ ਕੇ।
ਧੰਨ ਗਨ ਬਖਤ ਹਜ਼ਾਰੋਂ ਲਛੋ ਲੇਕਰ ਹਰਕ ਤਰੇ ਗੁਣਵਾਨ,
ਇਹ ਪਤਾ ਲੱਗ ਗਿਆ ਕਿ ਮਹਾਰਾਜ ਪ੍ਰਸੰਨ ਹੁੰਦੇ ਆ ਤੇ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਇਨਾਮ ਦਿੰਦੇ ਹਨ।
ਕਿਤਕ ਰਹੇ ਢਿਗ ਨੌਕਰ ਹੋਏ ਕਰ ਦਰਦ ਹਜ਼ਾਰੋਂ ਕੋ ਨਿਤ ਲੇਤ,
ਕਹਿੰਦੇ ਕੁਝ ਤਾਂ ਆਣ ਕੇ ਮਹਾਰਾਜ ਜੀ ਦੇ ਕੋਲ ਨੌਕਰ ਹੋ ਗਏ, ਨੌਕਰੀ ਕਰਨ ਲੱਗ ਪਏ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਰੁਪਈਏ ਤਨਖਾਹਾਂ ਲਈਆਂ ਆਪਣੀ ਦਲਿੱਦਰਤਾ ਦੂਰ ਕਰ ਲਈ ਹੈ।
ਸਾਰ ਦੁਕਾਨ ਬਿਦਾਰਨ ਹੋਵਾ ਬਰਖਤ ਘਨ ਜੋ ਕਿਰਪਾ ਨਕੇਤ,
ਕਹਿੰਦੇ ਦਾਰਦ ਕਾਮ ਸਮਝ ਲਓ ਵੀ ਦਲਿੱਦਰਤਾ ਦੀ ਗਰਮੀ ਸੀ, ਬਿਦਾਰਨ ਹੋਵਾ ਉਹ ਦਲਿੱਦਰਤਾ ਦੀ ਗਰਮੀ ਗਰੀਬੀ ਦੀ ਸਤਸੰਗ ਜੀ ਕੱਢ ਦਿੱਤੀ। ਕਿਵੇਂ ਬਰਖਤ ਘਣ ਜਿਉਂ, ਜਿਵੇਂ ਮੀਂਹ ਪਵੇ ਤੇ ਗਰਮੀ ਚਲੀ ਜਾਂਦੀ ਹੈ, ਮਹਾਰਾਜ ਜੀ ਨੇ ਧਨ ਦੀ ਵਰਖਾ ਕੀਤੀ ਬੱਦਲ ਰੂਪ ਹੋ ਕੇ, ਸ਼ਰਨ ਵਿੱਚ ਆਉਣ ਵਾਲਿਆਂ ਦੀ ਸਾਰੀ ਗਰੀਬੀ ਦੂਰ ਕਰ ਦਿੱਤੀ। ਜਾਣ ਲਓ ਜੀ,
ਆਪ ਰਚਿਤ ਹੈ ਛੰਦ ਅਣਕ ਗਤ ਅਪਰਣ ਕੀ ਲਖਰੀ ਜਸੋ ਦੇਤ,
ਕਹਿੰਦੇ ਆਪ ਰਚਿਤ ਹੈ ਛੰਦ ਅਣਕ ਗਤ, ਆਪ ਵੀ ਸੱਚੇ ਪਾਤਸ਼ਾਹ ਜੀ ਬਹੁਤ ਕੁਝ ਸਾਧ ਸੰਗਤ ਜੀ ਉਚਾਰਦੇ ਨੇ ਤੇ ਲਿਖਵਾਉਂਦੇ ਹਨ ਪ੍ਰੇਮੀਆਂ ਤੋਂ, ਜਿਹੜੇ ਹੋਰ ਪ੍ਰੇਮੀ ਲੈ ਕੇ ਆਉਂਦੇ ਰੀਝ ਕੇ ਉਹਨਾਂ ਨੂੰ ਇਨਾਮ ਦਿੰਦੇ ਹਨ ਜੀ।
ਏ ਮਗੁਣੀ ਅਨ ਮੈਂ ਕੀਰਤ ਪਸਰੀ ਸੁਣ ਸੁਣ ਆਵਤ ਹੈ ਸੁਖ ਹੇਤ,
ਜਿੱਦਾਂ ਗੁਣੀ ਜਨਾਂ ਵਿੱਚ ਵਿਦਵਾਨਾਂ ਵਿੱਚ ਮਹਾਰਾਜ ਜੀ ਦੀ ਵਡਿਆਈ ਪਸਰੀ ਹੈ ਤੇ ਸੁਣ ਸੁਣ ਕੇ ਸਾਰੇ ਲੋਕ ਆਉਂਦੇ ਹਨ।
ਕਵੀ ਰਹਿਤ ਜੋ ਪੂਰਬ ਦਿਸ ਮਹਿ ਅਰ ਦੱਖਣ ਮਹਿ ਉਪਜੇ ਜੋਏ,
ਪੂਰਬ ਵਾਲੇ ਪਾਸੇ ਦੇ ਕਵੀ ਵੀ ਆ ਰਹੇ ਨੇ, ਦੱਖਣ ਵਾਲੇ ਪਾਸੇ ਦੇ ਕਵੀ ਵੀ ਆ ਰਹੇ ਹਨ ਮਹਾਰਾਜ ਕੋਲੇ।
ਪਛਮ ਵਾਸੀ ਉੱਤਰ ਦਿਸ ਕੇ ਗੁਣ ਕੋ ਪਰਖ ਹੈ ਗੁਣ ਸੁਣ ਸੋਏ,
ਪੱਛਮ ਦੇ ਵਾਸੀ ਜਿਹੜੇ ਨੇ, ਉੱਤਰ ਦੇ ਵਾਸੀ ਜਿਹੜੇ ਨੇ, ਇਹ ਵੀ ਸੁਣ ਸੁਣ ਕੇ ਮਹਾਰਾਜ ਜੀ ਦੀ ਵਡਿਆਈ ਤੇ ਆਉਂਦੇ ਹਨ, ਜਿਨ੍ਹਾਂ ਨੂੰ ਇਹ ਕਵਿਤਾ ਦਾ ਗੁਣ ਬਖਸ਼ਿਆ ਮਹਾਰਾਜ ਨੇ।
ਰੀਝ ਮੌਜ ਦੀਰਘ ਲੱਖ ਕਰ ਘਰ ਕੋ ਤਿਆਗ ਆਏ ਸਭ ਕੋਏ,
ਜਾਣਦੇ ਵੀ ਮਹਾਰਾਜ ਜੀ ਇਹ ਰਚਨਾ ਸੁਣ ਸੁਣ ਕੇ ਰੀਝਦੇ ਹਨ, ਗੁਰੂ ਸਾਹਿਬ ਜੀ ਦੀ ਖੁਸ਼ੀ ਮਿਲ ਜਾਏਗੀ, ਪ੍ਰਸੰਨਤਾ ਮਿਲ ਜਾਏਗੀ, ਇਹ ਜਾਣ ਕੇ ਸਤਸੰਗ ਜੀ ਆ ਰਹੇ ਹਨ ਸਾਰੇ ਜਾਣੇ।
ਬਖਸ ਪਾਏ ਨਿਕਟ ਰਹਿ ਕੇਤਕ ਕੋ ਨਕੇਤ ਗੇ ਦਾਰਿਦ ਖੋਏ,
ਕਈ ਬਖਸ਼ਾਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਾਪਸ ਮੁੜ ਗਏ, ਕਈ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹਿ ਗਏ ਹਨ।
ਪੀਰ ਕਿਤਕ ਸੁਣ ਮਹਿ ਮਹਿਮਾ ਆਵਤ ਬੈਰਾਗੀ ਸੰਨਿਆਸੀ ਜਾਲ,
ਕਹਿੰਦੇ ਬਹੁਤ ਸਾਰੇ ਪੀਰ ਵੀ ਸਤਸੰਗ ਜੀ ਮਹਿਮਾ ਸੁਣ ਕੇ ਆ ਰਹੇ ਨੇ, ਕਈ ਬਰਾਗੀ, ਕਈ ਸੰਨਿਆਸੀ, ਕਈ ਮਤਾਂ ਦੇ ਸਾਧੂ ਸੱਚੇ ਪਾਤਸ਼ਾਹ ਜੀ ਕੋਲ ਆਉਂਦੇ ਹਨ ਦਰਸ਼ਨ ਕਰਨ ਸਤਿਗੁਰੂ ਜੀ ਦੇ ਬਚਨ ਸੁਣਨ ਵਾਸਤੇ।
ਤਪੀ ਦਿਗੰਬਰ ਦਰਸ਼ਨ ਕੇ ਹਿਤ ਜੋਗੀ ਜੇ ਸਿੱਧ ਵਿਸਾਲ,
ਤਪੀ ਆਉਂਦੇ ਨੇ, ਦਿਗੰਬਰ ਕਹਿੰਦੇ ਸਾਧ ਸੰਗਤ ਜੀ ਜਿਹੜੇ ਨਾਂਗੇ ਸਾਧੂ ਹੁੰਦੇ ਆ, ਦਿਗੰਬਰ ਆਉਂਦੇ ਆ, ਤਪੀ ਆਉਂਦੇ ਆ, ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਦੂਜੇ ਦੇ ਨਾਲ ਮਤਾਂ ਦੇ ਸਾਧੂ ਮਿਲ ਕੇ ਮਹਾਰਾਜ ਜੀ ਦੀ ਹਜ਼ੂਰੀ ਚ ਆਉਂਦੇ ਹਨ।
ਮਿਲ ਮਿਲ ਪਰਖੇ ਹਰਖ ਬਚ ਸੁਨ ਸੰਸਕ ਉਤਰ ਤਤਕਾਲ।
ਜੋਗੀ ਆਉਂਦੇ ਆ, ਸਿੱਧ ਆਉਂਦੇ ਹਨ, ਇੱਕ ਦੂਜੇ ਕੋਲੋਂ ਸੁਣ ਕੇ ਆਉਂ ਸਾਧ ਸੰਗਤ ਜੀ ਮਹਾਰਾਜ ਜੀ ਦੀ ਵਡਿਆਈ ਤੇ ਆਪਣੇ ਸੰਸਿਆ ਨੂੰ ਦੂਰ ਕਰਨ ਵਾਸਤੇ। ਕੋਈ ਤਾਂ ਵਿਦਵਾਨ ਕਵਿਤਾ ਲਿਖ ਕੇ ਆਉਂਦਾ ਮਹਾਰਾਜ ਕੋਲ ਪੈਸੇ ਲੈਣ ਲਈ ਧਨ ਮਿਲੇਗਾ, ਕੋਈ ਆਪਣੇ ਸੰਸਿਆ ਦੀ ਨਿਵਿਰਤੀ ਲਈ ਆਉਂਦਾ, ਕੋਈ ਬ੍ਰਹਮ ਗਿਆਨ ਵਾਸਤੇ ਆਉਂਦਾ, ਕੋਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਭਗਤੀ ਭਾਵਨਾ ਪੈਦਾ ਮਨ ਵਿੱਚ ਹੋ ਜਾਵੇ ਇਸ ਇੱਛਾ ਨੂੰ ਲੈ ਕੇ ਆਉਂਦਾ, ਕੋਈ ਦੁੱਧ ਪੁੱਤਰ ਦੀ ਇੱਛਾ ਲੈ ਕੇ ਆਉਂਦਾ, ਕੋਈ ਤੰਦਰੁਸਤੀ ਵਾਸਤੇ ਆਉਂਦਾ, ਜਿਵੇਂ ਵੀ ਜਿਹੜੀ ਵੀ ਇੱਛਾ ਲੈ ਕੇ ਕੋਈ ਮਹਾਰਾਜ ਦੇ ਦਰ ਤੇ ਆਉਂਦਾ ਸਾਧ ਸੰਗਤ ਜੀ ਗੁਰੂ ਸਾਹਿਬ ਉਹਦੀ ਉਹ ਇੱਛਾ ਪੂਰੀ ਕਰਦੇ ਆ। ਦੁਨਿਆਵੀ ਦਾਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਤੋਂ ਮੰਗਣੀਆਂ ਕੋਈ ਪਾਪ ਤੇ ਤ੍ਰਹਿਤ ਨਹੀਂ ਹੁੰਦਾ, ਸਾਰਾ ਕੁਝ ਗੁਰੂ ਸਾਹਿਬ ਤੋਂ ਹੀ ਮੰਗਣਾ ਹੁੰਦਾ। ਗੁਰੂ ਕੀ ਬਾਣੀ ਦੇ ਅੰਦਰ ਅੰਦਰ ਰਹਿ ਕੇ ਆਪਾਂ ਵਿਚਾਰ ਕਰੀਏ ਤੇ ਭਗਤ ਧੰਨਾ ਜੀ ਨੇ ਤੇ ਬਾਬਾ ਕਬੀਰ ਜੀ ਨੇ ਆਸੇ ਬਚਨ ਸਾਧ ਸੰਗਤ ਜੀ ਕੀਤੇ ਨੇ। ਧੰਨਾ ਗੋਪਾਲ ਤੇਰਾ ਆਰਤਾ ਜੋ ਜਾਂ ਤੁਮਰੀ ਭਗਤ ਕਰੰਤੇ ਤਿਨਕੇ ਕਾ ਸਵਾਰਤਾ। ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਤੀਓ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ। ਸਭ ਦੁਨਿਆਵੀ ਚੀਜ਼ਾਂ ਹੀ ਮੰਗੀਆਂ ਨਾ, ਇਹ ਵੀ ਮਹਾਰਾਜ ਤੋਂ ਮੰਗਣੀਆਂ ਹੁੰਦੀਆਂ। ਕਈ ਇਹ ਮੰਗਣ ਵਾਸਤੇ ਆਉਂਦੇ ਆ, ਕਈ ਸਾਧ ਸੰਗਤ ਜੀ ਸਤ ਸੰਤੋਖ ਮੰਗਣ ਲਈ ਆਉਂਦੇ ਆ, ਕੁਝ ਬ੍ਰਹਮ ਗਿਆਨ ਮੰਗਣ ਵਾਸਤੇ ਆਉਂਦੇ ਆ, ਕੁਝ ਮਨਦਿਆਂ ਦੀ ਮਨ ਦੇ ਜਿਹੜੇ ਸੰਸੇ ਉਹਨਾਂ ਦੀ ਨਿਵਿਰਤੀ ਵਾਸਤੇ ਆਉਂਦੇ ਆ, ਜਿਹੜੇ ਜੋਗੀ ਆਉਂਦੇ ਸਿੱਧ ਆਉਂਦੇ ਦਿਗੰਬਰ ਆਉਂਦੇ ਆ ਉਹ ਮਨ ਦੇ ਸੰਸਿਆਂ ਦੀ ਨਿਵਿਰਤੀ ਵਾਸਤੇ ਆਉਂਦੇ, ਕਿਉਂਕਿ ਭਗਤੀ ਵੀ ਕੀਤੀ ਉਹਨਾਂ ਨੇ, ਜੋਗ ਮਤ ਵੀ ਕਰਕੇ ਦੇਖ ਲਿਆ, ਲੰਮੇ ਲੰਮੇ ਸਮੇਂ ਤੱਕ ਚੌਂਕੜੇ ਮਾਰ ਕੇ ਵੀ ਵੇਖੇ, ਪਰ ਫਿਰ ਵੀ ਮਨ ਦੇ ਸੰਸੇ ਨਹੀਂ ਦੂਰ ਹੋਏ, ਕੋਈ ਨਾ ਕੋਈ ਭਰਮ ਬਣਿਆ ਰਹਿੰਦਾ, ਬ੍ਰਹਮ ਗਿਆਨ ਪ੍ਰਾਪਤ ਨਾ ਹੋਇਆ। ਇੰਨੀ ਮਿਹਨਤ ਤੋਂ ਵੀ ਬਾਅਦਾਂ ਉਹ ਇਹ ਪੁੱਛਣ ਵਾਸਤੇ ਆਉਂਦੇ, ਮਹਾਰਾਜ ਹੁਣ ਅੜਿੱਕਾ ਕੀ ਰਹਿ ਗਿਆ, ਇੰਨੀ ਅਸੀਂ ਤਪੱਸਿਆ ਕੀਤੀ, ਇਹ ਸੰਸਾ ਸਾਡਾ ਦੂਰ ਕਰੋ।
ਸਾਹਿਬ ਕਰਾਮਾਤ ਗੁਰ ਧੀਰਗ ਸਿੰਧ ਮਨਿੰਦ ਸੁਮੇਰ ਅਚਾਲ।
ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤ ਦੇ ਮਾਲਕ ਹਨ ਸਾਧ ਸੰਗਤ ਜੀ, ਇਉਂ ਸਮਝ ਲਓ ਵੀ ਸਿੰਧ ਮਨਿੰਦ ਸੁਮੇਰ ਸਮੁੰਦਰ ਦੀ ਤਰ੍ਹਾਂ, ਸੁਮੇਰ ਪਰਬਤ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ, ਜਿਵੇਂ ਸੁਮੇਰ ਪਰਬਤ ਦਾ ਵੀ ਸਾਧ ਸੰਗਤ ਜੀ ਅੰਤ ਨਹੀਂ ਤੇ ਸਮੁੰਦਰ ਦੀ ਜਿਹੜੀ ਡੂੰਘਾਈ ਉਹਦਾ ਕੋਈ ਥਾਂ ਨਹੀਂ, ਸੱਚੇ ਪਾਤਸ਼ਾਹ ਜੀ ਦੀਆਂ ਕਰਾਮਾਤਾਂ ਸ਼ਕਤੀਆਂ ਕਲਾ ਦਾ ਵੀ ਕੋਈ ਥਾਂ ਨਹੀਂ ਪਾ ਸਕਦਾ।
ਸਿੱਖ ਸੰਗਤ ਜੈ ਕਹਿੰਦੀ ਆਵਤ ਮਨ ਭਾਵਤ ਪਾਵਤ ਨਿਜ ਕਾਮ।
ਸਿੱਖ ਸੰਗਤਾਂ ਜਿੱਥੋਂ ਕਿੱਥੋਂ ਆ ਰਹੀਆਂ ਨੇ ਤੇ ਮਨ ਭਾਵਤ ਪਾਵਤ ਨਿਜ ਕਾਮ, ਕਾਮ ਦਾ ਅਰਥ ਕਾਮਨਾ, ਮਨ ਭਾਉਂਦੀਆਂ ਕਾਮਨਾ ਦੀ ਪੂਰਤੀ ਗੁਰੂ ਸਾਹਿਬ ਜੀ ਦੇ ਦਰ ਤੋਂ ਆਣ ਕੇ ਸਿੱਖ ਸੰਗਤਾਂ ਕਰਦੀਆਂ, ਕਿਉਂਕਿ ਮਹਾਰਾਜ ਨੂੰ ਕਰਾਮਾਤ ਤੇ ਸਾਹਿਬ ਲਿਖਿਆ। ਕਈ ਵਾਰ ਆਪਾਂ ਨੂੰ ਏਦਾਂ ਵੀ ਸੁਣਨ ਵਿੱਚ ਸਾਧ ਸੰਗਤ ਜੀ ਆ ਜਾਂਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਕਰਾਮਾਤੀ, ਉਹ ਘੁੰਮਦਾਰੀ ਥੋੜਾ ਨੇ, ਇਹ ਕਿੱਦਾਂ ਦਾ ਉਹਨਾਂ ਦੀ ਬਾਬਤ ਬਚਨ। ਗੁਰੂ ਸਾਹਿਬ ਜੀ ਸਾਧ ਸੰਗਤ ਜੀ ਨਾਟਕ ਚੇਟਕ ਨੂੰ ਆਪ ਹੀ ਰੱਦ ਕਰਦੇ ਆ, ਪਰ ਅਸਲ ਵਿੱਚ ਉਹ ਸਰਬ ਕਲਾ ਸਮਰੱਥ ਨੇ। ਇਹ ਜਿਹੜਾ ਨਾਟਕ ਚੇਟੇ ਕਰਨੇ ਇਹ ਮਦਾਰੀਆਂ ਦਾ ਹੀ ਕੰਮ ਹੁੰਦਾ। ਨਾਟਕ ਚੇਟੇ ਕੀ ਇਹ ਕੁਕਾਜਾ ਪ੍ਰਭ ਲੋਕਨ ਕਹੇ ਆਵਤ ਲਾਜਾ। ਮਹਾਰਾਜ ਨੇ ਆਖਿਆ ਵੀ ਇਹ ਆਪਣੀ ਵਡਿਆਈ ਵਾਸਤੇ ਸਾਧ ਸੰਗਤ ਜੀ ਕਦੀ ਉੱਡਣ ਲੱਗ ਪੈਣਾ, ਕਦੀ ਵੱਡੇ ਹੋ ਜਾਣਾ ਦੀਰਘ, ਕਦੀ ਸੂਖਮ ਹੋ ਜਾਣਾ, ਲੋਕਾਂ ਕੋਲ ਮੱਥੇ ਟਿਕਾਉਣੇ, ਇਹ ਹੈ ਮਦਾਰੀਆਂ ਦਾ ਕੰਮ ਨਾਟਕ ਚੇਟੇ ਕਰਨੇ ਬਾਜੀਗਰਾਂ ਦਾ। ਪਰ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਸਮਰੱਥ ਨਾ ਹੋਵੇ ਤੇ ਸਾਧ ਸੰਗਤ ਜੀ ਭਲਾ ਕਰ ਹੀ ਨਹੀਂ ਸਕਦਾ। ਗੁਰੂ ਸਾਹਿਬ ਸਮਰੱਥ ਹੋਣ, ਕਰਾਮਾਤਾਂ ਵਿੱਚ ਮਾਲਕ ਹੋਣ ਤਾਂ ਹੀ ਬਾਂਹ ਫੜ ਸਕਦੇ ਆ ਨਾ ਕਿਸੇ ਦੀ। ਜੇ ਗੁਰੂ ਤੇਗ ਬਹਾਦਰ ਮਹਾਰਾਜ ਸਮਰੱਥ ਨਾ ਹੋਣ ਤੇ ਬਾਬੇ ਬਕਾਲੇ ਬੈਠੇ ਸਾਧ ਸੰਗਤ ਜੀ ਮੱਖਣ ਸ਼ਾਹ ਦੇ ਬੇੜੇ ਨੂੰ ਪਾਰ ਕਿਵੇਂ ਲਾਉਣਗੇ? ਗੁਰੂ ਸਾਹਿਬ ਸਮਰੱਥ ਆ ਤੇ ਪਾਰ ਲਾ ਦੇਣਗੇ, ਭਾਵੇਂ ਸਰੀਰ ਕਰਕੇ ਬਾਬੇ ਬਕਾਲੇ ਬੈਠੇ ਆ, ਪਰ ਸਿੱਖ ਜਿੱਥੇ ਅਰਦਾਸ ਕਰਦਾ ਉੱਥੇ ਹੀ ਬਾਂਹ ਫੜਨ ਨੂੰ ਗੁਰੂ ਸਾਹਿਬ ਸਮਰੱਥ ਹੁੰਦੇ। ਇਸ ਕਰਕੇ ਕਰਾਮਾਤ ਸਾਹਿਬ ਲਿਖਿਆ, ਕਹਿੰਦੇ ਕਰਾਮਾਤਾਂ ਤਾਕਤਾਂ ਦੇ ਮਾਲਕ ਨੇ, ਉਹ ਮਦਾਰੀਆਂ ਵਰਗੇ ਮਾਲਕ ਨਹੀਂ, ਪਰਮੇਸ਼ਰ ਵਰਗੇ ਮਾਲਕ ਸਰਬ ਕਲਾ ਸਮਰੱਥ ਹਨ ਮਹਾਰਾਜ ਜੀ।
ਗਹੁ ਦਿਸਤੇ ਹੋਏ ਮੇਲ ਸਕੇਲਣ ਉੱਤਰ ਅਨੰਦਪੁਰੀ ਅਭਿਰਾਮ।
ਚਾਰਾਂ ਦਿਸ਼ਾਵਾਂ ਦੇ ਲੋਕ ਆਣ ਕੇ ਸਾਧ ਸੰਗਤ ਜੀ ਮਿਲਦੇ, ਮਹਾਰਾਜ ਦੇ ਦਰਸ਼ਨ ਕਰਦੇ। ਬੜਾ ਭਾਰੀ ਜੋੜ ਮੇਲਾ ਹੀ ਲੱਗਾ ਰਹਿੰਦਾ ਹੈ, ਅਨੰਦਪੁਰ ਦੇ ਵਿੱਚ ਆਨੰਦ ਬਣਿਆ ਹੋਇਆ ਹੈ ਜੀ।
ਜਬ ਜਾਣੇ ਬਹੁ ਬ੍ਰਿੰਦ ਭਏ ਨਰ ਜੇ ਦਰਸ਼ਨ ਚਾਹਤ ਸੁਖ ਧਾਮ।
ਹਾਂ, ਕਾਹਦੇ ਲਈ ਆਉਂਦੇ ਆ? ਕਹਿੰਦੇ ਜੇ ਦਰਸ਼ਨ ਚਾਹਤ ਸੁਖ ਧਾਮ, ਕਈਆਂ ਦੇ ਮਨ ਦੀ ਇੱਛਾ ਮਹਾਰਾਜ ਸਾਡੇ ਘਰ ਚ ਸੁਖ ਆ ਜਾਵੇ, ਇਸ ਕਰਕੇ ਦਰਸ਼ਨ ਕਰਨ ਆਉਂਦੇ ਹਨ।
ਸਭਨ ਕਸੇ ਬਡ ਸਭਾ ਲਗਾਵੈ ਪੁਰੇ ਕਾਮਨਾ ਮਨ ਬਿਸਰਾਮ।
ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਾ ਲਗਾ ਕੇ ਸਿੱਖਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ ਜੀ।
ਜੋ ਦਾਰ ਹੈ ਵਿਸਾਲ ਭਇਓ ਦਲ ਰਣ ਪ੍ਰਿਆ ਰਣ ਕੀ ਬਾਤ ਸੁਣਾਈ।
ਯੋਧਿਆਂ ਦੀ ਬਹੁਤ ਵੱਡੀ ਸਾਧ ਸੰਗਤ ਜੀ ਸੈਨਾ ਮਹਾਰਾਜ ਜੀ ਦੀ ਹਜ਼ੂਰੀ ਚ ਰਹਿੰਦੀ ਹੈ ਤੇ ਵੀਰ ਅਸੀਂ ਗੱਲਾਂ ਬਾਤਾਂ ਆਪੋ ਜੀ ਕਰਦੇ ਰਹਿੰਦੇ ਹਨ, ਜੰਗ ਦੀਆਂ, ਲੜਾਈ ਦੇ ਮੈਦਾਨ ਦੀ। ਕੀਤੀਆਂ। ਬਹੁਤ ਸਹਾਈ ਹੋਤ ਹੈ ਬੀਰਨ, ਆ ਯੁੱਧ ਵਿਦਿਆ ਸਦਾ ਕਮਾਏ।
ਬਹੁਤ ਜ਼ਿਆਦਾ ਉਤਸ਼ਾਹ ਹਰ ਵੇਲੇ ਭਰਿਆ ਰਹਿੰਦਾ ਸੂਰਮਿਆਂ ਦੇ ਵਿੱਚ, ਤੇ ਜਿਹੜੀ ਯੁੱਧ ਵਿਦਿਆ ਹੁੰਦੀ, ਸ਼ਸਤਰ ਵਿਦਿਆ, ਉਹਦੀ ਕਮਾਈ ਉਹਦਾ ਅਭਿਆਸ ਕਰਦੇ ਹਨ।
ਹਯਨ ਪੰਧਾਵਤ ਬਹੁ ਚਪਲਾਵਤ, ਅਧਿਕ ਪਲਾਏ ਤਫੰਗ ਚਲਾਏ।
ਜਿਵੇਂ ਸ਼ਸਤਰਾਂ ਦਾ ਅਭਿਆਸ ਕਰਦੇ, ਕਹਿੰਦੇ ਹਯਨ ਫੰਧਾਵਤ, ਘੋੜੇ ਭਜਾਉਂਦੇ ਆ ਤੇ ਨਾਚ ਕਰਾਉਂਦੇ ਘੋੜਿਆਂ ਦਾ। ਬਹੁਤ ਚਪਲਾਵਤ, ਜਿਹੜੇ ਚੰਚਲ ਘੋੜੇ ਨੇ ਉਹਨਾਂ ਨੂੰ ਸਾਧ ਸੰਗਤ ਜੀ ਇਕਦਮ ਪੈਂਤਲਾ ਬਦਲਣਾ ਘੋੜੇ ਨੂੰ ਵੀ ਸਿਖਾਉਂਦੇ ਆ। ਲੜਾਈ ਦੇ ਮੈਦਾਨ ਵਿੱਚ ਘੋੜਾ ਵੀ ਇਕਦਮ ਸਾਧ ਸੰਗਤ ਜੀ, ਜੇ ਸਵਾਰ ਦੇ ਆਖੇ ਨਾ ਲੱਗੇ ਤੇ ਗੋਲੀ ਤੀਰ ਤੋਂ ਬਚਣਾ ਬਹੁਤ ਔਖਾ ਹੁੰਦਾ। ਕਹਿੰਦੇ ਨੇ ਅਧਿਕ ਪਲਾਏ ਤਫੰਗ ਚਲਾਏ, ਇੱਕ ਦੂਜੇ ਦੇ ਅੱਗੇ ਸਾਧ ਸੰਗਤ ਜੀ ਭੱਜ ਨੱਠ ਕੇ ਘੇਰਾ ਪਾਉਂਦੇ ਆ, ਕਦੀ ਉਹ ਦਾ ਪੇਚ ਆਪਣੇ ਬੰਦੂਕਾਂ ਚਲਾਉਣੀਆਂ, ਨਿਸ਼ਾਨਾ ਪਕਾਉਣਾ, ਇਹ ਅਭਿਆਸ ਕਰਦੇ ਸੂਰਮੇ।
ਮਹਾਰਾਜ ਗੁਰੂ ਸਰਬ ਸਮਾਜ ਹੈ, ਬੀਰਗ ਕਰਿਓ ਜਗਤ ਜਸ ਗਾਏ।
ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਾਰਾ ਸਮਾਜ ਸਾਧ ਸੰਗਤ ਜੀ ਬਹੁਤ ਵੱਡਾ ਹੋ ਗਿਆ, ਸਾਰੇ ਲੋਕ ਸਤਿਗੁਰੂ ਜੀ ਦੀ ਵਡਿਆਈ ਕਰਦੇ ਹਨ।
ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਤਾਏ।
ਇਸ ਪ੍ਰਕਾਰ ਸ਼੍ਰੋਮਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਦਿਨ ਬਤੀਤ ਕੀਤੇ ਹਨ।
ਭੀਮ ਚੰਦ ਸੋ ਰਸ ਭਇਓ, ਦੀਨਸ ਦਵੈਸ ਮਿਟਾਏ।
ਭੀਮ ਚੰਦ ਨਾਲ ਸਾਧ ਸੰਗਤ ਜੀ ਹੁਣ ਰਸ ਹੀ ਚੱਲ ਰਿਹਾ, ਕਿਉਂਕਿ ਮਹਾਰਾਜ ਤਾਂ ਪਹਿਲਾਂ ਨੀ ਈਰਖਾ ਕਿਸੇ ਨਾ ਕਰਦੇ, ਤੇ ਹੁਣ ਕੁਝ ਸਮੇਂ ਲਈ ਆਉਣ ਜਾਣ ਲੋ ਵੀ ਭੀਮ ਚੰਦ ਨੇ ਵੀ ਈਰਖਾ ਛੱਡ ਦਿੱਤੀ ਆਪਣੇ ਅੰਦਰੋਂ, ਦਵੈਸ਼ ਮਿਟਾ ਦਿੱਤੀ ਹੈ।
ਅਬ ਰੰਗ ਤੁਰਕ ਪਤ ਨਾਹਨ ਦੇਸ,
ਤੋ ਔਰੰਗਾ ਜਿਹੜਾ ਸਾਧ ਸੰਗਤ ਜੀ ਸਾਰੇ ਦੇਸ਼ ਦਾ, ਔਰੰਗਾ ਕਹਿੰਦੇ ਨੇ ਔਰੰਗਜ਼ੇਬ ਨੂੰ, ਔਰੰਗਜ਼ੇਬ ਜਿਹੜਾ ਸਾਰੇ ਦੇਸ਼ ਦਾ ਮਾਲਕ ਹੈ, ਉਸ ਵੇਲੇ ਰਾਜਾ ਹੈ।
ਛੱਡ ਗਏ ਦਿਸਾਂ ਦੱਖਣ ਬਸੇਸ,
ਉਹ ਸਾਧ ਸੰਗਤ ਜੀ ਇੱਕ ਬਗਾਵਤ ਨੂੰ ਰੋਕਣ ਵਾਸਤੇ ਉਸ ਵੇਲੇ ਔਰੰਗਜ਼ੇਬ ਦਿੱਲੀ ਤੋਂ ਦੱਖਣ ਵਾਲੇ ਪਾਸੇ ਨੂੰ ਚੜਾਈ ਕਰਕੇ ਗਿਆ ਹੋਇਆ ਸੀ।
ਕਰ ਵੱਡ ਮੋਹਿਮ ਸੈਨਾ ਵਿਸਾਲ,
ਬਹੁਤ ਵੱਡੀ ਸੈਨਾ ਆਪਣੇ ਨਾਲ ਲੈ ਕੇ ਗਿਆ ਸੀ ਉਹ।
ਜੈ ਤਾਨ ਸਾਹੀ ਸੈਯਦ ਵਿਸਾਲ,
ਕਹਿੰਦੇ ਇੱਕ ਤਾਨਾ ਸ਼ਾਹ ਨਾਂ ਦਾ ਸਾਧ ਸੰਗਤ ਜੀ ਸੈਯਦ ਸੀ ਬਹੁਤ ਵੱਡਾ, ਜਿਸ ਨੂੰ ਦਬਾਉਣ ਵਾਸਤੇ ਔਰੰਗਜ਼ੇਬ ਗਿਆ, ਜਿਹੜਾ ਮੰਨਦਾ ਨੀ ਸੀ ਔਰੰਗਜ਼ੇਬ ਦੀਨ।
ਗੱਡ ਗੋਲ ਕੁੰਡ ਮਾਵਾਸ ਕੀਨ,
ਇਹ ਗੋਲ ਕੁੰਡਾ ਨਾਂ ਦਾ ਸਾਧ ਸੰਗਤ ਜੀ ਇੱਕ ਸਥਾਨ ਹੈ ਜਿੱਥੇ ਉਹਨੇ ਵੱਡਾ ਕਿਲਾ ਬਣਾਇਆ ਹੋਇਆ ਸੀ ਤੇ ਡਰਦਾ ਨੀ ਸੀ ਔਰੰਗਜ਼ੇਬ ਤੋਂ ਉਹ।
ਗਣ ਜੰਮੂ ਹਣਤ ਨਹਿ ਦਰਬ ਦੀਨ,
ਨਾ ਤਾਂ ਉਹ ਇਹਨੂੰ ਮਾਮਲਾ ਹੀ ਦਿੰਦਾ ਸੀ ਔਰੰਗਜ਼ੇਬ ਨੂੰ, ਤੇ ਜੇ ਜਾਂਦੇ ਸਨ ਇਹਦੇ ਸੂਬੇਦਾਰ ਤੇ ਮਾਰ ਕੇ ਭਜਾ ਦਿੰਦਾ ਸੀ, ਬੜੀ ਫੌਜ ਮਾਰੀ ਉਸਨੇ ਇਸ ਦੀ।
ਜਹਿ ਨਗਰ ਹੈਦਰਾਬਾਦ ਆਹੇ,
ਜਿੱਥੇ ਹੈਦਰਾਬਾਦ ਨਗਰ ਵੱਸਦਾ ਹੈ।
ਤਹਿ ਕਰਤ ਬਾਸ ਬਡਰਾਜ ਤਾਹੇ,
ਉੱਥੇ ਉਹਦਾ ਸਾਧ ਸੰਗਤ ਜੀ ਰਾਜ ਵੱਸਦਾ ਸੀ।
ਵਿਦ ਗਏ ਬਰਖ ਬਹੁਤ ਯੁੱਧ,
ਕਈ ਸਾਲ ਹੋ ਗਏ ਉਹਨੇ ਔਰੰਗਜ਼ੇਬ ਦੀ ਇੰਨੀ ਮੰਨੀ, ਨਾ ਕੋਈ ਪੈਸਾ ਹੀ ਦਿੱਤਾ, ਕੋਈ ਟੈਕਸ ਨੀ ਦਿੱਤਾ ਹੈ, ਤੇ ਯੁੱਧ ਕਈ ਵਾਰ ਕੀਤਾ ਉਸਨੇ।
ਨਹਿ ਮਿਟਤ ਦੋਹੋਂ ਦੇਸੇ ਅਧਿਕ ਕ੍ਰੋਧ,
ਦੋਹਾਂ ਪਾਸਿਆਂ ਤੋਂ ਹੀ ਸਾਧ ਸੰਗਤ ਜੀ ਕ੍ਰੋਧ ਪੂਰਾ, ਔਰੰਗਜ਼ੇਬ ਵੀ ਨੀ ਹੁਣ ਘੱਟ ਕਰਦਾ ਤੇ ਉਹ ਵੀ ਨੀ ਉਹਦੀ ਈਨ ਮੰਨਦਾ, ਇਸ ਕਰਕੇ ਦੋਵੇਂ ਕ੍ਰੋਧ ਵਿੱਚ ਆਣ ਕੇ ਯੁੱਧ ਕਰਦੇ ਹਨ।
ਇਸ ਦੇਸ਼ ਦੇਖੇ ਸੂਬੇ ਵਿਸਾਲ,
ਇੱਧਰ ਦਿੱਲੀ ਦਾ ਜਿਹੜਾ ਇਲਾਕਾ ਸੀ ਸੂਬੇਦਾਰਾਂ ਨੇ ਸੰਭਾਲਿਆ ਹੋਇਆ ਹੈ।
ਸਭ ਰਾਜ ਸਾਜ ਕਰਤੀ ਕਰਾਲ,
ਸਾਰਾ ਰਾਜ ਭਾਗ ਜਿਹੜਾ ਸੀ ਸੂਬੇਦਾਰਾਂ ਦੇ ਹੱਥ ਵਿੱਚ ਸੀ ਉਹਦੇ ਦੱਖਣ ਵੱਲ ਜਾਣ ਤੋਂ ਬਾਅਦ।
ਇੱਕ ਮਿਆਂ ਖਾਨ ਉਮਰਾਵ ਤਾਹੇ,
ਇੱਕ ਬਹੁਤ ਵੱਡਾ ਸੈਨਾਪਤੀ ਸੀ ਔਰੰਗਜ਼ੇਬ ਦਾ ਜਿਸਦਾ ਨਾਮ ਮੀਆਂ ਖਾਨ ਹੈ।
ਰਹਿ ਸੰਗ ਬਾਹਨੀ ਅਧਿਕ ਜਾਹੇ,
ਬਹੁਤ ਵੱਡੀ ਫੌਜ ਮੀਆਂ ਖਾਨ ਦੇ ਉਸ ਸੂਬੇਦਾਰ ਦੇ ਕੋਲ ਹੈ।
ਹੋਰ ਬਸੇ ਜਹ ਜੰਮੂ ਮਹਾਨ,
ਉਹਨੇ ਸਾਧ ਸੰਗਤ ਜੀ ਜੰਮੂ ਵੱਲ ਚੜਾਈ ਕੀਤੀ ਦਿੱਲੀ ਤੋਂ ਮੀਆਂ ਖਾਨ ਸੂਬੇਦਾਰ ਨੇ।
ਛੱਡ ਗਏ ਤਾਹੀ ਦਲ ਸੰਗ ਖਾਨ,
ਕਹਿੰਦੇ ਬਹੁਤ ਵੱਡਾ ਦਲ ਫੌਜ ਦਾ ਆਪਣੇ ਨਾਲ ਲੈ ਕੇ ਤੇ ਜੰਮੂ ਵਾਲੇ ਪਾਸੇ ਤੋਂ ਟੈਕਸ ਕਰਾਉਣ ਵਾਸਤੇ ਤੁਰਿਆ ਉਹ ਔਰੰਗਜ਼ੇਬ ਦਾ, ਔਰੰਗਜ਼ੇਬ ਦੇ ਕਹਿਣ ਕਰਕੇ ਜੀ।
ਇੱਕ ਅਲਫ ਖਾਨ ਤੇ ਸੰਗ ਵੀਰ,
ਇੱਕ ਉਹਦੇ ਨਾਲ ਹੋਰ ਬਹੁਤ ਵੱਡਾ ਸੈਨਾਪਤੀ ਸੂਰਮਾ ਚੱਲਿਆ ਜਿਸਦਾ ਨਾਮ ਅਲਫ ਖਾਨ ਹੈ।
ਪਸਚਾਤ ਚੱਲੇ ਜੇ ਸੁਬਟ ਭੀਰ,
ਉਹਦੇ ਕੋਲ ਵੀ ਸਾਧ ਸੰਗਤ ਜੀ ਬਹੁਤ ਵੱਡੀ ਆਪਣੀ ਫੌਜ ਹੈ, ਆਪਣੀ ਫੌਜ ਲੈ ਕੇ ਇਹ ਮੀਆਂ ਖਾਨ ਦੇ ਨਾਲ ਅਲਫ ਖਾਨ ਵੀ ਤੁਰ ਪਿਆ ਜੰਮੂ ਵਾਲੇ ਪਾਸੇ ਨੂੰ।
ਇਹ ਸਾਥ ਹੁਕਮ ਆ ਖਾਂਬ ਖਾਨ,
ਤੋ ਕਹਿੰਦੇ ਨੇ ਮੀਆਂ ਖਾਨ ਦਾ ਹੁਕਮ ਸੀ ਉਹਦੇ ਨਾਲ ਸਾਧ ਸੰਗਤ ਜੀ ਵੀ ਤੂੰ ਮੇਰੇ ਨਾਲ ਜਾਣਾ ਤੇ ਆਪਾਂ ਜੰਮੂ ਵਾਲੇ ਪਾਸੇ ਤੋਂ ਟੈਕਸ ਕਰਾ ਕੇ ਲਿਆਉਣਾ, ਮਾਮਲਾ ਲੈ ਕੇ ਆਉਣਾ ਹੈ।
ਤੁਮ ਜਾਏ ਅਬੈ ਸੈਲਨ ਸਥਾਨ,
ਜਦੋਂ ਸਾਧ ਸੰਗਤ ਜੀ ਇਹ ਦੋਵੇਂ ਜਿਹੜੇ ਸੂਬੇਦਾਰ ਸਨ ਅਨੰਦਪੁਰ ਸਾਹਿਬ ਦੇ ਲਾਗੇ ਜੇ ਪਹੁੰਚੇ ਨਾ, ਕਾਂਗੜੇ ਦੇ ਲਾਗੇ ਜੇ ਆ ਗਏ ਤੇ ਉੱਥੇ ਆਣ ਕੇ ਮੀਆਂ ਖਾਨ ਨੇ ਅਲਫ ਖਾਨ ਨੂੰ ਆਖਿਆ ਵੀ ਤੂੰ ਤਾਂ ਚੱਲ ਜੰਮੂ ਤੇ ਮੈਨੂੰ ਇੱਥੇ ਥੋੜਾ ਜਿਹਾ ਕੰਮ ਮੈਂ ਕਰਕੇ ਆਉਂਦਾ ਹਾਂ।
ਨਰਿਪ ਜੋ ਕਟੋਚੀਆ ਹਰ ਗੁਲੇਰ,
ਇੱਧਰ ਸਾਧ ਸੰਗਤ ਜੀ ਜਿਹੜਾ ਕਟੋਚੀਆ ਸੀਗਾ ਕਿਰਪਾਲ ਚੰਦ ਗੁਲੇਰ ਦਾ ਰਾਜਾ, ਜਿਹੜਾ ਦੋਵੇਂ ਪਹਾੜੀ ਰਾਜੇ ਸਨ।
ਜਸਵਾਲ ਆਦ ਜੇਤਕ ਬਡੇਰ,
ਕਹਿੰਦੇ ਜਸਵਾਲੀਆ ਰਾਜਾ ਜਿਹੜੇ ਇਹ ਰਾਜੇ ਸਨ ਪਹਾੜੀ।
ਸਭ ਹੁਣ ਪਾਸ ਲਿਓ ਦਰਬ ਜਾਏ,
ਉਹ ਕਹਿਣ ਲੱਗਾ ਵੀ ਮੈਂ ਇਹਨਾਂ ਦੇ ਕੋਲੋਂ ਪਹਿਲਾਂ ਆਹ ਪਹਾੜੀ ਰਾਜਿਆਂ ਕੋਲੋਂ ਜਿਹੜੇ ਕਾਂਗੜੇ ਦੇ ਲਾਗੇ ਪੈਂਦੇ ਇਹਨਾਂ ਕੋਲੋਂ ਮਾਮਲਾ ਗ੍ਰਹਿ ਲੈ ਕੇ ਆਉਂਦਾ ਹਾਂ।
ਵੱਡ ਸੰਗ ਬਾਹਨੀ ਤਿੰਨ ਦਬਾਏ,
ਤੋ ਵੱਡੀ ਫੌਜ ਦੇ ਨਾਲ ਪਹਿਲਾਂ ਇਹਨਾਂ ਨੂੰ ਦਬਾ ਲਵਾਂ ਮੈਂ।
ਸੁਨ ਅਲਫ ਖਾਨ ਹਰਖਿਓ ਸੋ ਜੋਰ,
ਕਹਿੰਦੇ ਜਿਹੜਾ ਅਲਫ ਖਾਨ ਸੀ ਸਾਧ ਸੰਗਤ ਜੀ ਉਹ ਸੁਣ ਕੇ ਬੜਾ ਪ੍ਰਸੰਨ ਹੋਇਆ।
ਲੈ ਚੰਮੂ ਚੱਲਿਓ ਤਿੰਨ ਸੈਲ ਹੋਰ,
ਉਹਨੇ ਸਾਧ ਸੰਗਤ ਜੀ ਆਖਿਆ ਵੀ ਜੇ ਤੂੰ ਇਹ ਕੰਮ ਮੈਨੂੰ ਦੇ ਦੇਵੇਂ ਭਾਈ ਤੂੰ ਚੱਲ ਜੰਮੂ ਵਾਲੇ ਪਾਸੇ ਤੇ ਇਹਨਾਂ ਪਹਾੜੀ ਰਾਜਿਆਂ ਦੇ ਕੋਲੋਂ ਮੈਂ ਫੌਜ ਲੈ ਕੇ ਜਾਂਦਾ, ਟੈਕਸ ਮਾਮਲਾ ਮੈਂ ਲੈ ਕੇ ਆਉਂਦਾ ਹਾਂ।
ਪਾਠ ਪ੍ਰਥਮ ਦੂਤ ਸੁਧ ਹਿੱਤਿਓ ਤਾਲ,
ਮੀਆਂ ਖਾਨ ਨੇ ਆਖਿਆ ਠੀਕ ਹੈ ਫਿਰ ਜੇ ਤੂੰ ਲਿਆ ਸਕਦਾ ਤੂੰ ਲੈ ਆ। ਉਹ ਅਲਫ ਖਾਨ ਸਾਧ ਸੰਗਤ ਜੀ ਹੁਣ ਪਹਾੜੀ ਰਾਜਿਆਂ ਵੱਲ ਨੂੰ ਤੁਰ ਪਿਆ, ਪਹਿਲਾਂ ਕਿਰਪਾਲ ਚੰਦ ਵੱਲੇ ਉਹਨੇ ਮੂੰਹ ਕੀਤਾ, ਆਪਣਾ ਦੂਤ ਭੇਜਿਆ ਉਸ ਵੱਲੇ ਜੀ।
ਜਹਿ ਹੁਤੋ ਕਟੋਚੀ ਨਿਰਿਪ ਕਿਰਪਾਲ,
ਜਿੱਥੇ ਕਿਰਪਾਲ ਚੰਦ ਕਟੋਚੀਆ ਸੀ ਉਸ ਪਾਸੇ ਸੁਨੇਹਾ ਭੇਜਿਆ ਨੇ ਅਲਫ ਖਾਨ ਨੇ।
ਦੇਹੋ ਦੰਡ ਦਰਬ ਮਿਲ ਅਗਰ ਆਏ,
ਕੀ ਇਹਨੇ ਸੁਨੇਹਾ ਭੇਜਿਆ ਦੂਤ ਨੂੰ, ਆਖਿਆ ਭਾਈ ਜਿਹੜਾ ਮਾਮਲਾ ਬਣਦਾ ਨਾ ਇਹ ਜਿਹੜਾ ਦੰਡ ਦਾ ਤੁਹਾਨੂੰ ਨੂੰ ਕਹਿੰਦੇ ਬਦੋ ਬਦੀ ਜਿਹੜਾ ਲੈਣਾ ਹੁੰਦਾ, ਜਿੰਨਾ ਵੀ ਕਹਿ ਦੇਵੇ ਵੀ ਤੈਨੂੰ ਦੇਣਾ ਪੈਣਾ ਉਹਨਾਂ ਰਾਜਿਆਂ ਨੂੰ ਅਧੀਨਗੀ ਵਾਲਿਆਂ ਨੂੰ ਦੇਣਾ ਹੀ ਪੈਂਦਾ। ਕਹਿੰਦੇ ਉਹ ਸੁਨੇਹਾ ਭੇਜ ਦਿੱਤਾ ਵੀ ਇਹ ਦਰਬ ਦਾ ਦੰਡ ਤੈਨੂੰ ਇੰਨਾ ਦੇਣਾ ਪਵੇਗਾ, ਅਸੀਂ ਲੈਣ ਲਈ ਆ ਗਏ ਹਾਂ, ਪੈਸੇ ਤਿਆਰ ਕਰ ਛੱਡ।
ਸਾਵਧਾਨ ਹੋ ਨਤ ਰਣ ਮਚਾਏ,
ਕਹਿੰਦੇ ਜੇ ਪੈਸੇ ਨੀ ਦੇਣੇ ਤੇ ਸਾਵਧਾਨ ਹੋ ਨਤ ਰਣ ਮਚਾਏ, ਨਹੀਂ ਤੇ ਫਿਰ ਅਸੀਂ ਲੜਾਈ ਮਚਾਵਾਂਗੇ ਜਾਂ ਜਿੰਨੇ ਪੈਸੇ ਕਹਿੰਦੇ ਆ ਇਹ ਸਾਨੂੰ ਦੇ ਦੇ। ਅਲਫ ਖਾਨ ਨੇ ਸੁਨੇਹਾ ਭੇਜਿਆ ਕਿਰਪਾਲ ਚੰਦ ਪਹਾੜੀ ਰਾਜੇ ਵੱਲੇ।
ਸੁਣ ਕੇ ਕਿਰਪਾਲ ਨੇ ਪਾਸ ਚੇਤ,
ਕਹਿੰਦੇ ਸੁਣ ਕੇ ਕਿਰਪਾਲ ਚੰਦ ਜਿਹੜਾ ਸੀ ਸਾਧ ਸੰਗਤ ਜੀ ਉਹ ਲੜਨ ਵਾਸਤੇ ਤਿਆਰ ਨਾ ਹੋਇਆ।
ਚਾਢੇ ਆਏ ਦੁਰਗਤੀ ਮਿਲਣ ਹੇਤ,
ਤੇ ਆਪਣਾ ਕਿਲਾ ਛੱਡ ਕੇ ਆਪਣੀ ਰਾਜਧਾਨੀ ਛੱਡ ਕੇ ਅਲਫ ਖਾਨ ਨੂੰ ਮਿਲਣ ਵਾਸਤੇ ਆਇਆ ਉਹ।
ਜਦ ਭਰਿਓ ਦੂਣ ਮੈਂ ਅਲਫ ਖਾਨ,
ਕਹਿੰਦੇ ਜਦੋਂ ਉਹਦੀ ਦੂਣ ਦੇ ਵਿੱਚ ਉਹਦੀ ਰਾਜਧਾਨੀ ਚ ਅਲਫ ਖਾਨ ਆਣ ਕੇ ਵੜਿਆ ਤਾਂ
ਵੱਡ ਕਰੇ ਸੋਰ ਥਲ ਪਤ ਗੁਮਾਨ,
ਕਹਿੰਦੇ ਬਹੁਤ ਹੰਕਾਰੀ ਸੀ ਕਿਉਂਕਿ ਉਹਨੂੰ ਪਤਾ ਸੀ ਪਿੱਛੇ ਔਰੰਗਜ਼ੇਬ ਦਾ ਹੱਥ ਆ, ਇਧਰ ਮੀਆਂ ਖਾਨ ਨੇ ਵੀ ਮੈਨੂੰ ਆਖਿਆ ਤੇ ਡਰ ਫਿਰ ਕਿਸ ਦਾ ਹੈ।
ਸਤ ਮਿਲਿਓ ਜਾਏ ਗਿਰਪਤ ਕਿਰਪਾਲ,
ਇਸ ਕਰਕੇ ਉਹਨੇ ਉਹਦੀ ਰਾਜਧਾਨੀ ਜਾਣ ਕੇ ਤੰਬੂ ਲਾਏ ਤੇ ਸੁਨੇਹਾ ਉਹਨੂੰ ਪਹਿਲਾਂ ਹੀ ਭੇਜਿਆ ਸੀ, ਡਰਦਾ ਹੋਇਆ ਕਿਰਪਾਲ ਚੰਦ ਲੜਿਆ ਤਾਂ ਨਾ ਆਣ ਕੇ ਅਲਫ ਖਾਨ ਨੂੰ ਮਿਲ ਪਿਆ ਹੈ।
ਕੁਛ ਦਈ ਭੇਟ ਬਿਨਤੀ ਸੋ ਨਾਲ,
ਕਹਿੰਦੇ ਕੁਝ ਕਮਾਇਆ ਸਾਧ ਸੰਗਤ ਜੀ ਇਹਨੇ ਦੇ ਦਿੱਤੀ ਤੇ ਨਾਲ ਹੀ ਕਿਰਪਾਲ ਚੰਦ ਨੇ ਅਲਫ ਖਾਨ ਨੂੰ ਬੇਨਤੀ ਕੀਤੀ।
ਕਰ ਰਾਜਨੀਤ ਕੋ ਫੇਰ ਘੇਰ,
ਤੋ ਕਹਿਣ ਲੱਗਾ ਭਾਈ ਪੈਸੇ ਤਾਂ ਤੂੰ ਜਿੰਨੇ ਆਉਂਦਾ ਤੈਨੂੰ ਦੇ ਦੇਵਾਂਗਾ ਮੈਂ ਸਾਰੇ, ਪਰ ਪਹਿਲਾਂ ਇੱਕ ਮੇਰੀ ਬੇਨਤੀ ਸੁਣ ਤੂੰ।
ਕਹਿ ਅਲਫ ਖਾਨ ਸੋ ਨਿਰਪਤ ਫੇਰ,
ਅਲਫ ਖਾਨ ਨੇ ਆਖਿਆ ਦੱਸ ਫਿਰ ਕੀ ਹੈ ਤੇਰੀ ਗੱਲ, ਉਹ ਵੀ ਮੰਨ ਲੈਂਦੇ ਹਾਂ।
ਸਭ ਗਿਰਨ ਰਾਜ 22 ਧਾਰ,
ਕਿਰਪਾਲ ਚੰਦ ਨੇ ਆਖਿਆ ਵੀ 22 ਧਾਰਾਂ ਦੇ ਜਿੰਨੇ ਵੀ ਪਹਾੜੀ ਰਾਜੇ ਹਨ।
ਕਹਿ ਲੂਰ ਪਤੀ ਸਭ ਮੈਂ ਉਧਾਰ,
ਇਹਨਾਂ ਸਾਰਿਆਂ ਤੋਂ ਵੱਡਾ ਬਹੁਤੀ ਫੌਜ ਵਾਲਾ ਬਹੁਤੀ ਥਾਂ ਵਾਲਾ ਤੇ ਬਹੁਤੀ ਮਾਇਆ ਵਾਲਾ ਜਿਹੜਾ ਰਾਜਾ ਹੈ ਨਾ ਸ਼੍ਰੋਮਣੀ ਉਹ ਭੀਮ ਚੰਦ ਹੈ।
ਲਿਹੋ ਪ੍ਰਥਮ ਤਿਸੀ ਤੇ ਪੁੰਜ ਕਹਿ ਸੌਰਵ ਦਰਦ,
ਤੇ ਤੂੰ ਇਉਂ ਕਰ ਵੀ ਪਹਿਲਾਂ ਮਾਮਲਾ ਉਹਦੇ ਕੋਲੋਂ ਕਿਉਂ ਨੀ ਲੈਂਦਾ, ਪਹਿਲਾਂ ਭੀਮ ਚੰਦ ਕੋਲੋਂ ਮਾਮਲਾ ਲੈ, ਉਹਦੇ ਕੋਲੋਂ ਮਾਇਆ ਵੀ ਬਹੁਤੀ ਮਿਲਣੀ ਹੈ ਤੇ ਫਿਰ ਅਸੀਂ ਵੀ ਸਾਰੇ ਤੈਨੂੰ ਦੇ ਦਿਆਂਗੇ।
ਪੁੰਨ ਦੇ ਆਪ ਹੀ ਔਰ ਸਰਬ,
ਜੇ ਭੀਮ ਚੰਦ ਨੇ ਤੇਰੀ ਈਨ ਮੰਨ ਲਈ ਤੇ ਤੈਨੂੰ ਪੈਸੇ ਦੇ ਦਿੱਤੇ ਤੇ ਅਲਫ ਖਾਂ ਬਾਕੀ ਰਾਜਿਆਂ ਨੇ ਤਾਂ ਆਪੇ ਹੀ ਲਿਆ ਲਿਆ ਕੇ ਰੱਖ ਦੇਣੇ ਤੇਰੇ ਚਰਨਾਂ ਚ।
ਜਬ ਲਗਨਾ ਦੇ ਗੋ ਭੀਮ ਚੰਦ,
ਜਦੋਂ ਤੱਕ ਭੀਮ ਚੰਦ ਨੀ ਤੈਨੂੰ ਮਾਮਲਾ ਦਿੰਦਾ।
ਸਰ ਜਾਹੇ ਸਕਲ ਧਨ ਦੇਣ ਬਰਿੰਦ,
ਤੇ ਸਮਝ ਲਾ ਵੀ ਮੈਂ ਤਾਂ ਤੈਨੂੰ ਦੇ ਦਿੱਤੇ ਤੇਰੇ ਕੋਲੇ ਆ ਗਿਆ ਤੇ ਬਾਕੀਆਂ ਨੇ ਨੀ ਦੇਣੇ, ਉਹਨਾਂ ਸਾਰਿਆਂ ਨੇ ਟਲ ਜਾਣਾ ਵੀ ਜਦੋਂ ਭੀਮ ਚੰਦ ਨੀ ਦਿੰਦਾ ਅਸੀਂ ਕਿਉਂ ਦੇਈਏ।
ਕਹਿ ਲੂਰਪਤੀ ਰਣ ਕਰੇ ਜੋਏ,
ਜੇ ਤੇ ਕਹਿ ਲੂਰਪਤੀ ਉਹ ਭੀਮ ਚੰਦ ਤੈਨੂੰ ਮਾਮਲਾ ਨਾ ਦੇਵੇ ਲੜ ਪਵੇ ਜੰਗ ਕਰੇ ਤਾਂ।
ਹਮ ਅਪਰ ਨਿਰਪਤ ਤੋਂ ਇਹ ਸੰਗ ਹੋਏ,
ਕਿਰਪਾਲ ਚੰਦ ਨੇ ਆਖਿਆ ਮੈਂ ਤੇ ਆ ਜਿਹੜੇ ਮੇਰੇ ਰਾਜ ਦੇ ਦੋ ਤਿੰਨ ਰਾਜੇ ਨੇ ਅਸੀਂ ਤੇਰੇ ਵੱਲੋਂ ਹੋ ਕੇ ਲੜਾਂਗੇ, ਪਰ ਤੂੰ ਭੀਮ ਚੰਦ ਉੱਤੇ ਜਾ ਕੇ ਚੜਾਈ ਕਰ ਪਹਿਲਾਂ।
ਤੇ ਜੀਤ ਯੁੱਧ ਮੈਂ ਕਰੇ ਜੋਰ,
ਜੋਰ ਨਾਲ ਆਪਾਂ ਯੁੱਧ ਕਰਾਂਗੇ ਜਿੱਤ ਲਵਾਂਗੇ ਭੀਮ ਚੰਦ ਨੂੰ, ਜੇ ਨਾ ਮੰਨਿਆ ਮਾਮਲਾ ਦੇਣਾ ਉਹ।
ਧਨ ਲਿਹ ਅਧਿਕ ਲੱਖ ਦੋਸ਼ ਫੇਰ,
ਤੇ ਫੇਰ ਜਿੰਨੇ ਮਰਜ਼ੀ ਪੈਸੇ ਲੈ ਲਈ ਉਹਨੂੰ ਦੋਸ਼ੀ ਬਣਾਈ ਭਾਈ ਤੂੰ ਜੰਗ ਕਰਨ ਵਾਸਤੇ ਆਇਆ, ਜਿੱਤ ਤਾਂ ਆਪਾਂ ਜਾਣਾ ਹੀ ਆ, ਤੇਰੀ ਫੌਜ ਮੇਰੀ ਫੌਜ ਆ ਕੁਝ ਹੋਰ ਦੋ ਰਾਜੇ ਨਾਲ ਲਵਾਂਗੇ, ਭੀਮ ਚੰਦ ਨੂੰ ਜਿੱਤ ਲਵਾਂਗੇ ਉਹ ਦੋਸ਼ੀ ਬਣ ਗਿਆ ਤੇ ਜਿੰਨੇ ਮਰਜ਼ੀ ਪੈਸੇ ਲੈ ਲਈ ਤੂੰ।
ਮਨ ਕਹਿਓ ਮਾਣ ਮਲਿਓ ਦਰਬ,
ਤੋ ਮੇਰੀ ਜੇ ਮੰਨ ਲਵੇ ਤੇ ਬਹੁਤ ਮਾਇਆ ਤੈਨੂੰ ਮਿਲੇਗੀ ਭੀਮ ਚੰਦ ਕੋਲੋਂ।
ਗਿਰਪਤੀ ਮਿਲੇ ਦੇ ਦੰਡ ਸਰਬ,
ਤੇ ਫਿਰ ਸਾਰੇ ਜਿਹੜੇ ਨੇ ਰਾਜੇ ਪਹਾੜੀ ਭੀਮ ਚੰਦ ਤੋਂ ਬਾਅਦ ਉਹਨਾਂ ਨੇ ਆਪੇ ਹੀ ਆਣ ਕੇ ਮਾਮਲਾ ਦੇ ਦੇਣਾ ਹੈ।
ਸੁਣ ਕੇ ਕਿਰਪਾਲ ਤੇ ਅਲਫ ਖਾਨ,
ਜਦੋਂ ਕਿਰਪਾਲ ਚੰਦ ਕਟੋਚੀਏ ਦੀ ਇਹ ਗੱਲ ਸੁਣੀ ਅਲਫ ਖਾਨ ਨੇ ਤਾਂ ਜੀ,
ਮਨ ਇਸੋ ਬੈਨ ਹਿਤ ਆਪਣ ਜਾਨ,
ਹੰਕਾਰੀ ਸੀ ਬਹੁਤ ਜ਼ਿਆਦਾ ਉਸੇ ਵੇਲੇ ਮੰਨ ਲਿਆ, ਕਹਿੰਦਾ ਇਹ ਕਿੱਡੀ ਕੁ ਗੱਲ ਹੈ, ਚੱਲ ਫਿਰ ਪਹਿਲਾਂ ਭੀਮ ਚੰਦ ਵੱਲੇ ਹੀ ਜਾਂਦੇ ਆ, ਜੇ ਨਾ ਦੇਵੇਗਾ ਤੇ ਲੜ ਦੇਵਾਂਗੇ।
ਧੰਨ ਭੀਮ ਚੰਦ ਤੇ ਪ੍ਰਥਮ ਲਿਓ,
ਉਹ ਕਹਿਣ ਲੱਗਾ ਅਲਫ ਖਾਨ ਵੀ ਪਹਿਲਾਂ ਭੀਮ ਚੰਦ ਕੋਲੋਂ ਹੀ ਲੈ ਲੈਂਦੇ ਹਾਂ ਮਾਮਲਾ।
ਲੈ ਜੇ ਕਰੇ ਜੰਗ ਲੜ ਮਾਰ ਦਿਓ,
ਤੇ ਜੇ ਨਾ ਮੰਨੇਗਾ ਜੰਗ ਕਰਨ ਆਇਆ ਤੇ ਲੜ ਕੇ ਮਾਰ ਦੇਵਾਂਗੇ।
ਮਮ ਸੈਨ ਸੰਗ ਯਾਰ ਨਿਰਪ ਕਿਰਪਾਲ,
ਮੇਰੀ ਸੈਨਾ ਤੇ ਹੈ ਹੀ ਹੈ ਤੇ ਨਾਲ ਫਿਰ ਕਿਰਪਾਲ ਚੰਦ ਦੀ ਵੀ ਸੈਨਾ ਉਹਨੇ ਮਨ ਚ ਸੋਚਿਆ।
ਹਰ ਮਿਲੇ ਔਰ ਦਲ ਵਿਸਾਲ,
ਤੇ ਫਿਰ ਕਿਰਪਾਲ ਚੰਦ ਨੇ ਆਖਿਆ ਵੀ ਹੋਰ ਵੀ ਵੀ ਰਾਜੇ ਨਾਲ ਮਿਲ ਜਾਣਗੇ ਜਿਹੜੇ ਇਨ ਮੰਨਦੇ ਹਨ।
ਸਭ ਕੋ ਦਵਾਏ ਦੇ ਜੋਰ ਘੋਰ,
ਕਹਿੰਦੇ ਜੋਰ ਨਾਲ ਅਸੀਂ ਦਬਾ ਲਵਾਂਗੇ ਭੀਮ ਚੰਦ ਨੂੰ।
ਧਨ ਲਿਓ ਅਧਿਕ ਕਰ ਗਿਰਨ ਸੋਰ,
ਭੀਮ ਚੰਦ ਕੋਲੋਂ ਤੇ ਫਿਰ ਬਾਕੀ ਸਾਰੇ ਪਹਾੜੀ ਰਾਜਿਆਂ ਕੋਲੋਂ ਧਨ ਬਹੁਤ ਜ਼ਿਆਦਾ ਲਵਾਂਗੇ।
ਸਾਬੇ ਅਲਫ ਖਾਨ ਕੋਲੇ ਕਿਰਪਾਲ,
ਕਹਿੰਦੇ ਨੇ ਇਸ ਤਰ੍ਹਾਂ ਸਾਧ ਸਿੰਘ ਜੀ ਅਲਫ ਖਾਨ ਨੂੰ ਨਾਲ ਲੈ ਕੇ ਕਿਰਪਾਲ ਚੰਦ
ਵਿੱਚ ਭਰਿਓ ਆਏ ਸੈਲਨ ਵਿਸਾਲ,
ਇਹ ਪਹਾੜੀ ਰਾਜਿਆਂ ਦੀਆਂ ਰਾਜਧਾਨੀਆਂ ਵਿੱਚ ਆ ਗਿਆ ਹੈ।
ਨਾ ਦੌਣ ਆਏ ਕਰ ਸਿਵਰ ਕੀਨ,
ਕਹਿੰਦੇ ਚਲਦੇ ਚਲਦੇ ਨੇ ਨਦਾਉਣ ਵਾਲੀ ਥਾਂ ਤੇ ਆਣ ਕੇ ਅਲਫ ਖਾਨ ਦਾ ਟਿਕਾਣਾ ਉਹਦੇ ਤੰਬੂ ਲਵਾ ਦਿੱਤੇ ਨੇ ਕਿਰਪਾਲ ਚੰਦ ਨੇ।
ਸਾਵਧਾਨ ਹੋਏ ਰਣ ਸਾਜ ਲੀਨ,
ਸਾਵਧਾਨ ਹੋ ਕੇ ਲੜਾਈ ਦੀ ਪੂਰੀ ਤਿਆਰੀ ਕਰ ਲਈ।
ਪਠ ਦਿਓ ਦੂਤ ਢਿਗ ਭੀਮ ਚੰਦ,
ਫਿਰ ਅਲਫ ਖਾਨ ਨੇ ਆਪਣਾ ਇੱਕ ਦੂਤ ਭੀਮ ਚੰਦ ਵੱਲੇ ਭੇਜਿਆ ਜੀ।
ਤੈ ਦਰਬਿਆਨ ਮਿਲ ਹੱਥ ਬੰਦ,
ਕਹਿੰਦੇ ਨੇ ਵੀ ਹੱਥ ਜੋੜ ਕੇ ਆ ਭੀਮ ਚੰਦਾ, ਤੇ ਇੰਨਾ ਮਾਮਲਾ ਤੈਨੂੰ ਦੇਣਾ ਪੈਣਾ, ਆਣ ਕੇ ਦੇ ਮੈਨੂੰ।
ਨਤ ਦੇਸ਼ ਤੋਰ ਮੈਂ ਪਾਉ ਰੌਰ,
ਨਹੀਂ ਤੇ ਤੇਰੇ ਦੇਸ਼ ਵਿੱਚ ਮੈਂ ਪੂਰਾ ਫਤੂਰ ਚੱਕਾਂਗਾ।
ਸਭ ਲੁੱਟ ਲਿਓ ਫਿਰ ਠੌਰ,
ਸਭ ਥਾਵਾਂ ਪਿੰਡ ਨਗਰ ਲੁੱਟ ਲਵਾਂਗਾ ਤੇਰੀ ਰਾਜਧਾਨੀ ਨੂੰ।
ਜਦ ਗਿਓ ਦੂਤ ਸਗਰੀ ਸੁਣਾਏ,
ਜਦੋਂ ਅਲਫ ਖਾਨ ਦੇ ਦੂਤ ਨੇ ਭੀਮ ਚੰਦ ਨੂੰ ਜਾ ਕੇ ਸੁਣਾਈ ਸਾਰੀ ਗੱਲ, ਤਾਂ
ਲਗੂ ਕਿਰਪਾਲ ਨੇ ਜਿਹਤ ਬਣਾਏ,
ਤੋ ਪਤਾ ਲੱਗ ਗਿਆ ਵੀ ਕਿਰਪਾਲ ਚੰਦ ਤਾਂ ਬੇਈਮਾਨ ਹੋ ਗਿਆ, ਪਹਾੜੀ ਰਾਜਿਆਂ ਵਿੱਚੋਂ ਜਾ ਕੇ ਅਲਫ ਖਾਨ ਮਿਲ ਗਿਆ ਹੈ।
ਸੁਣ ਭੀਮ ਚੰਦ ਕਰ ਕ੍ਰੋਧ ਭੂਰ,
ਇਹ ਗੱਲ ਸੁਣ ਕੇ ਭੀਮ ਚੰਦ ਨੂੰ ਬਹੁਤ ਗੁੱਸਾ ਆਇਆ ਉਸ ਵੇਲੇ।
ਵੀਨੇ ਸਕੇਲ ਹਿੱਤ ਅਮਰਸੂਰ,
ਉਸੇ ਵੇਲੇ ਸਾਧ ਸਿੰਘ ਜੀ ਆਪਣਾ ਵਜ਼ੀਰ ਤੇ ਆਪਣੇ ਜਿਹੜੇ ਸੂਰਮੇ ਸੈਨਾਪਤੀ ਸਨ ਉਹਨਾਂ ਦੀ ਸਭਾ ਬੁਲਾਈ ਭੀਮ ਚੰਦ ਨੇ।
ਗਿਰਪਤੀ ਅਪਰ ਹਿੱਤਵੰਤ ਜਾਏ,
ਜਿਹੜੇ ਹੋਰ ਪਹਾੜੀ ਰਾਜੇ ਸਨ ਲਾਗੇ ਲਾਗੇ ਉਹਨਾਂ ਨੂੰ ਵੀ ਸੱਦ ਲਿਆ ਹੈ।
ਸਭ ਹਿੰਨ ਹਕਾਰ ਨਿਜ ਨਿਕਟ ਸੋਏ,
ਸਾਰੇ ਜਦੋਂ ਕੋਲ ਆ ਗਏ ਤੇ ਭੀਮ ਚੰਦ ਨੇ ਉਹਨਾਂ ਨੂੰ ਇਸ ਤਰ੍ਹਾਂ ਆਖਿਆ ਜੀ।
ਗਰਜਿਓ ਬੁਲੰਦ ਤਬ ਭੀਮ ਚੰਦ,
ਕ੍ਰੋਧ ਵਿੱਚ ਆਇਆ ਹੋਇਆ ਭੀਮ ਚੰਦ ਬੱਦਲ ਦੀ ਤਰ੍ਹਾਂ ਗਰਜਿਆ ਉਸ ਵੇਲੇ।
ਨਹਿ ਦਿਓ ਪ੍ਰਥਮ ਧਨ ਖਾਨ ਬ੍ਰਿੰਦ,
ਕਹਿਣ ਲੱਗਾ ਬਿਲਕੁਲ ਨੀ ਦੇਣਾ ਮਾਮਲਾ ਉਹਨੂੰ ਅਲਫ ਖਾਨ ਨੇ ਜਿਹੜਾ ਸੁਨੇਹਾ ਭੇਜਿਆ ਹੈ।
ਲੀਨ ਸਹਿਕਾਰ ਨਿਜ ਢਿਗ ਵਜ਼ੀਰ,
ਇਦਾਂ ਜਾਣ ਕੇ ਸਾਧ ਸੰਗਤ ਜੀ ਜਿਹਨਾਂ ਨੂੰ ਕੋਲ ਸੱਦਿਆ ਸੀ ਵਜ਼ੀਰ ਨੂੰ ਤੇ ਬਾਕੀ ਰਾਜਿਆਂ ਨੂੰ।
ਸਭ ਕਰਿਓ ਮੰਤਰ ਕਿਮ ਹੋਏ ਧੀਰ,
ਉਹਨਾਂ ਨਾਲ ਫਿਰ ਸਲਾਹ ਕੀਤੀ ਵੀ ਮੇਰਾ ਮਤਾ ਤੇ ਇਹ ਹੈ ਵੀ ਬਿਲਕੁਲ ਨੀ ਉਹਨੂੰ ਆਪਾਂ ਪੈਸੇ ਦੇਣੇ, ਤੁਸੀਂ ਦੱਸੋ ਤੁਹਾਡੀ ਕੀ ਸਲਾਹ ਹੈ।
ਹਮ ਕਰੇ ਯੁੱਧ ਤੋਂ ਨੀਕ ਬਾਤ,
ਉਹ ਕਹਿਣ ਲੱਗਾ ਜੇ ਆਪਾਂ ਯੁੱਧ ਕਰੀਏ ਤੇ ਚੰਗੀ ਗੱਲ ਹੈ।
ਨਹਿ ਦਿਓ ਖਾਨ ਕੋ ਦਰਬ ਥਾਤ,
ਇਹ ਆਪਾਂ ਧਨ ਦੀ ਥੈਲੀ ਉਹਨੂੰ ਅਲਫ ਖਾਨ ਨੂੰ ਬਿਲਕੁਲ ਨੀ ਦੇਣੀ, ਭੀਮ ਚੰਦ ਨੇ ਆਖਿਆ ਜੀ।
ਸੋਣ ਕਹਿ ਵਜ਼ੀਰ ਮਮ ਕਹਿਣ ਮਾਨ,
ਇਹ ਭੀਮ ਚੰਦ ਦਾ ਵਜ਼ੀਰ ਸਾਧ ਸੰਗਤ ਜੀ ਬੜਾ ਹੀ ਸਿਆਣਾ ਤੇ ਸ਼ਰਧਾਲੂ ਸੀ ਗੁਰੂ ਘਰ ਦਾ, ਭੀਮ ਚੰਦ ਦੀ ਗੱਲ ਸੁਣ ਕੇ ਉਹਨੇ ਬੇਨਤੀ ਕੀਤੀ।
ਜੇ ਚਹੋ ਤਿੰਨੋ ਤੋ ਲੜਨ ਥਾਨ,
ਆਖਿਆ ਵੀ ਭੀਮ ਚੰਦ ਜੇ ਤੁਹਾਡਾ ਮਨ ਬਣ ਗਿਆ ਨਾ ਵੀ ਆਪਾਂ ਲੜਨਾ ਹੀ ਅਲਫ ਖਾਨ ਦੇ ਨਾਲ, ਤਾਂ
ਸ੍ਰੀ ਗੁਰੂ ਬਹਾਦਰੀ ਜਿਨਹੋ ਮਾਹੇ,
ਤੇ ਫਿਰ ਗੁਰੂ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਜਿਨ੍ਹਾਂ ਦੀ ਬਹਾਦਰੀ ਸਾਰੀ ਦੁਨੀਆਂ ਮੰਨਦੀ ਹੈ।
ਤਿੰਨ ਕੇ ਮਨਿੰਦ ਕੋ ਵੀਰ ਨਾਹੇ,
ਉਹਨਾਂ ਵਰਗਾ ਹੋਰ ਕੋਈ ਸੂਰਮਾ ਇਸ ਵੇਲੇ ਨਹੀਂ ਲਾਗੇ ਬੰਨੇ।
ਤੁਝ ਪਰ ਪ੍ਰਸੰਨ ਹੈ ਸਰਬ ਭਾਂਤ,
ਤੇ ਫਿਰ ਗੁਰੂ ਸਾਹਿਬ ਜੀ ਇਸ ਵੇਲੇ ਤੇਰੇ ਉੱਤੇ ਪ੍ਰਸੰਨ ਵੀ ਹਨ।
ਗਹੋ ਸਰਨ ਸਹਾਇਕ ਲਿਹੋ ਜਾਤ,
ਉਹਨਾਂ ਨੂੰ ਆਪਣਾ ਸਹਾਇਕ ਜਾਣ ਕੇ ਤੇ ਮਹਾਰਾਜ ਦੀ ਸ਼ਰਨ ਲੈ, ਪਹਿਲਾਂ ਲੜਨ ਦੀ ਗੱਲ ਬਾਅਦ ਵਿੱਚ ਕਰੀ।
ਪੁੰਨ ਪਾਏ ਵਿਜੈ ਨਿਸ਼ਚੇ ਸੁਜਾਨ,
ਜੇ ਸੱਚੇ ਪਾਤਸ਼ਾਹ ਜੀ ਨੇ ਵਚਨ ਕਰ ਦਿੱਤਾ ਤੇ ਜਿੱਤ ਤੇਰੀ ਹੋਵੇਗੀ।
ਸਭ ਚੱਲੇ ਆਪ ਕਿਰਪਾ ਨਿਧਾਨ,
ਤੇ ਹੋ ਸਕਦਾ ਮਹਾਰਾਜ ਤੇਰੀ ਬੇਨਤੀ ਮੰਨ ਕੇ ਲੜਨ ਵਾਸਤੇ ਆਪ ਵੀ ਚੱਲ ਪੈਣ।
ਸੁਣ ਭੀਮ ਚੰਦ ਆਨੰਦ ਪਾਏ,
ਕਹਿੰਦੇ ਭੀਮ ਚੰਦ ਨੇ ਜਦੋਂ ਇਸ ਵਜ਼ੀਰ ਕੋਲੋਂ ਇਹ ਸਿਆਣੀ ਸਲਾਹ ਸੁਣੀ ਤੇ ਬੜਾ ਖੁਸ਼ ਹੋਇਆ ਉਸ ਵੇਲੇ।
ਲਿਖ ਬਿਨੈ ਦੀਨ ਮੰਤਰੀ ਪਠਾਏ,
ਉਸੇ ਵੇਲੇ ਹੀ ਇੱਕ ਸਾਧ ਸੰਗਤ ਜੀ ਪੱਤਰਿਕਾ ਲਿਖੀ ਗੁਰੂ ਸਾਹਿਬ ਜੀ ਵੱਲੇ ਤੇ ਆਪਣਾ ਵਜ਼ੀਰ ਭੇਜ ਦਿੱਤਾ।
ਤਤਕਾਲ ਆਨੰਦਪੁਰ ਧਾਏ ਆਏ,
ਬਹੁਤ ਛੇਤੀ ਘੋੜਾ ਭਜਾ ਕੇ ਉਹ ਇਹਦੀ ਪੱਤਰਿਕਾ ਲੈ ਕੇ ਆਨੰਦਪੁਰ ਸਾਹਿਬ ਆਇਆ ਹੈ।
ਪ੍ਰਭ ਤੇਰੇ ਸਭਾ ਤਹਿ ਮਿਲਿਓ ਜਾਏ,
ਮਹਾਰਾਜ ਜੀ ਸਭਾ ਵਿੱਚ ਉਸ ਵੇਲੇ ਬੈਠੇ ਸਨ ਜਿਸ ਵੇਲੇ ਜਾ ਕੇ ਇਹਨੇ ਮੱਥਾ ਟੇਕ ਕੇ ਪੱਤਰਿਕਾ ਦਿੱਤੀ।
ਕਰ ਬੰਦ ਬੰਦਨਾ ਚਰਨ ਕੀਨ,
ਜਾ ਕੇ ਵੰਦਨਾ ਕੀਤੀ ਮਹਾਰਾਜ ਜੀ ਦੇ ਚਰਨਾਂ ਤੇ।
ਦਿਸ ਭੀਮ ਚੰਦ ਤੇ ਭਾਖ ਦੀਨ,
ਜੋ ਕੁਝ ਭੀਮ ਚੰਦ ਨੇ ਸਾਧ ਸੰਗਤ ਜੀ ਬੇਨਤੀ ਕੀਤੀ ਸੀ ਇਹਨੇ ਆਖ ਦਿੱਤੀ ਸਾਰੀ ਮਹਾਰਾਜ ਜੀ ਨੂੰ।
ਮੁਖ ਮੰਦ ਮੰਦ ਮੁਸਕਾਤ ਧੀਰ,
ਸੱਚੇ ਪਾਤਸ਼ਾਹ ਜੀ ਸੁਣੀ ਜਾਂਦੇ ਆ ਭੀਮ ਚੰਦ ਦਾ ਸਾਰਾ ਸੁਨੇਹਾ ਤੇ ਥੋੜਾ ਥੋੜਾ ਮੁਸਕਰਾਈ ਜਾਂਦੇ ਹਨ।
ਰੱਬ ਕਹੇ ਵਾਕ ਜਿਨ ਧੁਨ ਗੰਭੀਰ,
ਫਿਰ ਜਦੋਂ ਸਾਰੀ ਬੇਨਤੀ ਉਹਨੇ ਵਜ਼ੀਰ ਨੇ ਕਰ ਦਿੱਤੀ ਤੇ ਸੱਚੇ ਪਾਤਸ਼ਾਹ ਜੀ ਗੈਰ ਗੰਭੀਰ ਹੋ ਕੇ ਇਸ ਤਰ੍ਹਾਂ ਲੱਗੇ ਆਖਣ।
ਕਹਿ ਲੂਰ ਪਤੀ ਕਹੋ ਕੁਸਲ ਗਾਤ,
ਮਹਾਰਾਜ ਨੇ ਆਖਿਆ ਵੀ ਕਹਿਲੂਰ ਪਤੀ ਜਿਹੜਾ ਭੀਮ ਚੰਦ ਆ ਸੁਖ ਨੀ ਜਾਪਦੀ ਉਸ ਦੇ ਸਾਰੀ।
ਆਗ ਮਨ ਭਯੋ ਕਿਮ ਭਨੋ ਬਾਤ,
ਬਈ ਇਹ ਇੰਨਾ ਜ਼ਿਆਦਾ ਉਹ ਕਾਹਦੇ ਲਈ ਉਤਾਵਲਾ ਹੋਇਆ ਹੈ।
ਸੁਣ ਹੱਥ ਜੋੜ ਬੋਲਿਓ ਵਜ਼ੀਰ,
ਮਹਾਰਾਜ ਦੇ ਬਚਨ ਸੁਣ ਕੇ ਹੱਥ ਜੋੜ ਕੇ ਵਜ਼ੀਰ ਨੇ ਫਿਰ ਬੇਨਤੀ ਕੀਤੀ।
ਉਤ ਪਾਤ ਉੱਠਿਓ ਇੱਕ ਆਣ ਤੀਰ,
ਆਖਿਆ ਮਹਾਰਾਜ ਭੀਮ ਚੰਦ ਕੀ ਕਰੇ ਹੁਣ ਉਹਦੀ ਰਾਜਧਾਨੀ ਵਿੱਚ ਆਣ ਕੇ ਕਿਸੇ ਨੇ ਉਤਪਾਤ ਖੜਾ ਕਰ ਦਿੱਤਾ ਹੈ।
ਮਿਲ ਕੇ ਕਿਰਪਾਲ ਕੇ ਸੰਗ ਖਾਨ,
ਇਹ ਅਲਫ ਖਾਨ ਆ ਗਿਆ ਮਹਾਰਾਜ ਸੂਬੇਦਾਰ ਔਰੰਗਜ਼ੇਬ ਦਾ ਤੇ ਨਾਲ ਉਹਦੇ ਕਿਰਪਾਲ ਚੰਦ ਮਿਲ ਗਿਆ ਹੈ।
ਬਲ ਕੋ ਸਕੇਲ ਕਰ ਬਲ ਮਹਾਨ,
ਆਪਣੇ ਦੋਵੇਂ ਜਾਣੇ ਫੌਜਾਂ ਸ਼ਕਤੀਆਂ ਇਕੱਠੀਆਂ ਕਰਕੇ ਤੇ ਭੀਮ ਚੰਦ ਕੋਲੋਂ ਬਦੋ ਬਦੀ ਮਾਮਲਾ ਮੰਗਦੇ ਹਨ।
ਬਹਿਲੂਰ ਪਤੀ ਢਿੱਗ ਨਰ ਪਠਾਏ,
ਜੇ ਭੀਮ ਚੰਦ ਦੇ ਕੋਲੇ ਉਹਨਾਂ ਦਾ ਦੂਤ ਆਇਆ ਸੀ,
ਧਨ ਦਿਓ ਨਹੀਂ ਅਬ ਰਨ ਮਚਾਏ,
ਜਾਂ ਧਨ ਦੇ ਸਾਨੂੰ ਮਾਮਲਾ ਦੇ ਤੇ ਜਾਂ ਫਿਰ ਲੜ ਸਾਡੇ ਨਾਲ।
ਸੁਨ ਰਿਸਿਓ ਨੀਤ ਲਖ ਕੇ ਮਹਾਨ,
ਉਹਨੇ ਵੇਖਿਆ ਵੀ ਇਹ ਰਾਜਨੀਤੀ ਦੇ ਉਲਟ ਗੱਲ ਆ, ਬਦੋ ਬਦੀ ਮਾਮਲਾ ਲੈਣਾ, ਇਸ ਕਰਕੇ ਉਹ ਗੁੱਸੇ ਚ ਆਇਆ ਭੀਮ ਚੰਦ ਜੀ।
ਭੱਟ ਗਨ ਸਕੇਲ ਕਹਿ ਜੰਗ ਠਾਨ,
ਤੇ ਹੁਣ ਉਹ ਜੰਗ ਕਰਨਾ ਚਾਹੁੰਦਾ ਆਪਣੀ ਸਾਰੀ ਸੈਨਾ ਇਕੱਠੀ ਕਰਕੇ।
ਲਖ ਕੇ ਅਲੰਬ ਤੁਮਕੋ ਵਿਸਾਲ,
ਪਰ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਉਹ ਤੁਹਾਡਾ ਆਸਰਾ ਤੱਕਦਾ ਹੈ।
ਬਾਟੀ ਓਟ ਮੋਰ ਸਮ ਸਰਬ ਕਾਲ,
ਭੀਮ ਚੰਦ ਨੇ ਆਖਿਆ ਸੀ ਮੇਰੀ ਸਭ ਤੋਂ ਵੱਡੀ ਓੜ ਤਾਂ ਸੁਮੇਰ ਪਰਬਤ ਦੀ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਹਨ।
ਪਰ ਅਗਰ ਆਪ ਕੋ ਲੜਨ ਚਾਹੇ,
ਮਹਾਰਾਜ ਤੁਹਾਨੂੰ ਅੱਗੇ ਲਾ ਕੇ ਤੁਹਾਡੇ ਆਸਰੇ ਤੇ ਭੀਮ ਚੰਦ ਲੜਨਾ ਚਾਹੁੰਦਾ ਹੈ।
ਤੁਮਰੇ ਭਰੋਸ ਮਨ ਕਰ ਉਮਾਹੇ,
ਤੁਹਾਡੇ ਆਸਰੇ ਤੇ ਮਹਾਰਾਜ ਉਹਨੇ ਅਸਲ ਵਿਚ ਲੜਾਈ ਦਾ ਮਨ ਬਣਾ ਲਿਆ ਹੈ ਜੀ।
ਵਿਸ਼ਵਾਸ ਵਿਜੇ ਕੀ ਧਰਤ ਚੀਤ,
ਉਹਨੇ ਵਿਸ਼ਵਾਸ ਧਾਰ ਲਿਆ ਵੀ ਜੇ ਗੁਰੂ ਸਾਹਿਬ ਕਿਰਪਾ ਕਰਦੇ ਹੋ ਤਾਂ ਜਿੱਤ ਮੇਰੀ ਹੋਵੇਗੀ।
ਤੁਮਰੇ ਸੋਜ ਨ੍ਰਿਪ ਸਰਨ ਨੀਤ,
ਮਹਾਰਾਜ ਤੁਹਾਡੇ ਬਲ ਕਰਕੇ ਤੁਹਾਡੀ ਸ਼ਰਨ ਵਿਚ ਭੀਮ ਚੰਦ ਆਇਆ। ਵਜ਼ੀਰ ਬਹੁਤ ਸਿਆਣਾ ਸੀ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਬਹੁਤ ਨਿਮਰਤਾ ਨਾਲ ਉਹਦੇ ਵੱਲੋਂ ਬੇਨਤੀਆਂ ਕਰ ਰਿਹਾ ਹੈ।
ਮੁਝ ਦਿਓ ਸੁਜਸ ਪਣੋ ਪਛਾਣ,
ਆਖਿਆ ਮਹਾਰਾਜ ਭੀਮ ਚੰਦ ਕਹਿੰਦਾ ਸੀ ਮਹਾਰਾਜ ਆਪਣਾ ਜਾਣ ਕੇ ਮੈਨੂੰ ਵਡਿਆਈ ਦਿਓ। ਹੁਣ
ਰਿਪ ਵਰਗ ਹਨ ਹੋ ਗਏ ਸ਼ਸਤਰ ਪਾਨ,
ਮਹਾਰਾਜ ਵੈਰੀ ਨੂੰ ਅਸੀਂ ਮਾਰ ਲਈਏ ਤੇ ਸ਼ਸਤਰਾਂ ਦੀ ਚੰਗੀ ਮਾਰ ਵੈਰੀ ਤੇ ਪਵੇ, ਇਸ ਕਰਕੇ ਤੁਹਾਡੀ ਕਿਰਪਾ ਚਾਹੀਦੀ ਹੈ।
ਇੱਕ ਤੁਰਕ ਸੈਨ ਦੁਤੀਏ ਗਰੇਸ,
ਇੱਕ ਤੇ ਤੁਰਕ ਸੈਨਾਪਤੀ ਅਲਫ ਖਾਨ ਤੇ ਦੂਜਾ ਕਿਰਪਾਲ ਚੰਦ ਪਹਾੜੀ ਰਾਜਾ ਰਲ ਗਿਆ ਹੈ।
ਮਿਲ ਗਏ ਆਪ ਮੈਂ ਦਲ ਵਿਸ਼ੇਸ,
ਮਹਾਰਾਜ ਕੁਝ ਹੋਰ ਦਲ ਉਹਨਾਂ ਦੇ ਨਾਲ ਰਲ ਗਏ ਹਨ।
ਮਰਿਗ ਕੇ ਮਨਿੰਦ ਰਿਪ ਬ੍ਰਿੰਦ ਜੇ,
ਤੇ ਵਜ਼ੀਰ ਕਹਿਣ ਲੱਗਾ ਮਹਾਰਾਜ ਭੀਮ ਚੰਦ ਕਹਿੰਦਾ ਸੀ ਵੀ ਤਾਂ ਕੀ ਹੋਇਆ ਜੇ ਇਹ ਅਲਫ ਖਾਨ ਆ ਗਿਆ ਸੈਨਾ ਲੈ ਕੇ, ਜੇ ਕਿਰਪਾਲ ਚੰਦ ਜਾਂ ਹੋਰ ਦੋ ਚਾਰ ਰਾਜੇ ਰਲ ਵੀ ਗਏ ਜਸਵਾਲੀਏ ਆਦਿਕ, ਤੇ ਫਿਰ ਕੀ ਇਹ ਤੇ ਗਿੱਦੜਾਂ ਦੀ ਸਾਰੀ ਸੈਨਾ ਹੈ ਜੀ।
ਤੁਮ ਹੋ ਮਰਗਿੰਦ ਦੇਖਤ ਪਲੇ,
ਤੁਮ ਹੋ ਮਰਗਿੰਦ, ਮਰਗਿੰਦ ਕਹਿੰਦੇ ਸ਼ੇਰ ਨੂੰ, ਮਹਾਰਾਜ ਤੁਸੀਂ ਸ਼ੇਰ ਦੀ ਨਿਆਈ, ਜੇ ਤੁਹਾਨੂੰ ਤਾਂ ਦੇਖ ਕੇ ਹੀ ਭੱਜ ਜਾਣਗੇ ਇਹ ਸਾਰੇ।
ਗਨ ਸੈਲ ਪਤੀ ਮਮ ਸੰਗ ਔਰ,
ਤੇ ਮੇਰੇ ਨਾਲ ਹੋਰ ਵੀ ਕੁਝ ਪਹਾੜੀ ਰਾਜੇ ਹਨ, ਭੀਮ ਚੰਦ ਨੇ ਆਖਿਆ ਹੈ।
ਬਲ ਕਰੋ ਜਾਏ ਮੈਂ ਜੰਗ ਠੌਰ,
ਬਹੁਤ ਬਲ ਨਾਲ ਸਾਰੀ ਸੈਨਾ ਇਕੱਠੀ ਕਰਕੇ ਅਸੀਂ ਜੰਗ ਕਰਨਾ ਹੈ।
ਭਾਵਕ ਸਮਾਨ ਗੁਰ ਪਾਉਣ ਪਾਏ,
ਪਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਆਸਰਾ ਇਹ ਅੱਗ ਦੀ ਅੱਗ ਦੇ ਉੱਤੇ ਹਵਾ ਦੀ ਤਰ੍ਹਾਂ ਹੈ।
ਤਤਕਾਲ ਜਾਲ ਅਰ ਜਲ ਜਾਏ,
ਜਿਵੇਂ ਮਹਾਰਾਜ ਅੱਗ ਬਲਦੀ ਹੋਵੇ ਤੇ ਹਵਾ ਆ ਜਾਵੇ ਨਾ, ਤੇ ਪੁੱਠੇ ਦੂਸਰੇ ਰੁੱਖ ਦੀ ਆਵਾਜ਼ ਆਵੇ ਤੇ ਕਈ ਵਾਰੀ ਅੱਗ ਲਾਉਣ ਵਾਲੇ ਨੂੰ ਹੀ ਸਾੜ ਦਿੰਦੀ, ਇੱਕਦਮ ਦੂਜੇ ਪਾਸੇ ਹਵਾ ਚੱਲ ਪਵੇ, ਮਹਾਰਾਜ ਤੁਹਾਡਾ ਆਸਰਾ ਤੇ ਹਵਾ ਦੀ ਤਰ੍ਹਾਂ, ਤੇ ਇਹ ਜਿਹੜੇ ਅਲਫ ਖਾਨ ਵਰਗੇ ਇਹ ਤੇ ਅੱਗ ਦੀ ਨਿਆਈ ਨੇ, ਮੈਂ ਚਾਹੁੰਦਾ ਤੁਹਾਡਾ ਆਸਰਾ ਮਿਲ ਜਾਏ ਤੇ ਫਿਰ ਉਹ ਜਿਵੇਂ ਅੱਗ ਲਾਉਣ ਵਾਲਾ ਉਹ ਆਪਣੀ ਲਾਈ ਅੱਗ ਚ ਆਪੇ ਸੜ ਜਾਂਦਾ, ਇਹ ਚੜ ਕੇ ਆਉਣ ਵਾਲੇ ਆਪਣੀ ਲੜਾਈ ਵਿੱਚ ਆਪੇ ਹੀ ਮਰ ਜਾਣਗੇ, ਪਰ ਤੁਹਾਡੀ ਕਿਰਪਾ ਚਾਹੀਦੀ ਹੈ ਜੀ।
ਤੁਮਰੀ ਸਹਾਏ ਬਲ ਲਹਿ ਬਿਸਾਲ,
ਮਹਾਰਾਜ ਤੁਹਾਡੀ ਸਹਾਇਤਾ ਦਾ ਬਲ ਚਾਹੀਦਾ ਇਸ ਵੇਲੇ ਮੈਨੂੰ।
ਹੱਥ ਸ਼ਸਤਰ ਸਮੁਖ ਰਿਪ ਪਰਹੀ ਚਾਲ,
ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਆਸਰੇ ਤੇ ਸ਼ਸਤਰ ਫੜ ਕੇ ਵੈਰੀਆਂ ਦੇ ਸਾਹਮਣੇ ਜਾਣਾ ਚਾਹੁੰਦੇ ਹਾਂ।
ਵੱਡ ਪ੍ਰਾਤ ਹੋ ਤੇ ਸਭ ਬਟੋਰ,
ਜੇ ਤੁਹਾਡੀ ਹਾਂ ਹੋ ਜਾਵੇ ਮਹਾਰਾਜ ਜੀ ਤੇ ਕੱਲ ਸਵੇਰੇ ਸਵੇਰੇ ਚੜਨਾ ਚਾਹੁੰਦਾ ਉਹ।
ਚੜ ਕਰ ਪਿਆਣ ਦਿਖਰਾਏ ਜੋਰ,
ਚੜ ਕੇ ਫਿਰ ਇਹ ਜਿਹੜਾ ਵੈਰੀ ਚੱਲ ਕੇ ਆਇਆ ਉਹਨੂੰ ਆਪਣਾ ਜੋਰ ਦਿਖਾਉਣਾ ਚਾਹੁੰਦਾ ਭੀਮ ਚੰਦ, ਪਰ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਮੰਗਦਾ ਹੈ।
ਕਰਨਾ ਨਿਧਾਨ ਸੁਨ ਬਿੰਤ ਕਾਨ,
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਨੇ ਜਦੋਂ ਸਾਰੀ ਬੇਨਤੀ ਉਸ ਸਿਆਣੇ ਵਜ਼ੀਰ ਦੀ ਸੁਣ ਲਈ ਤਾਂ
ਵਿੱਚ ਸਰਨ ਪਰਿਓ ਗਿਰਪਤ ਪਛਾਣ,
ਮਹਾਰਾਜ ਨੇ ਜਾਣਿਆ ਕਿ ਹੁਣ ਇਹ ਪਹਾੜੀ ਰਾਜਾ ਭੀਮ ਚੰਦ ਸਾਡੀ ਸ਼ਰਨ ਵਿੱਚ ਆਣ ਪਿਆ ਹੈ।
ਹਿਤ ਵਿਜੇ ਦੀਨ ਕੇ ਚਾਹਤ ਜਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜਾਣਿਆ ਵੀ ਜਿਹੜਾ ਸ਼ਰਨ ਜੀ ਆ ਗਿਆ ਹੁਣ ਇਹਦੀ ਜਿੱਤ ਕਰਵਾਉਣੀ ਚਾਹੀਦੀ ਹੈ।
ਹੁਣ ਅਪਰਹੇਤ ਕਰਵੇ ਪਿਆਨ,
ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਭਾਈ ਕੁਝ ਹੋਰ ਕਾਰਨ ਵੀ ਬਣਦੇ ਹਨ ਵੀ ਇਸ ਵੇਲੇ ਭੀਮ ਚੰਦ ਦਾ ਸਾਥ ਦੇਣਾ।
ਹਮ ਸੰਗ ਸੰਤ ਨ੍ਰਿਪ ਭੀਮ ਚੰਦ,
ਕਹਿੰਦੇ ਨੇ ਵੀ ਸਾਡੇ ਹੁਣ ਸ਼ਰਨ ਵਿੱਚ ਰਾਜਾ ਭੀਮ ਚੰਦ ਆਇਆ ਹੈ।
ਜਗ ਦਿਖੇ ਵਿਦਤ ਜਹ ਕਹਿ ਬਿਲੰਦ,
ਸਾਰੇ ਸੰਸਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਘਰ ਜਿਹੜਾ ਇਹ ਨਤਾਣਿਆਂ ਦਾ ਤਾਣ, ਨਮਾਣਿਆਂ ਦਾ ਮਾਣ, ਜਿਹੜਾ ਦੂਜਾ ਕਾਰਨ ਹੁਣ ਦੱਸਣ ਲੱਗੇ। ਇੱਕ ਤਾਂ ਕਹਿੰਦਾ ਸ਼ਰਨ ਚ ਆ ਗਿਆ, ਹੁਣ ਦੂਜਾ ਕਾਰਨ ਕਹਿੰਦੇ ਇਹ ਆ ਭਾਈ ਗੁਰੂ ਘਰ ਨਮਾਣਿਆਂ ਦਾ ਮਾਣ ਤੇ ਨਤਾਣਿਆਂ ਦਾ ਤਾਣ ਹੈ। ਜੇ ਉਹ ਨਮਾਣਾ ਬਣ ਕੇ ਆਇਆ ਤੇ ਹੁਣ ਸਾਨੂੰ ਉਹ ਰੱਖਣੀ ਪਵੇਗੀ ਉਸ ਦੀ ਲਾਜ।
ਇਹ ਹਾਰ ਜਾਏ ਨਿੱਕੀ ਨਾ ਸੋਏ,
ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਕੋਈ ਹਾਰ ਜਾਵੇ ਤੇ ਇਹ ਗੱਲ ਚੰਗੀ ਨਹੀਂ ਹੈ।
ਹਮ ਦਿਸਾ ਆਰੋਪ ਹੈ ਦੋਸ਼ ਕੋਏ,
ਇਸ ਇਹ ਗੱਲ ਤਾਂ ਫਿਰ ਦੋਸ਼ ਜਿਹੜਾ ਗੁਰੂ ਘਰ ਵਿੱਚ ਲੋਕ ਕੱਢਣਗੇ ਜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਵੀ ਕੋਈ ਹਾਰ ਜਾਵੇ ਤਾਂ।
ਜੈ ਪਾਏ ਜਾਏ ਜਾਂਤੀ ਸਹਾਏ,
ਇਸ ਕਰਕੇ ਸਾਨੂੰ ਇਹਦੀ ਹੁਣ ਭੀਮ ਚੰਦ ਦੀ ਸਹਾਇਤਾ ਕਰਨੀ ਚਾਹੀਦੀ। ਮਹਾਰਾਜ ਨੇ ਮਨ ਚ ਸਾਧ ਸੰਗਤ ਜੀ ਨਿਰਣਾ ਕੀਤਾ ਹੈ।
ਗੁਰ ਚੜਨ ਹੇਤ ਕਿਨੋ ਉਪਾਏ,
ਪਹਿਲੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਚੜਾਈ ਕਰਨ ਦੀ ਇਸ ਜੰਗ ਵਿਚ ਜਿਹੜੀ ਸੀ ਆਪਣੇ ਮਨ ਚ ਤਿਆਰੀ ਕਰ ਲਈ ਹੈ।
ਚਿੱਤ ਵਿਖੇ ਚੌਂਕ ਚੌ ਗੁਣ ਅਦੋਤ,
ਸੱਚੇ ਪਾਤਸ਼ਾਹ ਜੀ ਨੂੰ ਚਾਰ ਗੁਣਾ ਉਤਸਾਹ ਹੈ ਆਪਣੇ ਚਿੱਤ ਵਿਚ।
ਹਿੱਤ ਲਰਨ ਰਿਧੀ ਨਿਤ ਚਾਹੇ ਹੋਤ,
ਕਿਉਂਕਿ ਮਹਾਰਾਜ ਦਾ ਤੇ ਅਵਤਾਰ ਹੀ ਸਾਧ ਸੰਗਤ ਜੀ ਜ਼ੁਲਮ ਨੂੰ ਨਾਸ ਕਰਨ ਵਾਸਤੇ ਹੋਇਆ, ਤੇ ਹੁਣ ਜਦੋਂ ਕੋਈ ਜ਼ਾਲਮ ਚੜ ਕੇ ਆਵੇ ਤੇ ਖਾਲੀ ਚੜਿਆ ਜਾਵੇ, ਏਦਾਂ ਨੀ ਹੋ ਸਕਦਾ।
ਜੇ ਨਿਕਟ ਸੈਲ ਪਤ ਸਕਲ ਜਾਏ,
ਤੋ ਜਿੰਨੇ ਵੀ ਨੇੜੇ ਨੇੜੇ ਦੇ ਸਾਰੇ ਪਹਾੜੀ ਰਾਜੇ ਹਨ,
ਰਣ ਹੇਤ ਹੋਤ ਇੱਕ ਥਾਏ ਧਾਏ,
ਇਹ ਹੁਣ ਲੜਨ ਵਾਸਤੇ ਅਲਫ ਖਾਨ ਦੇ ਨਾਲ ਭੀਮ ਚੰਦ ਦੇ ਕੋਲ ਸਾਰੇ ਇਕੱਠੇ ਹੋ ਗਏ ਹਨ।
ਹਮ ਵਿਦਿਤ ਵੀਰ ਲਖ ਜੰਗ ਧੀਰ,
ਹੁਣ ਤੀਜਾ ਕਾਰਨ ਦੱਸਣ ਲੱਗੇ ਵੀ ਕਿਉਂ ਭੀਮ ਚੰਦ ਦੀ ਸਹਾਇਤਾ ਕਰਨੀ। ਕਹਿੰਦੇ ਹਮ ਵਿਦਿਤ ਵੀਰ ਲਖ ਜੰਗ ਧੀਰ, ਸਾਰੇ ਲੋਕ ਜਾਣਦੇ ਵੀ ਗੁਰੂ ਸਾਹਿਬ ਜਿਹੜੇ ਬਹੁਤ ਵੱਡੇ ਬਹਾਦਰ ਹਨ, ਸੂਰਮੇ ਹਨ।
ਗਿਮ ਥਿਰ ਹੈ ਤਾਮ ਜਿਮ ਹੋਤ ਪੀਰ,
ਤੇ ਜੇ ਕੋਈ ਨਿਮਾਣਾ ਬਣ ਕੇ ਆਣ ਕੇ ਸ਼ਰਨ ਵਿੱਚੋਂ ਆਸਰਾ ਮੰਗਦਾ ਤੇ ਕੋਈ ਜ਼ਾਲਮ ਬਾਹਰੋਂ ਚੜ ਕੇ ਆਉਂਦਾ ਤੇ ਅਸੀਂ ਡਰਪੋਕਾਂ ਦੀ ਤਰ੍ਹਾਂ ਕਿਵੇਂ ਬੈਠੇ ਰਹਿ ਸਕਦੇ ਹਾਂ। ਤੇ ਤੀਜਾ ਕਾਰਨ ਹੈ ਵੀ ਗੁਰੂ ਘਰ ਨੇ ਸਾਧ ਸੰਗਤ ਜੀ ਅਸਲ ਵਿੱਚ ਗੁਰੂ ਸਾਹਿਬ ਨੇ ਸੂਰਮਿਆਂ ਵਿੱਚ ਸੂਰਮ ਗਤੀ ਭਰਨੀ ਹੈ, ਉਹਨਾਂ ਨੂੰ ਸੰਤ ਦੇ ਨਾਲ ਨਾਲ ਸਿਪਾਹੀ ਬਣਾਉਣਾ, ਇਸ ਕਰਕੇ ਵੀ ਗੁਰੂ ਸਾਹਿਬ ਨੇ ਆਖਿਆ ਤੀਜਾ ਕਾਰਨ ਬਣ ਜਾਂਦਾ ਵੀ ਜਦੋਂ ਹੁਣ ਆਣ ਕੇ ਕਿਸੇ ਨੇ ਈਨ ਮੰਨੀ ਤੇ ਸ਼ਰਨ ਵਿੱਚ ਆ ਹੀ ਗਿਆ, ਉਹਦੇ ਸਿਰ ਉੱਤੇ ਮਿਹਰ ਭਰੇ ਹੱਥ ਜ਼ਰੂਰ ਰੱਖਣਾ ਚਾਹੀਦਾ ਹੈ।
ਇਤਿਆਦ ਬਾਤ ਚਿੱਤ ਮੈਂ ਵਿਚਾਰ,
ਇਤਿਆਦਿਕ ਬਹੁਤ ਸਾਰੀਆਂ ਵਿਚਾਰਾਂ ਸੱਚੇ ਪਾਤਸ਼ਾਹ ਜੀ ਨੇ ਚਿੱਤ ਚ ਕੀਤੀਆਂ।
ਇੱਕ ਦਿਸ ਵਜ਼ੀਰ ਧੀਰਜ ਉਚਾਰ,
ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਜ਼ੀਰ ਨੂੰ ਧੀਰਜ ਦੇਣ ਵਾਸਤੇ ਪਵਿੱਤਰ ਮੁਖ ਤੋਂ ਏਦਾਂ ਬੋਲੇ ਹਨ ਜੀ।
ਕਹੋ ਭੀਮ ਚੰਦ ਕੇ ਸੰਗ ਜਾਏ,
ਸਤਿਗੁਰ ਨੇ ਆਖਿਆ ਵੀ ਕੋਈ ਗੱਲ ਨੀ, ਕਹਿ ਦੇ ਨੀ ਜਾ ਕੇ ਭੀਮ ਚੰਦ ਨੂੰ ਤੂੰ
ਹਮ ਹੈ ਤਿਆਰ ਪ੍ਰਾਤੇ ਸਿਧਾਏ,
ਅਸੀਂ ਤੇਰੇ ਨਾਲ ਜੰਗ ਕਰਨ ਵਾਸਤੇ ਤਿਆਰ ਹਾਂ ਤੇ ਕੱਲ ਸਵੇਰੇ ਚੜਾਈ ਕਰਾਂਗੇ।
ਮੈਂ ਕਰੂ ਚਿੰਤ ਲਿਹੋ ਰਿਪਣ ਜੀਤ,
ਤੇ ਭੀਮ ਚੰਦ ਨੂੰ ਇਹ ਵੀ ਕਹਿ ਦੇਣਾ ਵੀ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੇ, ਜਿੱਤ ਉਸੇ ਦੀ ਹੋਵੇਗੀ।
ਮੈਂ ਦੀਨ ਦਰਬ ਕੋ ਧਰੋ ਚੀਤ,
ਤੇ ਬਿਲਕੁਲ ਨੀ ਇਸ ਤਰ੍ਹਾਂ ਮਾਮਲਾ ਦੇਣਾ, ਧੀਰਜ ਰੱਖ ਆਪਣੇ ਮਨ ਵਿੱਚ ਤੂੰ।
ਆਪ ਦਿਸੇ ਦੇਹੋ ਪੁਨੇ ਔਰ ਆਏ,
ਕਹਿੰਦੇ ਫਿਰ ਮਹਾਰਾਜ ਨੇ ਆਖਿਆ ਉਹਨੂੰ ਦੱਸ ਦਿਓ ਵੀ ਜੇ ਅੱਜ ਇਹਨੂੰ ਮਾਮਲਾ ਦੇ ਦੇਵੇਂਗਾ ਡਰ ਕੇ ਤਾਂ ਕੱਲ ਨੂੰ ਦੂਜਾ ਆ ਜਾਏਗਾ ਕੋਈ, ਫਿਰ ਏਦਾਂ ਤਾਂ ਸੂਬੇਦਾਰ ਬਹੁਤ ਨੇ।
ਸਭ ਲਿਹ ਦੰਡ ਤੁਝ ਤੇ ਬਣਾਏ,
ਤੇ ਫਿਰ ਤੇਰਾ ਰਾਜ ਕਾਹਦਾ, ਤੇਰੇ ਕੋਲੋਂ ਤਾਂ ਤੂੰ ਤਾਂ ਫਿਰ ਡੰਡ ਭਰਨ ਵਿੱਚ ਹੀ ਸਾਰੀ ਉਮਰ ਬਤੀਤ ਕਰ ਦੇਵੇਂਗਾ।
ਸਤਰਣ ਸੰਗ ਧਨ ਭੂਮ ਹੇਤ,
ਤੂੰ ਵੈਰੀਆਂ ਦੇ ਨਾਲ ਲੜਾਈ ਦੇ ਮੈਦਾਨ ਵਿੱਚ,
ਛਤਰੀਨ ਕਾਮ ਲੜ ਜੰਗ ਖੇਤ,
ਕਹਿੰਦੇ ਛਤਰੀਆਂ ਦਾ ਸੂਰਮਿਆਂ ਦਾ ਕੰਮ ਹੁੰਦਾ ਵੀ ਆਪਣੀ ਅਣਖ ਵਾਸਤੇ ਲੜਨਾ।
ਤਿਆ ਪ੍ਰਾਣ ਜਾਨ ਗਿੱਧੀ ਦਰੰਤ,
ਤੂੰ ਕਹਿੰਦੇ ਨੇ ਗਿੱਦੜਾਂ ਦਾ ਕੰਮ ਹੁੰਦਾ ਡਰਨਾ, ਸ਼ੇਰ ਨੀ ਡਰਦਾ ਭਾਵੇਂ ਮੌਤ ਸਾਹਮਣੇ ਖੜੀ ਹੋਵੇ।
ਉਪਹਾਸ ਹਾਂ ਅਪਵਾਦ ਬੰਤ,
ਤੇ ਜੇ ਕੋਈ ਜਾਨ ਪਿਆਰੀ ਕਰਕੇ ਧਰਮ ਯੁੱਧ ਤੋਂ ਮੂੰਹ ਮੋੜ ਜਾਵੇ ਤੇ ਕਹਿੰਦੇ ਉਪਹਾਸ ਹਾਂ, ਇੱਥੇ ਲੋਕ ਹੱਸਦੇ ਉਹਦੇ ਉੱਤੇ ਮਖੌਲ ਕਰਦੇ ਆ, ਤੋ ਅਪਵਾਦ ਵੰਤ, ਤੇ ਅੱਗੇ ਪ੍ਰਲੋਕ ਵਿੱਚ ਵੀ ਕਹਿੰਦੇ ਫਿਰ ਉਹ ਆਪਣੇ ਨੇਤਰ ਸਾਹਮਣੇ ਨੀ ਕਰ ਸਕਦਾ, ਉਜਲਾ ਨੀ ਮੁਖ ਲੈ ਕੇ ਜਾ ਸਕਦਾ ਜਿਹੜਾ ਡਰਾਕਲ ਹੋਵੇ ਤੇ ਧਰਮ ਯੁੱਧ ਤੋਂ ਮੂੰਹ ਮੋੜ ਜਾਵੇ।
ਪਰਲੋਕ ਵਿਖੇ ਗਤ ਨਹਨ ਆਸ਼,
ਮਹਾਰਾਜ ਕਹਿੰਦੇ ਪ੍ਰਲੋਕ ਵਿੱਚ ਵੀ ਉਹਦੀ ਗਤੀ ਨੀ ਹੁੰਦੀ।
ਜਾਂ ਤਿਸ ਜਾਣ ਸਰੰਗ ਬਾਸ਼,
ਇਸ ਕਰਕੇ ਸੂਰਮਿਆਂ ਦਾ ਕੰਮ ਹੈ ਸੰਗਰਾਮ ਕਰਨਾ, ਪਰ ਜ਼ੁਲਮ ਨੂੰ ਰੋਕਣ ਵਾਸਤੇ, ਜ਼ੁਲਮ ਕਰਨ ਵਾਸਤੇ ਨਹੀਂ।
ਸੁਣ ਕੇ ਵਜ਼ੀਰ ਆਨੰਦ ਪਾਏ,
ਮਹਾਰਾਜ ਤੋਂ ਬਖਸ਼ਿਸ਼ ਵਾਲੇ ਬਚਨ ਸੁਣ ਕੇ ਵਜ਼ੀਰ ਨੇ ਬਹੁਤ ਆਨੰਦ ਪ੍ਰਾਪਤ ਕੀਤਾ।
ਘਰ ਬੰਦ ਬੰਦਨਾ ਕੀਨ ਪਾਏ,
ਮਹਾਰਾਜ ਜੀ ਦੇ ਚਰਨਾਂ ਉੱਤੇ ਸਿਰ ਰੱਖ ਕੇ ਬੰਦਨਾ ਕੀਤੀ ਹੈ।
ਘਰ ਅਧਿਕ ਸੀਗਰਤਾ ਗਯੋ ਧਾਏ,
ਉਸੇ ਵੇਲੇ ਘੋੜਾ ਭਜਾਇਆ ਭੀਮ ਚੰਦ ਵੱਲ ਨੂੰ।
ਰਿਪ ਭੀਮ ਚੰਦ ਕੋ ਸਭ ਸੁਣਾਏ,
ਜਾ ਕੇ ਭੀਮ ਚੰਦ ਨੂੰ ਮਹਾਰਾਜ ਜੀ ਦਾ ਸਾਰਾ ਸੁਨੇਹਾ ਸੁਣਾ ਦਿੱਤਾ ਹੈ।
ਹੋਰ ਕਹਿਓ ਵਾਕ ਰਣਜੀਤ ਤੋਹੇ,
ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ, ਲੜਾਈ ਵਿੱਚ ਜਿੱਤ ਤੇਰੀ ਹੋਵੇਗੀ।
ਮੈਂ ਮਿਟੋ ਸੁਜਸ ਸਭ ਮਾਹੇ ਹੋਏ,
ਇਸ ਕਰਕੇ ਹੁਣ ਟਲਣਾ ਨਹੀਂ, ਸਾਰਿਆਂ ਵਿੱਚ ਤੇਰੀ ਵਡਿਆਈ ਹੋਵੇਗੀ, ਹੁਣ ਗੀਦੀ ਗਿੱਦੜ ਨਾ ਬਣ ਜਾਵੀਂ।
ਉੱਠ ਕੇ ਪ੍ਰਭਾਤ ਅਸਵਾਰ ਆਪ,
ਤੂੰ ਸਵੇਰੇ ਅਸਵਾਰੀ ਕਰ, ਆਪ ਚੜ੍ਹਨ ਦੀ ਤਿਆਰੀ ਕਰ, ਤੇ ਗੁਰੂ ਸਾਹਿਬ ਵੀ ਤਿਆਰੀ ਕਰਨਗੇ।
ਪਹੁੰਚ ਚਾਹੇ ਪ੍ਰਭੂ ਗਣ ਸਤਰ ਖਾਪ,
ਮਹਾਰਾਜ ਸੱਚੇ ਪਾਤਸ਼ਾਹ ਵੀ ਲੜਾਈ ਦੇ ਮੈਦਾਨ ਵਿੱਚ ਪਹੁੰਚ ਜਾਣਗੇ ਉਧਰੋਂ।
ਸੁਣ ਭੀਮ ਚੰਦ ਕਿਹਾ ਹਰ ਕਪੂਰ,
ਕਹਿੰਦੇ ਭੀਮ ਚੰਦ ਸੁਣ ਕੇ ਬਹੁਤ ਖੁਸ਼ ਹੋਇਆ।
ਲੀਨੋ ਬਟੋਰ ਦਲ ਮਹਿਦ ਸੂਰ,
ਬਹੁਤ ਸੂਰਮਿਆਂ ਦਾ ਦਲ ਵੱਡਾ ਇਕੱਠਾ ਕਰ ਲਿਆ ਇਸ ਨੇ।
ਧੁੰਦਵ ਬਜਾਏ ਤਿਆਰੀ ਸੁਕੀਨ,
ਕਹਿੰਦੇ ਨਗਾਰਿਆਂ ਤੇ ਚੋਟਾਂ ਪਈਆਂ ਤਿਆਰੀ ਕਰ ਲਈ ਭੀਮ ਚੰਦ ਨੇ।
ਛੱਡ ਚੱਲਿਓ ਸਹਾਇਕ ਸੰਗ ਲੀਨ,
ਆਪਣੇ ਸਹਾਇਕ ਰਾਜੇ ਜਿੰਨੇ ਸਨ ਪਹਾੜੀ ਹੋਰ, ਉਹਨਾਂ ਨੂੰ ਨਾਲ ਲੈ ਕੇ ਭੀਮ ਚੰਦ ਨੇ ਚੜਾਈ ਕਰ ਦਿੱਤੀ।
ਆਪ ਸੁਣੋ ਨਾਮ ਤਿਨਕੇ ਪਨੰਤ,
ਕਵੀ ਜੀ ਕਹਿੰਦੇ ਨੇ ਹੁਣ ਜਿਹੜੇ ਬਾਕੀ ਰਾਜੇ ਦੇ ਨਾਲ ਗਏ ਸਨ ਉਹਨਾਂ ਦੇ ਨਾਮ ਦੱਸਦੇ ਹਾਂ ਤੁਹਾਨੂੰ।
ਜੀ ਚੱਲੇ ਸਾਥ ਭਾਟੇ ਉਹ ਜਵੰਤ,
ਜਿਹੜੇ ਆਪਣੀ ਸੈਨਾ ਲੈ ਕੇ ਹੋਰ ਪਹਾੜੀ ਰਾਜੇ ਨਾਲ ਗਏ ਸਨ।
ਦੋਹਰਾ ਰਾਮ
ਰਾਮ ਸਿੰਘ ਜਸਵਾਰੀਆ ਲੈ ਨਿਜ ਸੰਗ ਸਿਪਾਹੀ।
ਕਹਿੰਦੇ ਨੇ ਇੱਕ ਰਾਜਾ ਰਾਮ ਸਿੰਘ ਜਸਵਾਰੀਆ ਨਾਲ ਆਪਣੀ ਸੈਨਾ ਲੈ ਕੇ ਤੁਰਿਆ ਹੈ।
ਪ੍ਰਿਥੀ ਚੰਦ ਡਡਵਾਰੀਆ ਜੇ ਚਿਤ ਜੰਗ ਉਮਾਹੇ।
ਦੂਜਾ ਪ੍ਰਿਥੀ ਚੰਦ ਡਡਵਾਰੀਆ ਨਾਲ ਗਿਆ ਜਿਸ ਨੂੰ ਜੰਗ ਕਰਨ ਦਾ ਬੜਾ ਚਾਅ ਹੈ।
ਅਪਰ ਚੜਿਓ ਜਸ ਰੋਟੀਆ ਨਾਮ ਕਹੇ ਸੁਖਦੇਵ।
ਇੱਕ ਜਸ ਰੋਟੀਆ ਰਾਜਾ ਨਾਲ ਗਿਆ ਜਿਸ ਦਾ ਨਾਮ ਸੁਖਦੇਵ ਹੈ।
ਭੀਮ ਚੰਦ ਕੇ ਸਕਰਨ ਚੱਲੇ ਜੰਗ ਲੱਖ ਭੇਵ।
ਭੀਮ ਚੰਦ ਦੇ ਕਹੇ ਤੇ ਹੁਣ ਸਾਧ ਜੀ ਜੰਗ ਕਰਨ ਵਾਸਤੇ ਤੁਰੇ ਹਨ।
ਕਹੇ ਸਗਣ ਸਭ ਜੀਤ ਕੇ ਭੀਮ ਚੰਦ ਆਨੰਦ।
ਐਂ ਜਾਣੋ ਵੀ ਤੁਰ ਲੱਗਿਆ ਸਾਰੇ ਸਗਨ ਜਿੱਤਦੇ ਹੀ ਹੋਏ, ਜਿਸ ਕਰਕੇ ਭੀਮ ਚੰਦ ਬੜਾ ਖੁਸ਼ ਹੈ।
ਗੁਲਕਾਂ ਔਰ ਬਰੂਦ ਬਹੁ ਦੇਕਰ ਬੀਰਨ ਬ੍ਰਿੰਦ।
ਬਹੁਤ ਸਾਰਾ ਬਰੂਦ ਤੇ ਗੋਲੀਆਂ ਸੂਰਮਿਆਂ ਵਿਚ ਵੰਡ ਦਿੱਤਾ ਗਿਆ ਹੈ।
ਚੜਿਓ ਦੈ ਨਗਾਰਾ
ਨਗਾਰਾ ਵਜਾਇਆ ਸਾਧ ਸੰਗਤ ਜੀ ਚੜਾਈ ਕਰਨ ਲੱਗਿਆ।
ਅਗਾਉ ਪਧਾਰਾ
ਅੱਗੇ ਤੁਰ ਪਿਆ ਭੀਮ ਚੰਦ।
ਚੱਲੇ ਵੀਰ ਮਾਨੀ
ਬੜੇ ਜਿਹੜੇ ਸੂਰਮੇ ਸਨ ਦਲੇਰ ਤੁਰ ਪਏ ਹਨ।
ਹਰੇ ਸ਼ਸਤਰ ਪਾਨੀ
ਹੱਥਾਂ ਵਿਚ ਸ਼ਸਤਰ ਫੜੇ ਹੋਏ ਹਨ।
ਸੁਭੰਗੇ ਸੰਭਾਰੀ
ਬੰਦੂਕਾਂ ਸੰਭਾਲੀਆਂ ਹਨ।
ਭਣੇ ਮਾਰ ਮਾਰੀ
ਮਾਰ ਲੋ ਕਰਦੇ ਹਨ ਜੀ।
ਨਦੌਣ ਪਹੁੰਚੇ
ਨਦੌਣ ਵਾਲੀ ਥਾਂ ਤੇ ਪਹੁੰਚੇ ਹਨ।
ਰਿਪੋ ਥਾਣੇ ਉੱਚੇ
ਜਦੋਂ ਨਦੌਣ ਪਹੁੰਚੇ ਤੇ ਜਿਹੜਾ ਵੈਰੀ ਸੀ ਸਾਧ ਸੰਗਤ ਜੀ ਅਲਫਕਾਂ ਤੇ ਕਿਰਪਾਲ ਚੰਦ ਇਹ ਉੱਚੇ ਥਾਂ ਤੇ ਸਨ ਜਾਂਦਿਆਂ ਨੂੰ।
ਕਰਿਓ ਘੇਰ ਬਾਰਾ
ਕਹਿੰਦੇ ਇੱਕ ਲੱਕੜ ਦਾ ਵੱਡਾ ਵਾੜਾ ਇਹਨਾਂ ਨੇ ਤਿਆਰ ਕੀਤਾ ਸੀ ਆਪਣੇ ਬਚਣ ਵਾਸਤੇ ਕਿਲੇ ਦੀ ਥਾਂ ਤੇ। ਐਂ ਸਮਝ ਲਓ ਵੀ ਲੱਕੜ ਦੀ ਕੰਧ ਕੀਤੀ ਹੋਈ ਸੀ ਇਹਨਾਂ ਨੇ ਅਲਫ ਖਾਨ ਨੇ।
ਵੱਡੂ ਕਾਠ ਡਰ
ਕਹਿੰਦੇ ਵੱਡੀਆਂ ਵੱਡੀਆਂ ਲੱਕੜਾਂ ਲੈ ਕੇ ਤੇ ਉਹਨਾਂ ਦਾ ਵਾੜਾ ਬਣਾਇਆ ਹੋਇਆ ਸੀ।
ਡਿੰਡਕ ਦੁਰਗ ਜੈਸੇ
ਜਿਵੇਂ ਕੋਈ ਛੋਟਾ ਕਿਲਾ ਹੋਵੇ ਇਸ ਤਰ੍ਹਾਂ।
ਬੜੇ ਬੀਜ ਤੈਸੇ
ਉਹਦੇ ਵਿਚ ਬੜੇ ਹੋਏ ਸਨ ਅਲਫ ਖਾਨ ਤੇ ਕਿਰਪਾਲ ਚੰਦ ਸਾਰੇ ਫੌਜ ਸਮੇਤ ਆਪਣੀ।
ਸਾਰੰਗ ਚਾਂਤ ਸੰਗਾ
ਕਹਿੰਦੇ ਇਹਨਾਂ ਨੂੰ ਆਇਆ ਵੇਖ ਕੇ ਉਹਨਾਂ ਨੇ ਵੀ ਆਪਣੇ ਤੀਰ ਕਮਾਨ ਸੰਭਾਲ ਲਏ।
ਕਸੀ ਹੈ ਤੁਫੰਗਾ
ਬੰਦੂਕਾਂ ਕੱਸ ਲਈਆਂ।
ਕਰਾਂਗੇ ਲੜਾਈ
ਕਹਿੰਦੇ ਲੜਾਈ ਕਰਾਂਗੇ।
ਸੋ ਤਿਆਰੀ ਬਣਾਈ
ਦੋਵਾਂ ਪਾਸਿਆਂ ਤੋਂ ਤਿਆਰੀ ਹੋ ਗਈ।
ਢੁੱਕੇ ਨੇਰ ਜੋਈ
ਨੇੜੇ ਨੇੜੇ ਹੋ ਗਏ ਦੋਵੇਂ ਫੌਜੀ।
ਫਤਹਿ ਸ਼ੇਰ ਸੋਈ
ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ।
ਜਾਵੇ ਨਗਾਰੇ
ਨਗਾਰਿਆਂ ਤੇ ਚੋਟਾਂ ਵੱਜੀਆਂ।
ਕਰਿਓ ਬਾਰ ਟਾਰੇ
ਕਹਿੰਦੇ ਨੇ ਹੁਣ ਚੱਲਣਾ ਚਾਹੁੰਦੇ ਨੇ ਸਾਧ ਸੰਗਤ ਜੀ ਜਿਹੜੇ ਭੀਮ ਚੰਦ ਵੱਲੋਂ ਗਏ ਉਹ ਚਾਹੁੰਦੇ ਵੀ ਕਿਸੇ ਤਰ੍ਹਾਂ ਇਹ ਲੱਕੜ ਦਾ ਵਾੜਾ ਟੁੱਟ ਜਾਵੇ ਤੇ ਪੈ ਜਾਈਏ ਵੈਰੀ ਤੇ ਜਾ ਕੇ।
ਗਏ ਭੀਮ ਚੰਦ
ਭੀਮ ਚੰਦ ਨਾਲ ਹੈ ਜੀ।
ਦੇਖਿਓ ਬ੍ਰਿੰਦ ਬ੍ਰਿੰਦੰਗ
ਭੀਮ ਚੰਦ ਨੇ ਉੱਚੇ ਥਾਂ ਤੇ ਖੜ ਕੇ ਸਾਰਾ ਨਜ਼ਾਰਾ ਦੇਖਿਆ।
ਫਿਰੇ ਉਹ ਥਾਣ ਉੱਚੇ
ਉੱਚੇ ਥਾਂ ਤੇ ਖੜ ਗਿਆ ਭੀਮ ਚੰਦ।
ਹਰੇ ਕਾਠ ਮੁੱਚੇ
ਦੇਖਿਆ ਕਿ ਇਹਨਾਂ ਨੇ ਤਾਂ ਲੱਕੜ ਦੀ ਕੰਧ ਕੀਤੀ ਹੋਈ ਹੈ।
ਕਰੀ ਓਟ ਮੋਟੀ
ਕਹਿੰਦੇ ਮੋਟੇ ਮੋਟੇ ਫੱਟੇ ਸਨ ਲੱਕੜਾਂ ਦੇ।
ਲੱਗੇ ਨਾ ਹੀ ਚੋਟੀ
ਛੇਤੀ ਕੀਤਿਆਂ ਸਾਧ ਸੰਗਤ ਜੀ ਚੋਟ ਲੱਗ ਨਹੀਂ ਸੀ ਸਕਦੀ ਵੈਰੀ ਨੂੰ।
ਹੋਏ ਅੱਗੇ
ਫਿਰ ਵੀ ਭੀਮ ਚੰਦ ਅੱਗੇ ਹੋਇਆ ਦਲੇਰੀ ਕਰਕੇ।
ਪਲੀਤੇ ਸੋ ਦਾਗੇ
ਕਹਿੰਦੇ ਪਲੀਤਿਆਂ ਨੂੰ ਅੱਗਾਂ ਲਾ ਦਿੱਤੀਆਂ।
ਛੁੱਟੀ ਬ੍ਰਿੰਦ ਗੋਰੀ
ਉਸ ਵੇਲੇ ਸਾਧ ਸੰਗਤ ਜੀ ਪਲੀਤਿਆਂ ਵਾਲੀਆਂ ਤੋੜੇਦਾਰ ਬੰਦੂਕਾਂ ਸਨ ਸਹਿੰਦੇ। ਕਹਿੰਦੇ ਜਦੋਂ ਪਲੀਤੇ ਤਿਖਾਏ ਤੇ ਬਹੁਤ ਗੋਲੀਆਂ ਚੱਲੀਆਂ।
ਗਈ ਬਾਹਰ ਓਰੀ
ਇੱਕਦਮ ਗੋਲੀਆਂ ਉਸ ਲੱਕੜ ਦੇ ਵਾੜੇ ਵੱਲ ਨੂੰ ਗਈਆਂ ਹਨ।
ਲੱਗੇ ਕਾਂਠ ਮਾਹੀ
ਜਾ ਕੇ ਲੱਕੜ ਵਿੱਚ ਲੱਗੀਆਂ।
ਮਰੇ ਸੱਤਰ ਨਾਹੀ
ਸ਼ਤਰੂ ਉਹ ਲੱਕੜ ਦੇ ਪਿੱਛੇ ਸਨ ਇਸ ਕਰਕੇ ਉਹਨਾਂ ਨੂੰ ਸ਼ਤਰੂਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਕਿਰਪਾਲੰ ਕਟੋਚੀ
ਉਧਰ ਕਿਰਪਾਲ ਚੰਦ ਜਿਹੜਾ ਅਲਫ ਖਾਂ ਦੇ ਨਾਲ ਸੀ
ਗਾਣ ਮੋਚੀ
ਇਹਨੇ ਕਿਰਪਾਲ ਚੰਦ ਨੇ ਵੀ ਆਪਣੀ ਫੌਜ ਨੂੰ ਆਖਿਆ ਛੱਡੋ ਗੋਲੀਆਂ ਤੁਸੀਂ ਵੀ।
ਛੁੱਟੇ ਤੀਰ ਗੋਰੀ
ਦੋਹਾਂ ਪਾਸਿਆਂ ਤੋਂ ਤੀਰ ਤੇ ਗੋਲੀਆਂ ਛੁੱਟਣ ਲੱਗ ਪਏ।
ਸੋ ਅੰਗਾਂ ਫੋਰੀ
ਕਹਿੰਦੇ ਭੀਮ ਚੰਦ ਦੇ ਜਿਹੜੇ ਸੂਰਮੇ ਸਨ ਉਹਨਾਂ ਦੇ ਅੰਗਾਂ ਤੇ ਆਣ ਕੇ ਲੱਗੀਆਂ ਹਨ।
ਰੰਗ ਰੰਗ ਹੋਵਾ
ਧਰਤੀ ਦਾ ਰੰਗ ਲਾਲ ਹੋ ਗਿਆ।
ਹੋਰ ਜੋਵਾ
ਦੋਹਾਂ ਪਾਸਿਆਂ ਤੋਂ ਚੰਗਾ ਜ਼ੋਰ ਹੈ।
ਭਣਿਓ ਭੀਮ ਚੰਦੰਗ
ਭੀਮ ਚੰਦ ਨੇ ਆਖਿਆ ਉਸ ਵੇਲੇ
ਮਿਲਿਓ ਵੀਰ ਬ੍ਰਿੰਦੰਗ
ਆਪਣੇ ਜਿਹੜੇ ਮੋਹਰੀ ਸੂਰਮੇ ਸਨ ਉਹਨਾਂ ਕੋਲ ਜਾ ਕੇ ਕਹਿਣ ਲੱਗਾ।
ਕਰੋ ਹੇਲ ਧਾਇੰਗ
ਕਹਿੰਦਾ ਤਗੜਾ ਹੱਲਾ ਕਰਕੇ ਪੈ ਜਾਓ ਤੁਸੀਂ।
ਛੱਡੋ ਊਚ ਧਾਇੰਗ
ਕਹਿੰਦੇ ਇੱਕ ਵਾਰੀ ਉੱਚੇ ਥਾਂ ਤੇ ਆਪਣਾ ਕਬਜ਼ਾ ਹੋ ਗਿਆ ਤਾਂ
ਲਿਜੈ ਮਾਰ ਬਾਰਾ
ਕਹਿੰਦੇ ਸਮਝ ਲਓ ਆਪਾਂ ਮਾਰ ਲਵਾਂਗੇ ਕਿਸੇ ਤਰ੍ਹਾਂ ਲੱਕੜ ਦਾ ਵਾੜਾ ਤੋੜ ਦੇਵੋ।
ਹਥਿਆਰੇ ਸੰਭਾਰਾ
ਉਹਦੀ ਗੱਲ ਸੁਣ ਕੇ ਸੂਰਮਾ ਨੇ ਹਥਿਆਰ ਫਿਰ ਸੰਭਾਲੇ ਹਨ।
ਸਿੱਖੋ ਠਾਂਡ ਕੈਸੇ
ਤੋ ਇਹ ਵੇਖਦਾ ਕਿੰਨੀ ਕੁ ਦੇਰ ਖੜੇ ਰਹਿਣਗੇ ਭਲਾ।
ਹੱਥੋ ਕਿਉਂ ਨੰਗੈਸੇ
ਕਹਿਣ ਲੱਗਾ ਮਾਰ ਲਓ ਤਕੜੇ ਹੋ ਕੇ।
ਸੁਣਿਓ ਬ੍ਰਿੰਦ ਬੀਰੰਗ
ਕਹਿੰਦੇ ਜਦੋਂ ਸੂਰਮਿਆਂ ਨੇ ਭੀਮ ਚੰਦ ਦੀ ਗੱਲ ਸੁਣੀ
ਤੁਮ ਫੰਗਣ ਤੀਰੰਗ
ਸਾਂਭ ਲਈਆਂ ਉਹਨਾਂ ਨੇ ਫਿਰ ਬੰਦੂਕਾਂ ਤੇ ਤੀਰ
ਪ੍ਰਹਾਰੇ ਸਮੂਹ
ਤਕੜਾ ਹੱਲਾ ਕੀਤਾ।
ਦਈ ਦੇਹ ਹੋਂਗ
ਕਹਿੰਦੇ ਹੂੰ ਹੂੰ ਮਾਰ ਲਓ ਕਰਕੇ ਅੱਗੇ ਨੂੰ ਹੋਏ।
ਅੱਲੀ ਬਾਹਰ ਨੇਰੇ
ਚਲੇ ਗਏ। ਇੱਕ ਵਾਰੀ ਭੀਮ ਚੰਦ ਦੇ ਸਾਰੇ ਜਿਹੜੇ ਸਾਧ ਸੰਗਤ ਜੀ ਸੈਨਾਪਤੀ ਤੇ ਫੌਜੀ ਸਨ ਉਸ ਵਾੜੇ ਦੇ ਨੇੜੇ ਚਲੇ ਗਏ ਲੱਕੜ ਦੇ।
ਜਹਾਂ ਹੋ ਰਹੇ ਘੇਰੇ
ਚਾਰ ਫੇਰੇ ਉਸ ਵਾੜੇ ਨੂੰ ਘੇਰ ਲਿਆ।
ਕੜਾ ਕਾੜ ਗੋਰੀ
ਕਾੜ ਕਾੜ ਕਰਕੇ ਗੋਲੀਆਂ ਚੱਲੀਆਂ।
ਛੁੱਟੀ ਦੌਣ ਹੋਰੀ
ਦੋਨਾਂ ਪਾਸਿਆਂ ਤੋਂ ਚੱਲੀਆਂ ਹਨ ਜੀ।
ਲੋਕੈ ਕਿਰਪਾਲੰਗ
ਇੱਧਰ ਕਿਰਪਾਲ ਚੰਦ ਨੇ ਵੀ ਵੇਖਿਆ
ਭਏ ਆਲ ਬਾਲੰਗ
ਵੇਖਿਆ ਵੀ ਇਹ ਤਾਂ ਵਾੜੇ ਨੂੰ ਘੇਰਾ ਹੀ ਪਾ ਲਿਆ ਭੀਮ ਚੰਦ ਦੀ ਫੌਜ ਨੇ।
ਟੁੱਕੀ ਆਏ ਨੇਰੇ
ਜਦੋਂ ਵੇਖਿਆ ਵੀ ਭੀਮ ਚੰਦ ਦੀ ਫੌਜ ਬਿਲਕੁਲ ਨੇੜੇ ਆ ਗਈ।
ਕਹਿਓ ਤਾਹੇ ਬੇਰੇ
ਉਸ ਵੇਲੇ ਫਿਰ ਕਿਰਪਾਲ ਚੰਦ ਨੇ ਆਪਣੀ ਫੌਜ ਨੂੰ ਇੱਦਾਂ ਆਖਿਆ।
ਕਹਾਂ ਵੀਰ ਦੇਖੋ
ਉਹ ਸੂਰਮਿਓ ਕੀ ਦੇਖਦੇ ਜੇ
ਸਮੀਪੀ ਵਸੇਖੋ
ਵੈਰੀ ਤੇ ਬਿਲਕੁਲ ਨੇੜੇ ਆ ਗਿਆ ਹੈ
ਤਜੋ ਕਿਉਂ ਨਾ ਗੋਰੀ
ਹੁਣ ਗੋਲੀਆਂ ਕਿਉਂ ਨੀ ਚਲਾਉਂਦੇ
ਰਿਪੂ ਰੰਗ ਫੋਰੀ
ਵੈਰੀਆਂ ਦੇ ਅੰਗ ਫੋੜ ਕੇ ਰੱਖ ਦਿਓ ਇੱਕ ਵਾਰੀ
ਕਿਰਪਾਨਾ ਚਲਾਵੋ
ਕਿਰਪਾਨਾ ਚਲਾਓ ਨਹੀਂ ਤੇ ਫਿਰ
ਪ੍ਰਭਾ ਰੋਡ ਹਟਾਵੋ
ਇਹ ਭੀਮ ਚੰਦ ਦੀ ਫੌਜ ਪਿੱਛੇ ਜਾਣੀ ਚਾਹੀਦੀ ਹੈ
ਸਿੱਖਿਓ ਹੇਲ ਮੇਲਾ
ਬਹੁਤ ਅਰਸਾ ਸਿੰਘ ਜੀ ਹੱਲਾ ਤਕੜਾ ਹੋਇਆ
ਜਹਾਂ ਰੇਲ ਮੇਲਾ
ਦੋਵਾਂ ਪਾਸਿਆਂ ਦੇ ਫੌਜੀ ਇੱਕ ਦੂਜੇ ਨੂੰ ਪਿੱਛੇ ਧੱਕਣਾ ਚਾਹੁੰਦੇ ਹਨ
ਅਜੇ ਬਾਹਰ ਆਏ
ਕਹਿੰਦੇ ਨੇ ਫਿਰ ਉਹ ਜਿਹੜੇ ਕਿਰਪਾਲ ਚੰਦ ਦੀ ਫੌਜ ਸੀ ਨਾ ਤੇ ਅਲਫ ਖਾਨ ਦੀ ਉਹਨਾਂ ਵੇਖਿਆ ਵੀ ਇਹ ਤਾਂ ਬਿਲਕੁਲ ਵਾੜੇ ਦੇ ਨੇੜੇ ਆ ਗਏ ਤੇ ਉਹ ਫਿਰ ਵਾੜੇ ਦੇ ਵਿੱਚੋਂ ਕਿਰਪਾਨਾਂ ਲੈ ਕੇ ਬਾਹਰ ਨਿਕਲੇ
ਤੋ ਫੰਗੇ ਚਲਾਈ
ਪਹਿਲਾਂ ਗੋਲੀਆਂ ਚਲਾਈਆਂ ਹਨ
ਦੜਾ ਦੜ ਘੇਰੇ
ਇੱਕ ਵਾਰ ਤੇ ਦੜਾ ਦਾੜੀ ਘੇਰ ਦਿੱਤੇ ਭੀਮ ਚੰਦ ਦੇ ਫੌਜੀ
ਹਤੇ ਤੁੰਡ ਫੇਰੇ
ਬਹੁਤ ਸਾਰੇ ਮਾਰੇ ਗਏ ਹਨ ਭੀਮ ਚੰਦ ਦੇ
ਨਹੀਂ ਜਾ ਤੇ ਅੱਗੇ
ਹੁਣ ਭੀਮ ਚੰਦ ਦੇ ਬੰਦੇ ਅੱਗੇ ਨੀ ਜਾਂਦੇ ਕਿਉਂਕਿ ਉਹ ਵਾੜੇ ਚੋਂ ਬਾਹਰ ਨਿਕਲ ਕੇ ਲੜਨ ਲੱਗ ਪਏ ਹਨ
ਵੱਡੇ ਘਾਵ ਲੱਗੇ
ਕਿਰਪਾਨਾਂ ਦੀ ਲੜਾਈ ਚ ਕਹਿੰਦੇ ਵੱਡੇ ਫੱਟ ਲੱਗ ਗਏ
ਤਨੰਗ ਫੋਰ ਫੋਰੇ
ਸਰੀਰ ਹੀ ਪਾੜ ਦਿੱਤੇ ਕਈਆਂ ਦੇ
ਫਟੇ ਸੋ ਪਿਛੋਰੇ
ਇੱਕ ਵਾਰ ਭੀਮ ਚੰਦ ਦੀ ਦਲ ਸੀ ਜਿਹੜਾ ਫਿਰ ਪਿੱਛੇ ਹਟ ਆਇਆ
ਕਣੇ ਘਾਵ ਘਾਲੇ
ਕਿਉਂਕਿ ਬਹੁਤੇ ਬੰਦੇ ਫੱਟੜ ਹੋ ਗਏ ਹਨ
ਫਤਿਹ ਭੂਮ ਡਾਲੇ
ਬਹੁਤੇ ਜ਼ਿਆਦੇ ਤਾਂ ਸਾਧ ਸੰਗਤ ਜੀ ਫੱਟੜ ਹੋ ਕੇ ਧਰਤੀ ਤੇ ਡਿੱਗ ਪਏ
ਕਹਿ ਲੂਰ ਪਤੀ ਅਵਲੋਕਤ ਹੈ
ਜਦੋਂ ਜਦੋਂ ਸਾਧ ਸੰਗਤ ਜੀ ਭੀਮ ਚੰਦ ਨੇ ਵੇਖਿਆ ਵੀ ਦੂਜੇ ਹੱਲੇ ਵਿੱਚ ਵੀ ਮੇਰਾ ਹੀ ਨੁਕਸਾਨ ਹੋਇਆ ਹੈ
ਬਸ ਨਾਹੀ ਚੱਲੇ ਕੁਛ ਵੀਰਨ ਕੋ
ਇਹਨੇ ਜਾਣਿਆ ਵੀ ਸਾਡੇ ਸੂਰਮਿਆਂ ਦਾ ਕੋਈ ਵਾਸ ਨੀ ਚੱਲਦਾ ਇਹ ਲੱਕੜ ਦਾ ਵਾੜਾ ਬਹੁਤ ਖਤਰਨਾਕ ਹੈ
ਗਿਰ ਉਪਰ ਬੰਬ ਬਜਾਵਤ ਹੈ
ਵੈਰੀ ਤਾਂ ਬੰਬ ਦੀ ਤਰ੍ਹਾਂ ਉਪਰੋਂ ਪੈਂਦੇ ਹਨ
ਲੈ ਓਟ ਪ੍ਰਹਾਰਤ ਤੀਰਨ ਕੋ
ਇਹ ਲੱਕੜ ਦੇ ਫਟਿਆਂ ਦੀ ਓੜ ਲੈ ਕੇ ਚਲਾਉਂਦੇ ਨੇ ਤੀਰ ਨੂੰ ਤੇ ਗੋਲੀਆਂ ਨੂੰ
ਗੁਲ ਕਾਂਬਰ ਖਾਵਤ ਘਾਵਤ ਹੈ
ਕਹਿੰਦੇ ਗੋਲੀਆਂ ਦੀ ਤੇ ਵਰਖਾ ਹੀ ਕਰ ਦਿੰਦੇ ਇਹ
ਮੈਂ ਪਾਵਤ ਦਾਬ ਅਭੀਰਨ ਕੋ
ਸਾਡੇ ਸੂਰਮਿਆਂ ਦਾ ਕੋਈ ਦਾ ਨੀ ਲੱਗਦਾ
ਨਿਜ ਦੰਤਨ ਪੰਕਜ ਪੀਸਤ ਹੈ
ਬਹੁਤ ਦੰਦਾਂ ਨੂੰ ਪੀਦਾ ਉਸ ਵੇਲੇ ਕ੍ਰੋਧ ਜਾਣ ਕੇ ਭੀਮ ਚੰਦ
ਮੈਂ ਦੀਸਤ ਢੂਕਤ ਧੀਰਨ ਕੋ
ਕੋਈ ਇਹਨੂੰ ਸਮਝ ਨੀ ਆਉਂਦੀ ਵੀ ਕਿੱਦਾਂ ਜਾ ਕੇ ਪਈਏ ਇੱਕ ਵਾਰੀ ਉਹਨਾਂ ਦੇ ਉੱਤੇ
ਤੀਰ ਹਟੇ ਪਿਖ ਭੀਮ ਸੱਸੇ
ਕਹਿੰਦੇ ਨੇ ਸੂਰਮੇ ਸਾਧ ਸੰਗਤ ਜੀ ਜਦੋਂ ਭੀਮ ਚੰਦ ਨੇ ਵੇਖਿਆ ਵੀ ਦੂਜੇ ਹੱਲੇ ਚ ਵੀ ਮੇਰੇ ਸੂਰਮੇ ਨੁਕਸਾਨੇ ਗਏ ਤੇ ਵਾਪਸ ਪਛਾਹ ਮੁੜੇ ਹਨ
ਹਿਤ ਮੋਰਨ ਕੋ ਕਹਿ ਕਹਿ ਲਲਕਾਰੇ
ਫਿਰ ਭੀਮ ਚੰਦ ਉਹਨਾਂ ਨੂੰ ਮੋੜਨ ਵਾਸਤੇ ਲਲਕਾਰਾ ਮਾਰਨ ਲੱਗਾ
ਝੀਲ ਕੇ ਮੇਲੋ ਪੇਲੋ ਸਤਰੰਗ
ਕਹਿਣ ਲੱਗਾ ਸੂਰਮੇ ਡਰੋ ਨਾ ਤਗੜੇ ਹੋ ਕੇ ਇੱਕ ਹੱਲਾ ਕਰੋ
ਝੀਲੋ ਅਗਰ ਚਲੋ ਭਗਤਾਰੇ
ਅੱਗੇ ਚਲੋ ਪਿੱਛੇ ਨਾ ਆਵੋ ਤੁਸੀਂ
ਘੇਰੋ ਬਾਹਰ ਵੱਡੋ ਬਰਿਆਰ ਹੈ
ਇੱਕ ਵਾਰ ਘੇਰ ਲਓ ਇਹ ਜਿਹੜਾ ਲੱਕੜ ਦਾ ਵਾੜਾ ਬਣਿਆ ਹੋਇਆ
ਘੇਰੋ ਵੀਰਨ ਕੋ ਅਗਵਾਰ ਹੈ
ਕਹਿੰਦੇ ਨੇ ਅਗਲਾ ਪਾਸਾ ਇੱਕ ਵਾਰੀ ਜੇ ਘੇਰ ਲਿਆ ਤਾਂ
ਫੇਰ ਹਟੇ ਸੁਣ ਕੇ ਭੱਠ ਜੀ ਵੱਡ
ਕਹਿੰਦੇ ਵੱਡੇ ਸੂਰਮੇ ਭੀਮ ਚੰਦ ਦਾ ਲਲਕਾਰਾ ਸੁਣ ਕੇ ਫਿਰ ਮੁੜੇ ਇੱਕ ਵਾਰੀ ਵਾੜੇ ਵੱਲ ਨੂੰ
ਬਾਹੁ ਝਟਾਪਟ ਝੂਜਤ ਡਾਰੇ
ਕਹਿੰਦੇ ਬਹੁਤ ਜੂਝੇ ਜਾ ਕੇ ਉਹ ਫਿਰ
ਆਵਤ ਹੇਲ ਬਲੋਕ ਕੈ
ਕਹਿੰਦੇ ਆਉਂਦੇ ਹੋਏ ਹੱਲੇ ਨੂੰ ਰੋਕਣ ਵਾਸਤੇ
ਵੀਰ ਕਟੋਚੀ ਮਾਰ ਮਚਾਏ
ਇਧਰੋਂ ਕਿਰਪਾਲ ਚੰਦ ਨੇ ਵੀ ਤੀਜੇ ਹੱਲੇ ਨੂੰ ਆਉਂਦੇ ਨੂੰ ਰੋਕਣ ਵਾਸਤੇ ਆਪਣੇ ਸੂਰਮਿਆਂ ਨੂੰ ਲਲਕਾਰਿਆ
ਉਪਰ ਤੇ ਗੁਲਕਾਂ ਬਰਖਾਵਤ
ਉਪਰੋਂ ਗੋਲੀਆਂ ਦੀ ਚੰਗੀ ਵਰਖਾ ਕੀਤੀ
ਤੋਮਰ ਤੀਰ ਅਨੀ ਦਿਖਰਾਏ
ਕਹਿੰਦੇ ਤੋਮਰਾਂ ਬਰਸ਼ਿਆਂ ਦੀ ਤੀਰਾਂ ਦੀ ਚੰਗੀ ਮਾਰ ਮਾਰੀ ਹੈ
ਪ੍ਰੇਰਤ ਫੇਰ ਦਿਓ ਤਬ ਹੇਲ
ਕਹਿੰਦੇ ਪ੍ਰੇਰ ਕੇ ਸਾਧ ਸੰਗਤ ਜੀ ਫੇਰ ਉਸ ਹੱਲੇ ਨੂੰ ਰੋਕਿਆ ਕਿਰਪਾਲ ਚੰਦ ਨੇ
ਸਮੀਪ ਨਾ ਹੋਣ ਦੀਏ ਸਮਧਾਏ
ਇਸ ਤੀਜੇ ਹੱਲੇ ਵਿੱਚ ਵੀ ਭੀਮ ਚੰਦ ਦੇ ਬੰਦਿਆਂ ਨੂੰ ਵਾੜੇ ਦੇ ਨੇੜੇ ਨਾ ਆਉਣ ਦਿੱਤਾ ਇਸ ਨੇ
ਘਾਇਲ ਹੈ ਗਿਰ ਭੂਮ ਪਰੇ
ਕਹਿੰਦੇ ਬਹੁਤ ਸੂਰਮੇ ਫੇਰ ਫੱਟੜ ਹੋ ਕੇ ਡਿੱਗੇ
ਭੱਟ ਬ੍ਰਿੰਦ ਮਰੇ ਬਡਕੀਨ ਲੜਾਈ
ਬੜੀ ਲੜਾਈ ਕੀਤੀ ਪਰ ਬਹੁਤ ਸੂਰਮੇ ਮਾਰੇ ਗਏ ਹਨ
ਧੀ ਮਨ ਸੇਸ ਨਿਹਾਰ ਅਸੇਸ
ਕਹਿੰਦੇ ਭੀਮ ਚੰਦ ਨੇ ਫੇਰ ਸਾਧ ਸੰਗਤ ਜੀ ਦੇਖਿਆ
ਵਸੇਸ਼ ਉਤੰਗ ਸਥਾਨ ਮਵਾਸਾ
ਵਿਸ਼ੇਸ਼ ਉੱਚੇ ਥਾਂ ਦੇ ਉੱਤੇ ਇਹ ਬੈਠੇ ਸਨ ਜਿਹੜਾ ਅਲਫ ਖਾਂ ਤੇ ਉਹ ਕਿਰਪਾਲ ਚੰਦ ਸੀ ਕੋਈ ਵਸ ਨੀ ਸੀ ਚੱਲਦਾ
ਵੀਰਨ ਕੋ ਬਸ ਨਾਹੀਂ ਚੱਲੈ
ਭੀਮ ਚੰਦ ਦੇ ਸੂਰਮਿਆਂ ਦਾ ਕੋਈ ਵਸ ਨੀ ਚੱਲਦਾ
ਲੜ ਸਨਮੁਖ ਅਯੁੱਧ ਹੋਏ ਬਿਨਾਸਾ
ਲੜਦੇ ਤਾਂ ਬਹੁਤ ਨੇ ਸਾਹਮਣੇ ਹੋ ਗਏ ਪਰ ਨਾਸ ਹੋ ਜਾਂਦਾ ਉਹਨਾਂ ਦਾ
ਸੋਕ ਕੇ ਸੰਗ ਬਲੋਕਤ ਰੋਕਤ
ਕਹਿੰਦੇ ਦੁਖੀ ਹੋ ਕੇ ਭੀਮ ਚੰਦ ਨੇ ਦੇਖਿਆ ਹੈ
ਕਿਉਂ ਨਾ ਥਿਰੂ ਰਨ ਹੋਵਤ ਹਾਸਾ
ਤੇ ਹੁਣ ਕੀ ਬਣੇ ਜੇ ਜਿੱਤ ਕੇ ਨਾ ਗਏ ਤਾਂ ਫਿਰ ਤਾਂ ਹਾਸਾ ਹੀ ਬਣ ਜਾਵੇਗਾ
ਮਾਰਨ ਹੇਤ ਅਨੇਕ ਉਪਾਵਨ
ਮਾਰਨ ਵਾਸਤੇ ਉਹਨਾਂ ਵੈਰੀਆਂ ਨੂੰ ਬੜੇ ਉਪਾਅ ਸੋਚਦਾ ਹੈ
ਭੂਪਰ ਦੇ ਚਿੱਤ ਵਿੱਚ ਆਸਾ
ਕਹਿੰਦੇ ਆਸਾ ਦੇ ਨਾਲ ਭੀਮ ਚੰਦ ਚਿਤਵਣੀ ਚਿਤਵਦਾ ਵੀ ਕਿਹੜਾ ਤਰੀਕਾ ਵਰਤਾਂ ਤੇ ਜਿੱਤ ਜਾਵਾਂ ਮੈਂ
ਕੋਪ ਕਹਿ ਆਪ ਕਹਿ ਲੂਰ ਪਤੀ
ਕਹਿੰਦੇ ਨੇ ਗੁੱਸੇ ਵਿੱਚ ਆਣ ਕੇ ਇਹ ਕਲੂਰ ਪਤੀ ਭੀਮ ਚੰਦ
ਹਨੁਮਾਨ ਕੋ ਮੰਤਰ ਜਪਿਓ ਮੁਖ ਮਾਹੀ
ਇਹ ਹਨੁਮਾਨ ਦੇ ਮੰਤਰ ਦਾ ਜਾਪ ਕਰਦਾ ਆਪਣੇ ਮੁਖ ਵਿੱਚ
ਔਰ ਤੇ ਗਿਰਨਾਥ ਸਹਾਇਕ
ਹੋਰ ਜਿਹੜੇ ਪਹਾੜੀ ਰਾਜੇ ਦੀ ਸਹਾਇਤਾ ਲਈ ਆਏ ਸਨ
ਤੂਰਨ ਕੀਨ ਹਕਾਰਨ ਤਾਂ
ਉਹਨਾਂ ਸਾਰਿਆਂ ਨੂੰ ਵੀ ਇਹਨੇ ਕੋਲ ਸੱਦਿਆ ਭੀਮ ਚੰਦ ਨੇ
ਭੂਪ ਪ੍ਰਿਥੀ ਸੱਸ ਜੋ ਜਸ ਰੋਟੀਆ
ਕਹਿੰਦੇ ਪ੍ਰਿਥੀ ਚੰਦ ਰਾਜਾ ਜਸ ਰੋਟੀਆ ਜੋ ਸੀ
ਜੋ ਆਪ ਜਸ ਵਾਰੀਆ ਸਾਤ ਸਪਾਹੀ
ਕਹਿੰਦੇ ਜਸਵਾਰੀਆ ਜਿਹੜਾ ਆਪਣੀ ਫੌਜ ਦੇ ਨਾਲ ਆਇਆ ਸੀ
ਲੈ ਉਮੱਡੇ ਹੋਏ ਤਬਾਰ ਕੁਮਾਰਨ
ਕਹਿੰਦੇ ਇਹ ਨਾਲ ਇਹ ਭੀਮ ਚੰਦ ਨੇ ਇਹਨਾਂ ਨੂੰ ਵੀ ਨਾਲ ਲਿਆ ਤੇ ਇਹ ਕੱਲਾ ਫੇਰ ਕੀਤਾ ਤਕੜਾ
ਸਮੁੱਖ ਹੋਏ ਹਟੇ ਪਗਨਾ ਹੀ
ਕਹਿੰਦੇ ਸਾਹਮਣੇ ਹੋ ਕੇ ਲੜੇ ਪੈਰ ਪਿੱਛੇ ਨੀ ਕੀਤਾ ਹੈ
ਮੈਂ ਚੱਲਿਓ ਬਸ ਚਿੰਤ ਲਿਓ ਗਰਸ
ਪਰ ਤੀਜੇ ਹੱਲੇ ਚ ਵੀ ਭੀਮ ਚੰਦ ਦੇ ਫੌਜੀਆਂ ਦੀ ਕੋਈ ਵਸ ਨਾ ਚੱਲੀ ਤੇ ਚਿੰਤਾ ਵਿਚ ਡੁੱਬ ਗਿਆ ਹੁਣ ਭੀਮ ਚੰਦ
ਸ੍ਰੀ ਗੁਰ ਕੋ ਸਿਮਰਿਓ ਤਿਸ ਕਾਲਾ
ਇੱਥੇ ਤੱਕ ਹਾਲਤ ਆਈ ਕਿਉਂ ਹੁਣ ਦੱਸਣ ਲੱਗੇ ਕਹਿੰਦੇ ਵੀ ਅਸਲ ਵਿਚ ਭੀਮ ਚੰਦ ਗੁਰੂ ਸਾਹਿਬ ਵੀ ਸਾਧਸੰਗ ਜੀ ਲੜਾਈ ਦੇ ਮੈਦਾਨ ਚ ਉੱਚੇ ਥਾਂ ਤੇ ਖੜੇ ਆ ਸਿੱਖ ਸੂਰਮੇ ਨਾਲ ਨੇ ਪਰ ਭੀਮ ਚੰਦ ਨੇ ਇੱਕ ਵਾਰ ਨੀ ਆਖਿਆ ਵੀ ਮਹਾਰਾਜ ਕਿਵੇਂ ਵੀ ਉਤਬੰਦੀ ਕਰੀਏ ਕਿੱਦਾਂ ਹੱਲਾ ਕਰਨਾ ਅਸਲ ਵਿਚ ਭੀਮ ਚੰਦ ਮਹਾਰਾਜ ਜੀ ਸ਼ਰਨ ਤੇ ਲੈ ਲਈ ਬਚਨ ਵੀ ਮੰਨ ਲਿਆ ਵੀ ਜਿੱਤ ਮੇਰੀ ਹੋ ਜਾਣੀ ਹੈ ਤੇ ਮਨ ਦੇ ਵਿਚ ਇਹ ਆਇਆ ਵੀ ਮਹਾਰਾਜ ਜੀ ਦੀ ਮਦਦ ਲਏ ਤੋਂ ਬਿਨਾਂ ਹੀ ਮੈਂ ਜਿੱਤ ਜਾਣਾ ਤੇ ਗੁਰੂ ਸਾਹਿਬ ਵੇਖਣ ਡੇ ਆ ਪਤਾ ਲੱਗ ਜਾਏ ਵੀ ਮੇਰੀ ਵੀ ਕੋਈ ਸੂਰਮਗਤੀ ਆ ਕਿਉਂਕਿ ਰਾਜਨੀਤੀ ਹੁੰਦੀ ਨਾ ਸਾਧ ਸੰਗਤ ਰਾਜਿਆਂ ਦੀ ਜਿੰਨੀ ਦੇਰ ਤੇ ਇਹ ਮਨ ਵਿਚ ਰਿਹਾ ਵੀ ਭਾਵੇਂ ਗੁਰੂ ਸਾਹਿਬ ਮੇਰੇ ਨਾਲ ਆ ਬਚਨ ਵੀ ਮੇਰੀ ਜਿੱਤ ਦਾ ਕੀਤਾ ਪਰ ਮੈਂ ਵਿਖਾਵਾਂ ਇੱਕ ਵਾਰੀ ਮਹਾਰਾਜ ਨੂੰ ਹੁਣ ਆਪਣੀ ਸੂਰਮਗਤੀ ਤੇ ਪੈਰ ਹੀ ਨੀ ਲੱਗੇ ਤਿੰਨਾਂ ਹੱਲਿਆਂ ਚ ਹੁਣ ਚਿੰਤਾ ਨੇ ਗ੍ਰਾਸ ਲਿਆ ਤੇ ਹੁਣ ਮਹਾਰਾਜ ਦਾ ਚੇਤਾ ਆਇਆ ਵੀ ਏਦਾਂ ਤਾਂ ਗੱਲ ਨੀ ਬਣਨੀ ਤੇ ਗੁਰੂ ਸਾਹਿਬ ਕਾਹਦੇ ਲਈ ਮੇਰੇ ਨਾਲ ਆਏ ਆ ਉਹਨਾਂ ਨੂੰ ਤਾਂ ਮੈਂ ਪੁੱਛਦਾ ਹੀ ਕੁਝ ਨਹੀਂ ਮੱਥਾ ਟੇਕਣ ਜਾ ਕੇ ਮਹਾਰਾਜ ਨੂੰ
ਇੱਕ ਸਹੂਰ ਸੋ ਪੂਰਨ ਹੀ ਪਠ
ਕਹਿੰਦੇ ਹੁਣ ਆਇਆ ਭੀਮ ਚੰਦ ਨੂੰ ਗੁਰੂ ਸਾਹਿਬ ਦਾ ਚੇਤਾ ਤੇ ਜਿੱਥੇ ਗੁਰੂ ਸਾਹਿਬ ਖੜੇ ਸਨ ਉਧਰ ਨੂੰ ਇੱਕ ਨੇ ਆਪਣਾ ਸਵਾਰ ਭਜਾਇਆ ਉਸੇ ਵੇਲੇ
ਜਾਹੋ ਪ੍ਰਭੂ ਢਿਗ ਥਾਣੇ ਉਤਾਲਾ
ਕਹਿਣ ਲੱਗਾ ਜਾ ਜਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਜਾ ਕੇ ਮੱਥਾ ਟੇਕ ਹੁਣ ਛੇਤੀ
ਸ੍ਰੀ ਮੁਖ ਤੇ ਬਰਦੀਨ ਵਿਜੈ ਕਹੋ
ਤੇ ਜਾ ਕੇ ਮਹਾਰਾਜ ਨੂੰ ਆਖ ਵੀ ਤੁਸਾਂ ਦਾ ਮੇਰੀ ਜਿੱਤ ਦਾ ਵਰ ਦਿੱਤਾ ਸੀ
ਸੋ ਅਬ ਸਾਚ ਕਰੋ ਬਲ ਨਾਲਾ
ਮਹਾਰਾਜ ਉਸ ਬਚਨ ਨੂੰ ਹੁਣ ਪੂਰਾ ਕਰੋ ਤੁਸਾਂ ਤੇ ਆਖਿਆ ਸੀ ਜਿੱਤੇਗਾ ਤੇ ਤਿੰਨ ਲੇਖੀ ਤੇ ਮੈਂ ਤਾਂ ਹਾਰ ਹੀ ਚੱਲਿਆ ਹਾਂ
ਓ ਸਰਨਾਂਗ ਤਰਾਵਰ ਕੀ ਜਿਸ
ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੀ ਸ਼ਰਨ ਵਿਚ ਹਾਂ ਜੀ
ਦਸ ਦੇਹੀ ਸਹਾਇਕ ਹੈ ਰਿਪ ਕਾਲਾ
ਮਹਾਰਾਜ ਵੈਰੀਆਂ ਨੂੰ ਮਾਰੋ ਮੇਰੀ ਸਹਾਇਤਾ ਕਰੋ
ਆਣ ਤੱਬੇ ਇਸ ਵਾਰ ਪ੍ਰਭੂ ਢਿਗ
ਭੀਮ ਚੰਦ ਦਾ ਭੇਜਿਆ ਸਵਾਰ ਸਤਿਗੁਰੂ ਜੀ ਦੇ ਕੋਲੇ ਆਇਆ ਹੈ
ਬੇਨਤ ਕੀ ਨੇ ਉਚਾਰਨ ਕਹੋ
ਕਹਿੰਦੇ ਜਿਹੜੀ ਬੇਨਤੀ ਭੀਮ ਚੰਦ ਨੇ ਆਖਿਆ ਸੀ ਸਤਿਗੁਰੂ ਜੀ ਦੇ ਚਰਨਾਂ ਚ ਉਚਾਰਨ ਵਾਸਤੇ ਉਹ ਸਵਾਰ ਆਇਆ ਹੈ
ਭੂਪਤ ਹੋਏ ਲਚਾਰ ਰਹੇ ਹੋ
ਆਣ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਤੇ ਲਚਾਰ ਹੋ ਗਿਆ ਭੀਮ ਚੰਦ
ਰਣ ਬੀਚ ਜੁਟਿਓ ਰਿਪ ਮਾਰਨ ਕਹੋ
ਬੜੇ ਤਿੰਨ ਹੱਲੇ ਉਹਨੇ ਵੈਰੀਆਂ ਨੂੰ ਮਾਰਨ ਲਈ ਕੀਤੇ ਆਪ ਜੀ ਨੇ ਦੇਖਿਆ
ਆਪ ਕੀ ਸਾਮ ਗਹੀ ਕਰ ਭਾਵ
ਪਰ ਹੁਣ ਮਹਾਰਾਜ ਭਾਵਨਾ ਨਾਲ ਆਪ ਜੀ ਦੀ ਉਹ ਓਟ ਮੰਗਦਾ ਹੈ
ਵਿਜੈ ਹਿਤ ਕੀਨ ਕਾਰਨ ਕਹੋ
ਹੁਣ ਉਹ ਚਾਹੁੰਦਾ ਵੀ ਮਹਾਰਾਜ ਏਦਾਂ ਤਾਂ ਮੈਂ ਜਿੱਤ ਨੀ ਸਕਦਾ ਮੇਰੀ ਜਿੱਤ ਕਰਵਾਵੋ
ਆ ਯੁੱਧ ਧਾਰ ਚੱਲੂ ਅਗਵਾਰ ਮਹਾਬਲ
ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮਹਾਬਲੀ ਜੇ ਸ਼ਸਤਰ ਫੜ ਕੇ ਤੇ ਹੁਣ ਆਪ ਆਓ ਜੀ ਸਾਡੇ ਨਾਲ
ਵਾਰ ਪ੍ਰਹਾਰਨ ਕਹੋ
ਹੁਣ ਵੈਰੀਆਂ ਨੂੰ ਮਾਰਨ ਵਾਸਤੇ
ਸ੍ਰੀ ਗੁਰੂ ਤੇਗ ਬਹਾਦਰ ਨੰਦਨ
ਉਹਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਲੀ ਸੂਰਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਤੇਗ ਬਹਾਦਰ ਜੋ ਸੁਧ ਪਾਈ
ਜਿਹੜੇ ਤੇਗ ਨੂੰ ਚਲਾਉਣ ਵਿਚ ਬਹੁਤ ਬਹਾਦਰ ਹਨ ਆਪ ਵੀ ਉਹਨਾਂ ਨੇ ਸਾਧ ਸੰਗਤ ਜੀ ਏਦਾਂ ਸੁਣੀ ਉਹਦੀ ਬੇਨਤੀ
ਖਾਨ ਉਹ ਤੰਗ ਪੈ ਜੰਗ ਪਰਿਓ
ਜਾਣ ਲਿਆ ਵੀ ਹੁਣ ਸਾਧ ਸੰਗਤ ਜੀ ਇਹ ਜਿਹੜਾ ਜੰਗ ਹੈ ਨਾ ਭੀਮ ਚੰਦ ਨੇ ਵਿਚਾਰ ਨੀ ਕੀਤੀ ਉਹ ਉੱਚੇ ਥਾਂ ਤੇ ਨੇ ਇਹਦੇ ਸੂਰਮੇ ਨੀਵੇਂ ਥਾਂ ਤੇ ਏਦਾਂ ਜੰਗ ਪੈ ਗਿਆ ਹੈ
ਭੱਟ ਪੰਗ ਭਏ ਵੱਡ ਮਾਰ ਮਚਾਈ
ਕਹਿੰਦੇ ਨੇ ਭਈ ਇਸੇ ਕਰਕੇ ਬਹੁਤ ਮਾਰ ਮਚਾਉਣ ਤੋਂ ਬਾਅਦ ਵੀ ਭੀਮ ਚੰਦ ਦੇ ਹੀ ਬੰਦਿਆਂ ਦਾ ਨੁਕਸਾਨ ਹੋਇਆ ਕਿਉਂਕਿ ਗੁਰੂ ਸਾਹਿਬ ਜੀ ਤੋਂ ਪੁੱਛਿਆ ਨਹੀਂ ਮਹਾਰਾਜ ਕਰਦਿਆਂ ਹੱਲਾ ਕਿਵੇਂ ਕਰੀਏ ਪੈ ਗਿਆ ਟੁੱਟ ਕੇ ਇੱਕ ਵਾਰੀ ਦੂਜੀ ਵਾਰੀ ਤੀਜੀ ਵਾਰੀ ਹੁਣ ਜਾ ਕੇ ਗੁਰੂ ਸਾਹਿਬ ਦਾ ਚੇਤਾ ਆਇਆ ਹੈ
ਆਯੁੱਧ ਧਾਰ ਲਿਓ ਤਤਕਾਲ ਭਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਮੰਨੀ ਤੇ ਸਤਿਗੁਰੂ ਜੀ ਅਸਵਾਰ ਹੋਏ ਉਸੇ ਵੇਲੇ ਸ਼ਸਤਰ ਧਾਰੀ
ਅਸਵਾਰ ਗਏ ਸਮਦਾਈ
ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਹਮਣੇ ਗਏ ਹਨ
ਧੁੰਦ ਤੁਰੰਗ ਮਕੀਨ ਤਬੈ ਰਣ
ਕਹਿੰਦੇ ਨੇ ਲੜਾਈ ਦੇ ਮੈਦਾਨ ਵਿਚ ਸੱਚੇ ਪਾਤਸ਼ਾਹ ਜੀ ਦਾ ਘੋੜਾ ਪਹੁੰਚ ਗਿਆ
ਰਣ ਵਿਖੇ ਹੋਏ ਸਹਿ ਸਮਤਾਈ
ਹੁਣ ਵੈਰੀਆਂ ਦੇ ਸਾਹਮਣੇ ਦਸਵੇਂ ਪਾਤਸ਼ਾਹ ਜੀ ਹਨ ਇਸ ਵੇਲੇ
ਸ੍ਰੀ ਪ੍ਰਭ ਕੋ ਨਿਰਭਿਆਵਤ ਦੇਖ
ਮਹਾਰਾਜ ਜੀ ਨੂੰ ਲੜਾਈ ਦੇ ਮੈਦਾਨ ਚ ਜਦੋਂ ਆਏ ਦੇਖਿਆ ਤਾਂ
ਸਿਉਰ ਬੇਨਤੀ ਉਚਾਰੀ
ਕਹਿੰਦੇ ਨੇ ਆਪਣੀ ਵੀ ਫੌਜ ਨੂੰ ਉਸੇ ਵੇਲੇ ਆਖਿਆ ਆ ਗਏ ਜੇ ਸਤਿਗੁਰੂ ਜੀ ਤਕੜੇ ਹੋ ਜਾਓ ਹੁਣ
ਆਪ ਬਹਾਦਰ ਧੀਰ ਵੱਡੋਏ
ਕਹਿੰਦੇ ਸੱਚੇ ਪਾਤਸ਼ਾਹ ਬੜੇ ਵੱਡੇ ਬਹਾਦਰ ਹਨ ਆ ਗਏ ਹਨ
ਸਗਰੇ ਦਲ ਕੇ ਅਬ ਹੋਏ ਅਗਾਰੀ
ਮਹਾਰਾਜ ਸੱਚੇ ਪਾਤਸ਼ਾਹ ਦੇਖੋ ਸਾਰੇ ਦਲ ਸਾਰੀਆਂ ਫੌਜਾਂ ਦੇ ਅਗਲੇ ਬੰਨੇ ਹਨ ਜੀ
ਹੇਲ ਕਰਾਵੋ ਯੁੱਧ ਕਾਵੋ
ਆਖਿਆ ਤਕੜੇ ਹੋ ਕੇ ਪੈ ਜਾਓ ਹੁਣ ਮਹਾਰਾਜ ਜੀ ਦਾ ਆਸਰਾ ਲੈ ਕੇ
ਵੀਰ ਚਲੈਗਨ ਆਏ ਪਿਛਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਸਾਰੇ ਸੂਰਮੇ ਪਹਾੜੀ ਰਾਜਿਆਂ ਦੇ ਵੀ ਆ ਗਏ ਹਨ
ਦਿਓ ਵਿਜੇ ਕਰ ਕਹਿ ਨਾ ਰਹੇ ਅਰ।
ਕਹਿੰਦੇ ਕੋਈ ਹੁਣ ਵੈਰੀ ਵਾਲਿਆ ਨਾ ਰਹੇ ਤੇ ਗੁਰੂ ਸਾਹਿਬ ਜੀ ਆਪ ਆ ਗਏ, ਹੁਣ ਜਿੱਤ ਲੈ ਲੇਗੀ ਆਪਾਂ।
ਜੈ ਲਕਸ਼ਮੀ ਸ਼ਬ ਪਾਹਿ ਤਿਹਾਰੀ,
ਸੋਏ ਹੁਣ ਜਿੱਤ ਦੀ ਲਕਸ਼ਮੀ ਆਪਣੇ ਪੈਰਾਂ ਚ ਆਵੇਗੀ।
ਸ੍ਰੀ ਕਲਗੀ ਧਰ ਬੇਨਤ ਕਹੋ ਸੁਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਜਦ ਬੇਨਤੀ ਸੁਣੀ ਸੀ।
ਦੇਖ ਮੱਝੋ ਬੜ ਜੰਗ ਕਰਾਲਾ,
ਦੇਖਿਆ ਕਿ ਜੰਗ ਬਹੁਤ ਭਿਆਨਕ ਮੱਚਿਆ।
ਜਿਉਂ ਰਸ ਬੀਰੋ ਤੋਸ ਪਤਿਓ ਤਤਕਾਲ,
ਕਹਿੰਦੇ ਜਿਵੇਂ ਸੁੱਤਾ ਪਿਆ ਬੀਰ ਰਸ ਜਾਗਿਆ ਹੋਵੇ ਉਸ ਵੇਲੇ।
ਵੀ ਜਾਗ ਉੱਠਿਓ ਬਨਵ ਬਲਵਾਲਾ,
ਕਹਿੰਦੇ ਸਮਝ ਲਓ ਵੀ ਹੁਣ ਬੀਰ ਰਸ ਸੁੱਤਾ ਪਿਆ ਸੀ ਤੇ ਜਾਗ ਪਿਆ, ਤੇ ਇੰਨੇ ਤਕੜੇ ਬੀਰ ਰਸ ਦੇ ਸਾਹਮਣੇ ਹੁਣ ਕੌਣ ਅਟਕੇਗਾ? ਆ ਗਏ ਹਨ ਦਸਵੇਂ ਪਾਤਸ਼ਾਹ ਜੀ ਆਪ।
ਤੇਰੇ ਮੁਖ ਪੈ ਉਤਸਾਹੇ ਸੁਹਾਵਤ,
ਸੱਚੇ ਪਾਤਸ਼ਾਹ ਜੀ ਦੇ ਸ਼੍ਰੋਮਣੀ ਮੁਖ ਉੱਤੇ ਬਹੁਤ ਜ਼ਿਆਦਾ ਉਤਸ਼ਾਹ ਹੈ।
ਜਿਉਂ ਅਰੇ ਉਨਦ ਕੋ ਰੰਗ ਲਾਲਾ,
ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੋਵੇ ਏਦਾਂ ਮਹਾਰਾਜ ਜੀ ਦਾ ਚਿਹਰਾ ਤੇ ਨੇਤਰ ਲਾਲ ਹਨ।
ਵੇਲ ਕਰਿਓ ਇਸ ਮੁਖ ਬਾਰਸੋ,
ਬਹੁਤ ਵੱਡਾ ਹੱਲਾ ਸੱਚੇ ਪਾਤਸ਼ਾਹ ਜੀ ਨੇ ਹੁਣ ਆਪ ਕੀਤਾ ਸੂਰਮਿਆਂ ਨੂੰ ਲੈ ਕੇ।
ਵੇਲ ਦਏ ਭੱਟ ਭੀਮ ਵਿਸਾਲਾ,
ਜਿਹੜੇ ਭੀਮ ਚੰਦ ਦੇ ਸਾਧ ਸੰਗਤ ਜੀ ਸੂਰਮੇ ਸਨ ਉਹ ਵੀ ਨਾਲ ਹਨ।
ਤਫੰਗਾ ਕੈਸੀ ਪਾਏ ਬਰੂਦ ਗੋਰੀ,
ਕਹਿੰਦੇ ਨੇ ਤਫੰਗਾ ਕਸੀਆਂ ਇੱਕ ਵਾਰੀ ਪਾ ਕੇ ਉਹਨਾਂ ਚ ਗੋਲੀਆਂ ਤੇ ਬਰੂਦ।
ਸ਼ਨੰਕੇ ਦਨੰਕੇ ਭੈ ਦੌਣ ਓਰੀ,
ਕਹਿੰਦੇ ਨੇ ਸਾਧ ਸੰਗਤ ਜੀ ਜਦੋਂ ਗੱਜ ਛਣਕੇ ਇੱਕ ਵਾਰੀ ਬੰਦੂਕਾਂ ਦੀਆਂ ਨਲੀਆਂ ਵਿੱਚ ਗੋਲੀਆਂ ਚੱਲੀਆਂ।
ਕਲੇ ਪੈ ਜੜੇ ਮੋੜ ਤੋੜੇ ਤੁਖੰਤੇ,
ਇਹ ਤਾਂ ਕਲਾ ਵਾਲੀਆਂ ਜਿਹੜੀਆਂ ਬੰਦੂਕਾਂ ਸਨ ਸਾਧ ਸੰਗਤ ਜੀ ਤੋੜੇ ਤੁਖਾਏ ਉਹਨਾਂ ਤੇ।
ਹਰੀ ਹਾਥ ਪੈ ਸੱਤਰ ਸੋਹੀ ਦੁਪੰਤੇ,
ਕਹਿੰਦੇ ਨੇ ਏਦਾਂ ਸ਼ਤਰੂਆਂ ਨੂੰ ਕਰਾਰੇ ਹੱਥ ਉਸ ਵੇਲੇ ਵਿਖਾਏ ਹਨ।
ਪਲੀਤੇ ਉੱਠੇ ਨਾਦ ਉੱਚੇ ਪੜਾਕੇ,
ਬਹੁਤ ਉੱਚਾ ਖੜਕਾ ਹੋਇਆ ਜਦੋਂ ਪਲੀਤੇ ਬਲੇ ਹਨ।
ਜਾਲ ਮਾਲਾ ਸੋ ਗੋਰੀ ਸੜਾਕੇ,
ਸੜਾਕ ਸੜਾਕ ਕਰਕੇ ਗੋਲੀਆਂ ਚੱਲੀਆਂ ਹਨ ਜੀ।
ਅੱਗੇ ਵੀਰ ਅੰਗਾਨ ਬੇਗੰ ਬਿਸਾਲਾ,
ਕਹਿੰਦੇ ਬਹੁਤ ਤੇਜ਼ੀ ਨਾਲ ਜਾ ਕੇ ਵੈਰੀਆਂ ਦੇ ਸਰੀਰ ਵਿੱਚ ਗੋਲੀਆਂ ਲੱਗੀਆਂ।
ਹਿਰਦੈ ਮੁੱਢ ਫੇਰੇ ਪ੍ਰਚੰਡੇ ਕਰਾਲਾ,
ਕਹਿੰਦੇ ਬਹੁਤ ਭਿਆਨਕ ਸਾਧ ਸੰਗਤ ਜੀ ਦ੍ਰਿਸ਼ ਉਸ ਵੇਲੇ ਬਣ ਗਿਆ ਲੜਾਈ ਦੇ ਮੈਦਾਨ ਦਾ।
ਛੁੱਟਿਓ ਸਰੁਣ ਘਾਇੰ ਭਾਕਿੰਗ ਬੋਲੇ,
ਕਹਿੰਦੇ ਨੇ ਭਕਾ ਭੱਕ ਦੀ ਆਵਾਜ਼ ਆਉਂਦੀ ਹੈ ਜਦੋਂ ਜ਼ਖਮਾਂ ਵਿੱਚੋਂ ਖੂਨ ਇਉਂ ਜਿਵੇਂ ਘੜੇ ਚੋਂ ਪਾਣੀ ਨਿਕਲਦਾ ਹੈ।
ਧੱਕਾ ਧੱਕ ਬੀਰੰਗ ਇੱਤੇ ਉੱਤ ਡੋਲੇ,
ਜਦੋਂ ਚੰਗਾ ਤਕੜਾ ਧੱਕਾ ਸਾਧ ਸੰਗਤ ਜੀ ਇਸ ਸੂਬੇਦਾਰ ਜਿਹੜਾ ਅਲਫ ਖਾਨ ਸੀ ਉਹਦੀ ਤੇ ਕਿਰਪਾਲ ਚੰਦ ਦੀ ਫੌਜ ਨੂੰ ਲੱਗਾ ਤਾਂ
ਝੱਟਾ ਪੱਟ ਜੁੱਟੇ ਲੱਟਾ ਪੱਟ ਹੋਏ,
ਕਹਿੰਦੇ ਇੱਕ ਵਾਰੀ ਉਹ ਡੋਲ ਗਏ ਤੇ ਫਿਰ ਹੱਥੋ ਹੱਥੀ ਦੀ ਲੜਾਈ ਸ਼ੁਰੂ ਹੋ ਗਈ।
ਝੱਟਾ ਪੱਟ ਸੋਹੇ ਕਟਾ ਕੱਟ ਸੋਏ,
ਇੱਕ ਦੂਜੇ ਨਾਲ ਹੱਥੋ ਹੱਥੀ ਦੀ ਲੜਾਈ ਚ ਬਹੁਤ ਕਟਾ ਵੱਡੀ ਹੋਈ ਹੈ।
ਕਰੀ ਧੋਏ ਟੂਕੇ ਗੁਰੂ ਕੀ ਸਹਾਏ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਪਾ ਕੇ ਹੁਣ ਸੂਰਮੇ ਵੀ ਦੁਨੀਆਂ ਉਤਸ਼ਾਹ ਚ ਹਨ ਭੀਮ ਚੰਦ ਦੇ।
ਹੋਤੀ ਬਹਿਰੇ ਵੀਰ ਦੀ ਨੇ ਭਜਾਈ,
ਜਿਹੜੇ ਵਾੜੇ ਦੇ ਬਾਹਰ ਆਣ ਕੇ ਲੜਦੇ ਸੀ ਸਾਧ ਸੰਗਤ ਜੀ ਅਲਫ ਖਾਂ ਤੇ ਕਿਰਪਾਲ ਚੰਦ ਦੇ ਬੰਦੇ, ਉਹ ਤਾਂ ਜਾਂਦੇ ਹੀ ਭਜਾ ਦਿੱਤੇ ਮਹਾਰਾਜ ਜੀ ਦੇ ਸੂਰਮਿਆਂ ਨੇ।
ਬਰੀ ਬਾਰ ਮੈਂ ਬਾਰ ਬਾਰੀ ਬੇਲੋਕੇ,
ਫਿਰ ਮਹਾਰਾਜ ਨੇ ਆਖਿਆ ਉਹ ਇਹ ਲੱਕੜ ਦਾ ਜਿਹੜਾ ਵੱਡਾ ਦਰਵਾਜ਼ਾ ਤੋੜ ਕੇ ਅੰਦਰ ਵੜੋ ਸਾਰੇ।
ਧੁੱਕੇ ਨੀਰ ਪਾਇਓ ਨਹੀਂ ਜਾਏ ਰੋਕੇ,
ਮਹਾਰਾਜ ਨੇ ਆਖਿਆ ਰੋਕ ਨੀ ਸਕਦਾ ਕੋਈ ਤੁਹਾਨੂੰ, ਵੜ ਜਾਓ ਤੁਸੀਂ ਅੰਦਰ।
ਧੜਾ ਧਾੜ ਗੋਰੀਨ ਕੀ ਮਾਰ ਮਾਚੀ,
ਏਦਾਂ ਕੀਤਾ ਸਿੱਖਾਂ ਸੂਰਮਿਆਂ ਨੇ ਸਾਧ ਸੰਗਤ ਜੀ, ਉਹ ਲੱਕੜ ਦੇ ਵਾੜੇ ਦਾ ਦਰਵਾਜ਼ਾ ਤੋੜ ਦਿੱਤਾ ਤੇ ਚੰਗੀ ਗੋਲੀਆਂ ਦੀ ਮਾਰ ਅੰਦਰ ਜਾ ਕੇ ਮਚਾਈ।
ਮਿਲੀ ਜੋਗਨੀ ਸਰੋਣ ਪੀਵੇ ਸੋਨਾਚੀ,
ਇੰਨਾ ਕੁ ਉੱਥੇ ਖੂਨ ਕਰ ਦਿੱਤਾ, ਕਹਿੰਦੇ ਕਲਜੋਗਣੀਆਂ ਖੂਨ ਪੀਂਦੀਆਂ ਤੇ ਬੜੀਆਂ ਖੁਸ਼ ਹਨ।
ਨਭੰਗੀ ਦੀ ਆਈ ਭਰਮੇ ਬਾਰ ਬਾਰੀ,
ਆਕਾਸ਼ ਵਿੱਚ ਕਹਿੰਦੇ ਨੇ ਗਿੱਧਾ ਮਾਸ ਖਾਣ ਵਾਸਤੇ ਆ ਗਈਆਂ।
ਅੱਖੇ ਮਾਸ ਕੋ ਚੀਂਕ ਉੱਚੇ ਪੁਕਾਰੀ,
ਕਹਿੰਦੇ ਨੇ ਬੜੇ ਗੇੜੇ ਦੇਣ ਲੱਗ ਪਏ ਗਿੱਦੜਾ ਅਦਕ ਲੜਾਈ ਦੇ ਮੈਦਾਨ ਵਿੱਚ।
ਇਹਦੇ ਕੋਪ ਧਾਰੀ ਮਹਾਂਵੀਰ ਡੁਕੇ,
ਬਹੁਤ ਸੂਰਮੇ ਸਾਧ ਸੰਗਤ ਜੀ ਜੁਝੇ ਹੁਣ ਹਨ।
ਜਹੇ ਬਾਹਰ ਗੁਬਾਰ ਵੀ ਜਿਉਂ ਭਭੂਕੇ,
ਭਭੂਕੇ ਦੀ ਤਰ੍ਹਾਂ ਜਿਵੇਂ ਆ ਕੇ ਇਕਦਮ ਕੱਖਾਂ ਦੀ ਭਪਾਕਾ ਮਾਰਦੀ, ਏਦਾਂ ਸੂਰਮਿਆਂ ਨੇ ਭਪਾਕਾ ਮਾਰਿਆ।
ਰੇਓ ਚਾਂਪ ਚੌਪੇ ਚੱਲੇ ਚੁੰਗ ਉੱਚੇ,
ਕਹਿੰਦੇ ਉੱਚੇ ਥਾਂ ਤੇ ਜਿੱਥੇ ਵੈਰੀ ਖਲੋਤਾ ਸੀ ਉਧਰ ਨੂੰ ਤੀਰਾਂ ਦੀ ਵਾਰ ਗਈ।
ਚਲਾ ਚਾਲ ਹੋਈ ਚੱਪੇ ਲਾਜ ਮੁੱਚੇ,
ਇੰਨੀ ਕੁ ਮਾਰ ਸਾਧ ਸੰਗਤ ਜੀ ਅਲਫ ਖਾਂ ਤੇ ਕਿਰਪਾਲ ਚੰਦ ਦੀ ਫੌਜ ਨੂੰ ਪੈ ਗਈ ਗੁਰੂ ਸਾਹਿਬ ਜੀ ਦੇ ਜਾਣ ਕਰਕੇ। ਕਹਿੰਦੇ ਬੜੇ ਸ਼ਰਮਿੰਦੇ ਹੋਏ ਉਹ ਵੀ, ਅਸੀਂ ਤਿੰਨ ਹੱਲੇ ਜਿੱਤ ਲਏ, ਇਹ ਕੀ ਸਾਡੇ ਨਾਲ ਬਣਿਆ? ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਗਿਆ, ਜੰਗ ਅਜੇ ਜਾਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੰਗ ਦੇ ਮੈਦਾਨ ਚ ਨਰਾਉਣ ਦੀ ਲੜਾਈ ਸਾਧ ਸੰਗਤ ਜੀ ਹੋ ਰਹੀ ਹੈ ਭੀਮ ਚੰਦ ਦੀ ਤੋਂ ਸ਼ਰਨ ਵਿੱਚ ਆਉਣ ਕਰਕੇ ਸਹਾਇਤਾ ਕਰਨ ਲਈ, ਜਿਵੇਂ ਜੰਗ ਹੁਣ ਹੋਵੇਗਾ ਅੱਗੇ ਤੇ ਆਪਾਂ ਕੱਲ ਸ਼ਾਮਾਂ ਨੂੰ ਸਾਧ ਸੰਗਤ ਜੀ ਵਿਚਾਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸੂਰਮੇ ਤੇ ਸੂਰਮਗਤੀ ਸਾਰੇ ਸਿੱਖਾਂ ਦੇ ਵਿੱਚ ਪੈਦਾ ਕਰਨ ਵਾਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਸਾਧ ਸੰਗਤ ਜੀ ਚੇਤੇ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਦੀ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਦੇਖਿਆ ਕਦੇ ਹਨ ਛੂਟੀ ਜੈ ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।